ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 0477500600 ਤੇ ਜਾਂ ਵੈਬਸਾਈਟ ਨੋਟ ਕਰੋ negotiators.com.au ਤੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ।
ਸਵੇਰ ਦੀ ਫਿਜ਼ਾ ਚ ਸਰਗਸ਼ਤੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸੰਗ ਤਾਜ਼ਾ ਖਬਰਾਂ, ਮਹੱਤਵਪੂਰਨ ਜਾਣਕਾਰੀਆਂ, ਮਨਮੋਹਕ ਸੰਗੀਤ, ਸਿਹਤ ਸੰਬੰਧੀ ਸਿਲਸਿਲੇ, ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ। ਮਲਬਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ। ਜੀ ਦੋਸਤੋ, ਇੱਕ ਵਾਰ ਫੇਰ ਤੁਹਾਡੀ ਖਿਦਮਤ ਚ ਹਾਜ਼ਰ ਹਾਂ ਜੀ। ਮੈਂ ਅਮਰਦੀਪ ਕੌਰ ਅੱਜ ਦਾ ਲਹਿਰਾਂ ਪ੍ਰੋਗਰਾਮ ਲੈ ਕੇ ਹਰਮਨ ਰੇਡੀਓ ਦੇ ਇਸ ਮੰਚ ਤੇ ਪ੍ਰੋਗਰਾਮ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਅਮਰਦੀਪ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਉਮੀਦ ਕਰਦੀ ਆ ਕਿ ਨਵੇਂ ਸਾਲ ਦੇ ਇਸ ਦਿਨ, ਕਿਉਂਕਿ ਮੇਰੇ ਲਈ ਅੱਜ ਵੀ ਨਵਾਂ ਸਾਲ ਹੈ, ਅੱਜ ਆਪਾਂ ਬੜੇ ਦਿਨਾਂ ਬਾਅਦ ਮੰਗਲਵਾਰ ਵਾਲੇ ਦਿਨ ਲਹਿਰਾਂ ਪ੍ਰੋਗਰਾਮ ਦੇ ਵਿਚ ਜੁੜ ਬੈਠੇ ਹਾਂ। ਪਿਛਲੇ ਮੰਗਲਵਾਰ ਚਾਹੇ ਬਹੁਤ ਥੋੜੀ ਜਿਹੀ ਹਾਜ਼ਰੀ ਲੱਗੀ ਸੀ, ਪਰ ਇੱਕ ਥੋੜਾ ਜਿਹਾ ਰਾਬਤਾ ਜਿਹੜਾ ਸੀ ਉਹ ਬਣ ਗਿਆ ਸੀ ਤੇ ਉਮੀਦ ਕਰਦੀ ਹਾਂ ਅੱਜ ਦੇ ਪ੍ਰੋਗਰਾਮ ਦੇ ਵਿਚ ਤੁਹਾਡਾ ਤੇ ਸਾਡਾ ਸਾਥ ਜਿਹੜਾ ਉਹ ਪੂਰੇ 2 ਘੰਟੇ ਚੱਲੇਗਾ ਔਰ ਇਹ ਸਾਥ ਜਿਹੜਾ ਆ ਖੂਬਸੂਰਤ ਹੋਵੇਗਾ, ਖੁਸ਼ਗਵਾਰ ਹੋਵੇਗਾ, ਇਹਦੀ ਵੀ ਉਮੀਦ ਮੈਂ ਕਰ ਸਕਦੀ ਹਾਂ। ਔਰ ਅੱਜ ਦਾ ਦਿਨ ਤੁਹਾਡੀ ਜ਼ਿੰਦਗੀ ਦਾ ਹਰ ਦਿਨ, ਹਰ ਘੜੀ, ਹਰ ਪਲ ਜਿਹੜਾ ਉਹ ਖੁਸ਼ਗਵਾਰ ਹੋਵੇ, ਇਹਦੇ ਲਈ ਮੈਂ ਅਰਦਾਸ ਕਰਦੀ ਹਾਂ, ਦੁਆ ਕਰਦੀ ਹਾਂ ਉਸ ਮਾਲਕ ਦੇ ਅੱਗੇ, ਉਸ ਪਰਵਿਦਗਾਰ ਦੇ ਅੱਗੇ। ਸੋ ਦਿਨ ਹੈਗਾ ਜੀ ਮੰਗਲਵਾਰ, ਸਾਲ 2018 ਦੇ ਜਨਵਰੀ ਮਹੀਨੇ ਦੀ 23 ਤਰੀਕ ਹੋ ਚੁੱਕੀ ਹੈ, ਯਾਨੀ ਜਨਵਰੀ ਮਹੀਨਾ ਜਿਹੜਾ ਵੀ ਉਹ ਵੀ ਆਪਣੇ ਅੰਤਲੇ ਦਿਨਾਂ ਵੱਲ ਹੁਣ ਵਧਣਾ ਸ਼ੁਰੂ ਹੋ ਗਿਆ। ਦੇਖ ਲਓ ਜਿਹੜੀ ਜ਼ਿੰਦਗੀ ਦੀ ਰਫਤਾਰ ਹੈ ਉਹ ਕਿੰਨੀ ਕੁ ਤੇਜ਼ ਹੋ ਗਈ ਹੈ, ਹਨਾ। ਅਜੇ ਐਵੇਂ ਲੱਗਦਾ ਕਿ ਕੱਲ ਹੀ ਨਵਾਂ ਸਾਲ ਚੜਿਆ ਸੀਗਾ ਤੇ ਜਨਵਰੀ ਮਹੀਨਾ ਜਿਹੜਾ ਨਵੇਂ ਸਾਲ ਦਾ ਪਹਿਲਾ ਮਹੀਨਾ ਉਹ ਵੀ ਆਪਣੇ ਅੰਤਲੇ ਦਿਨਾਂ ਵੱਲ ਹੁਣ ਜਾਣਾ ਸ਼ੁਰੂ ਹੋ ਗਿਆ। ਸੋ ਬਿਕਰਮੀ ਸੰਮਤ 2074 ਦੇ ਮਾਘ ਮਹੀਨੇ ਦੀ 10 ਹੈ, ਜਦਕਿ ਨਾਨਕਸ਼ਾਹੀ ਸੰਮਤ 549 ਦੇ ਮਾਘ ਮਹੀਨੇ ਦੀ 10 ਤਰੀਕ ਹੈ। ਅੱਜ ਘੜੀਆਂ ਵੱਲ ਨਜ਼ਰ ਮਾਰਾਂ ਤਾਂ ਦੋਸਤੋ, ਘੜੀਆਂ ਕਹਿੰਦੀਆਂ ਸਿਡਨੀ, ਕੈਨਬਰਾ ਤੇ ਮੈਲਬਰਨ ਦੇ ਵਿਚ ਇਸ ਵੇਲੇ 8:03 ਹੋ ਚੁੱਕੇ ਨੇ, ਜਦਕਿ ਬ੍ਰਿਸਬੇਨ ਦੇ ਵਿਚ ਅਜੇ 7:03 ਦਾ ਸਮਾਂ, ਪਰਥ ਦੇ ਵਿਚ 5:03 ਦਾ ਸਮਾਂ, ਐਡੀਲੇਡ ਜਿਹੜਾ ਜੀ ਉਹ ਸਾਡੇ ਤੋਂ ਅੱਧਾ ਘੰਟਾ ਪਿੱਛੇ ਹੈ, 7:30 ਉੱਥੇ ਹੋਏ ਨੇ। ਤੇ ਇਸ ਤੋਂ ਬਾਹਰ ਚਲੀਏ ਤਾਂ ਨਿਊਜ਼ੀਲੈਂਡ ਯਾਨੀ ਸਾਡਾ ਗੁਆਂਢੀ ਮੁਲਕ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਵਿਚ ਇਸ ਵੇਲੇ 10:04 ਦਾ ਸਮਾਂ, ਕਿਉਂਕਿ ਸਾਡੇ ਤੋਂ ਉਹ 2 ਘੰਟੇ ਅੱਗੇ ਨੇ। ਪਰ ਇਸ ਤੋਂ ਬਾਅਦ ਜੇ ਹੋਰ ਮੁਲਕਾਂ ਵੱਲ ਚਲੀਏ ਯਾਨੀ ਤੁਹਾਡੇ ਮੁਲਕਾਂ ਵੱਲ ਆਈਏ ਤਾਂ ਵੱਖੋ ਵੱਖਰਾ ਸਮਾਂ, ਕਿਉਂਕਿ ਕੁਛ ਮੁਲਕਾਂ ਦੇ ਵਿਚ ਅਜੇ ਵੀ ਸੋਮਵਾਰ ਜਿਹੜਾ ਦਿਨ ਹੈ ਔਰ ਕਿਤੇ ਦੁਪਹਿਰ ਹੈ ਤੇ ਕਿਤੇ ਸ਼ਾਮ ਹੈ। ਆਪਾਂ ਜ਼ਿਕਰ ਕਰਦੇ ਹਾਂ ਟੋਰਾਂਟੋ ਦਾ, ਟੋਰਾਂਟੋ ਦੇ ਵਿਚ 4:03 ਦਾ ਸਮਾਂ ਸੋਮਵਾਰ ਦੀ ਸ਼ਾਮ ਉੱਥੇ ਪੈ ਚੁੱਕੀ ਹੈ ਜੀ। ਤੇ ਵੈਨਕੂਵਰ ਦੇ ਵਿਚ, ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿਚ ਦੁਪਹਿਰ ਦਾ ਸਮਾਂ 1:04 ਹੈ, ਸੋਮਵਾਰ ਦੀ ਦੁਪਹਿਰ ਉੱਥੇ ਪਈ ਹੋਈ ਹੈ। ਤੇ ਇਸ ਤੋਂ ਬਿਨਾਂ LA ਦੇ ਵਿਚ, ਲੋਸ ਏਂਜਲਸ ਦੇ ਵਿਚ ਵੀ 1:04 ਦਾ ਸਮਾਂ, ਉੱਥੇ ਵੀ ਸੋਮਵਾਰ ਦੀ ਦੁਪਹਿਰ ਚੱਲ ਰਹੀ ਹੈ। ਜਦਕਿ ਹਾਂਗਕਾਂਗ ਦੇ ਵਿਚ 5:04 ਦਾ ਸਮਾਂ, ਉੱਥੇ ਸਵੇਰ ਹੋ ਚੁੱਕੀ ਹੈ। ਬਿਲਕੁਲ ਜੀ, ਪਰਥ ਵਾਲਾ ਜਿਹੜਾ ਸਮਾਂ ਉਹ ਹਾਂਗਕਾਂਗ ਦੇ ਵਿਚ ਹੈ, ਸੋ ਉੱਥੇ ਮੰਗਲਵਾਰ ਦੀ ਸਵੇਰ ਚੜ੍ਹ ਚੁੱਕੀ ਹੈ। ਇਸੇ ਤਰ੍ਹਾਂ ਡੁਬਈ ਦੇ ਵਿਚ ਵੀ ਜੀ ਮੰਗਲਵਾਰ ਚੜ੍ਹ ਚੁੱਕਿਆ, 1 ਘੰਟਾ ਪਹਿਲਾਂ 1:04 ਦਾ ਸਮਾਂ, ਜਦਕਿ ਆਪਣੇ ਮੁਲਕ ਦੇ ਵਿਚ ਯਾਨੀ ਦਿੱਲੀ ਦੇ ਵਿਚ ਮੰਗਲਵਾਰ ਦਾ ਵੱਡਾ ਤੜਕਾ 2:34 ਦਾ ਸਮਾਂ ਉੱਥੇ ਹੋ ਚੁੱਕਿਆ। ਸੋ ਦੇਸ਼ ਦੁਨੀਆਂ ਦੇ ਜਿਸ ਵੀ ਮੁਲਕ ਤੋਂ ਤੁਸੀਂ, ਜਿਸ ਵੀ ਧਰਤੀ ਤੋਂ जुड़ते हो प्रोग्राम दे इस सफर दे विच तुहाडा तहे दिल तो प्रोग्राम दे विच स्वागत करदी हां जी एक बार फिर तो ते उम्मीद करदी हां अज दा इलारा प्रोग्राम जिहड़ा है तुहाडी हाजरी दी बदौलत तुहाडी मौजूदगी दी बदौलत खुशगवार हो निबड़ेगा। अज दे प्रोग्राम च की होण जा रहे इहदे बाबत वी गल कर लैणे। प्रोग्राम दे विच अज हमेशा वांग खबरां असीं सांझियां करांगे पर अज दे खबरां दे सिलसिले दे विच मिंटू ब्राडबरी हाजरी नहीं लगवा सकणगे क्योंकि ओह भारत गए हुए इंडिया गए ने जी ते क्योंकि इना दिना दे वेच बहुत सारे जेड़े साडे प्रेजेंटर्स आ उना दे वेच मैं भी आ हना मैं भी एक लंबी गैर हाजरी जेड़ी आ पिछले दिन ही लगाई आ और बहुत सारे होर भी साडे जेड़े प्रेजेंटर आ बॉबी ओ भी भारत गए हुए आ ते इसे तरह सिमर जेड़े ओ भी अज दे प्रोग्राम च हाजरी नहीं लगा सकणगे ते असी कोशिश करांगे उना दी गैर हाजरी दे विच असी तुहाडे नाल जिहड़ा इह राबता आ इहनूं होर खूबसूरत बना सके और तुहाडी हाजरी जिहड़ी आ इहदे लई बहुत जरूरी है। पर असी खबरां जिहड़ियां जी जरूर सांझियां करांगे खबरां दे सिलसिले दे विच कुछ अहम जानकारियां भी अज प्रोग्राम दे विच लैके आवांगे। गीत संगीत दा जिहड़ा सिलसिला उह चलदा रहेगा ते नाल ही नाल अज इक खास गल्लबात जिहड़ी असी करनी है उह गल्लबात है जी कि असी कसरत तो बिना जड़ा अपना भार है किस तरह घटा सकते हैं हेल्थ ड्रॉप्स के जरिए। सो सुनील वर्मा हुरी जड़े के हेल्थ ड्रॉप के डायरेक्टर ने वो साडे नाल आज लाइव गल्लबात दे विच शामिल होणगे। कुछ समय बाद असी उना नू प्रोग्राम दे विच लैके आवांगे और तुहाडा भी जे भार घटाउण दे संबंध दे विच कोई सवाल होवे तां तुसी उस लाइव गल्लबात दे विच साडे नाल जुड़ सकदे हो। गल्लबात करन दे लई तुसी फोन कॉल भी कर सकदे हो 02859981 साडा फोन नंबर है। इस तों बिना जेकर तुसी स्काइप कॉल करना चाहुंदे हो harman.radio साडा स्काइप दा एड्रेस है जी ते जेकर तुसी मैसेज दे नाल शामिल होना चाहुंदे हो टैलीग्राम ते तुसी सानू मैसेज कर सकदे हो हरमन रेडियो टैलीग्राम ते तुसी लब्भो टैलीग्राम ऐप जिहड़ी तुहाडे फोन ते होनी जरूरी है 7508014499 साडा टैलीग्राम नंबर है। इस तों इलावा तुसी जेकर ईमेल करना चाहुंदे हो ईमेल तुसी कर सकदे हो request@harmanradio.com ते। सो दोस्तों तुसी इस चलदी गल्लबात दे विच जरूर शामिल होए हो और ये जानकारी जिहड़ी है तुहाडे लई भी लाहेवंद साबित हो सकती है। ਇਹ ਸੀ ਜੀ ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ ਤੇ ਪ੍ਰੋਗਰਾਮ ਦੀ ਜਿਹੜੀ ਸ਼ੁਰੂਆਤ ਹੈ ਉਹ ਆਪਾਂ ਕਰਦੇ ਆ ਇੱਕ ਗੀਤ ਦੇ ਨਾਲ ਤੇ ਗੀਤ ਤੋਂ ਬਾਅਦ ਬਹੁਤ ਜਲਦੀ ਵਾਪਸ ਆਉਂਦੇ ਹਾਂ ਪ੍ਰੋਗਰਾਮ ਦੇ ਵਿੱਚ। ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ ਜੁੜੇ ਰਹੋ ਤੁਹਾਡੇ ਸੁਨੇਹੇ ਸ਼ਾਮਿਲ ਕਰਾਂਗੇ ਇਸ ਗੀਤ ਤੋਂ ਬਾਅਦ।
ਟਕਲੇ ਚਿੱਟੇ ਵਾਲਾ ਮੁੱਕੇ ਸੱਤੂ ਵਿੱਚ ਇੱਕੀਆਂ ਸਾਲਾਂ ਕੋਲੇ ਮਰਦ ਖੁਰਾਕਾਂ ਛੱਡ ਗਏ ਕਿਵੇਂ ਬੁਢਾਪਾ ਮਾਰੂ ਛਾਲਾਂ ਕਿਵੇਂ ਬੁਢਾਪਾ ਮਾਰੂ ਛਾਲਾਂ ਚਮਚੇ ਕਿਉਂ ਨਾਲ ਵੀ ਪੀ ਵੱਜਦਾ ਚਮਚੇ ਕਿਉਂ ਨਾਲ ਵੀ ਪੀ ਵੱਜਦਾ ਮਾਂ ਦੇ ਪੁੱਤ ਭਲਵਾਨ ਦਾ ਉਹ ਕੱਲ ਜਿੰਦਰਾ ਟੁੱਟਿਆ ਦੇਖਿਆ ਖੇਤ ਨੂੰ ਖਾਵਣ ਲੱਗੀ ਤੇਲ ਜੜਾਂ ਵਿੱਚ ਪਾਵਣ ਲੱਗੀ ਬਾੜ ਖੇਤ ਨੂੰ ਖਾਵਣ ਲੱਗੀ ਤੇਲ ਜੜਾਂ ਵਿੱਚ ਪਾਵਣ ਲੱਗੀ ਦੀਪ ਅੜੈ ਤਾਂ ਪਿੰਡ ਵਾਲਿਆ ਵਿਰਸਾ ਕੌਮ ਬੁਲਾਵਣ ਲੱਗੀ ਜਿੰਦਰਾ ਟੁੱਟਿਆ ਦੇਖਿਆ ਮੈਂ ਜਿੰਦਿਆਂ ਵਾਲੀ ਦੁਕਾਨ ਦਾ ਉਹ ਕੱਲ ਜਿੰਦਰਾ ਟੁੱਟਿਆ ਦੇਖਿਆ ਮੈਂ ਜਿੰਦਿਆਂ ਵਾਲੀ ਦੁਕਾਨ ਦਾ ਉਹ ਕੱਲ ਜਿੰਦਰਾ ਟੁੱਟਿਆ ਦੇਖਿਆ ਮੈਂ ਜਿੰਦਿਆਂ ਵਾਲੀ ਦੁਕਾਨ ਦਾ
ਜੀ ਦੋਸਤੋ ਗੀਤ ਤੋਂ ਬਾਅਦ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫੇਰ ਤੋਂ ਪ੍ਰੋਗਰਾਮ ਦੇ ਵਿੱਚ ਤੇ ਉਮੀਦ ਕਰਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ ਜਿਹੜਾ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਣਾ ਸਾਡੇ ਨਾਲ ਦੋਸਤ ਜਿਹੜੇ ਆ ਉਹ ਜੁੜਨੇ ਸ਼ੁਰੂ ਹੋ ਗਏ ਸਾਡੇ ਨਾਲ ਪਹਿਲੀ ਸਾਂਝ ਪਾਈ ਹੈ ਕੁਲਦੀਪ ਕੌਰ ਹੋਰਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਕੁਲਦੀਪ ਤੁਹਾਨੂੰ ਔਰ ਉਹਨਾਂ ਨੇ ਆਵਾਜ਼ ਦੀ ਸਮੱਸਿਆ ਵੱਲ ਧਿਆਨ ਦਵਾਇਆ ਸੀ ਮੈਨੂੰ ਲੱਗਦਾ ਕਿ ਹੁਣ ਇਹ ਸਮੱਸਿਆ ਹੱਲ ਹੋ ਗਈ ਹੋਣੀ ਹੈ ਔਰ ਜੇਕਰ ਤੁਹਾਨੂੰ ਅਜੇ ਵੀ ਕੋਈ ਦਿੱਕਤ ਆ ਰਹੀ ਹੈ ਤਾਂ ਜ਼ਰੂਰ ਦੱਸਿਓ ਔਰ ਬਹੁਤ ਚੰਗਾ ਲੱਗਿਆ ਤੁਸੀਂ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਗਾਈ ਹੈ ਔਰ ਉਮੀਦ ਕਰਦੇ ਹਾਂ ਹੋਰ ਵੀ ਦੋਸਤ ਜਿਹੜੇ ਆ ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਸ਼ਾਮਲ ਹੋਣਗੇ ਗੱਲਬਾਤ ਜਿਹੜੀ ਹੈ ਜੀ ਇਸੇ ਤਰ੍ਹਾਂ ਆਪਣੇ ਦੋਸਤਾਂ ਦੇ ਨਾਲ ਆਪਾਂ ਕਰਦੇ ਰਹਾਂਗੇ ਪ੍ਰੋਗਰਾਮ ਦੇ ਵਿੱਚ ਪਰ ਫਿਲਹਾਲ ਥੋੜਾ ਜਿਹਾ ਜਿਹੜਾ ਆਪਾਂ ਧਿਆਨ ਆ ਉਹ ਖ਼ਬਰਾਂ ਵੱਲ ਵੀ ਲੈ ਕੇ ਜਾਣਾ ਖ਼ਬਰਾਂ ਦੇ ਨਾਲ ਨਾਲ ਅੱਜ ਦੇ ਕੁਛ ਖਾਸ ਵਿਚਾਰ ਜਿਹੜੇ ਆ ਉਹ ਵੀ ਸ਼ਾਮਲ ਕਰਾਂਗੇ ਸਾਡੇ ਨਾਲ ਬਹੁਤ ਸੋਹਣੇ ਵਿਚਾਰ ਜਿਹੜੇ ਆ ਸਾਡੇ ਸਰੋਤੇ ਲੈ ਕੇ ਜੁੜਦੇ ਹੁੰਦੇ ਆ ਔਰ ਵਿਸ਼ੇਸ਼ ਤੌਰ ਤੇ ਜਿਹੜੇ ਇੱਕ ਦੋ ਸਾਡੇ ਬਹੁਤ ਹੀ ਅਜ਼ੀਜ਼ ਬਹੁਤ ਹੀ ਪਿਆਰੇ ਸਰੋਤੇ ਔਰ ਸਾਡੇ ਪ੍ਰੋਗਰਾਮ ਦੇ ਵਿੱਚ ਸਾਡੇ ਸਾਥੀ ਵੀ ਨੇ ਸਰਦਾਰ ਦਲਜੀਤ ਸਿੰਘ ਢਿੱਲੋਹਰੀ ਉਹਨਾਂ ਦੇ ਵਿਚਾਰ ਅਸੀਂ ਸ਼ਾਮਲ ਕਰਦੇ ਹੁੰਦੇ ਹਾਂ ਇਸੇ ਤਰ੍ਹਾਂ ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲੇ ਭਾਜੀ ਜਿਹੜੇ ਆ ਉਹਨਾਂ ਦੇ ਵੀ ਵਿਚਾਰ ਜਿਹੜੇ ਆ ਪ੍ਰੋਗਰਾਮ ਦੇ ਵਿੱਚ ਅਸੀਂ ਅਕਸਰ ਸ਼ਾਮਲ ਕਰਦੇ ਹਾਂ ਔਰ ਅਸੀਂ ਉਹਨਾਂ ਦੇ ਵਿਚਾਰਾਂ ਦੀ ਉਡੀਕ ਜ਼ਰੂਰ ਕਰਾਂਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਫਿਲਹਾਲ ਆਪਾਂ ਰੁੱਖ ਲੈ ਕੇ ਜਾਂਦੇ ਹਾਂ ਜੀ ਅੱਜ ਦੀਆਂ ਖ਼ਬਰਾਂ ਵੱਲ ਖ਼ਬਰਾਂ ਕੀ ਕਹਿ ਰਹੀਆਂ ਖ਼ਬਰਾਂ ਦੇ ਵਿੱਚ ਸਭ ਤੋਂ ਪਹਿਲੀ ਖ਼ਬਰ ਜਿਹੜੀ ਹੈ ਉਹ ਭਾਰਤ ਦੀਆਂ ਖ਼ਬਰਾਂ ਦੇ ਵਿੱਚ ਸੁਰਖੀ ਬਣੀ ਹੈ ਅੱਜ ਦੀਆਂ ਅਖ਼ਬਾਰਾਂ ਦੀ ਔਰ ਬੜੀ ਖੂਬਸੂਰਤ ਔਰ ਬੜੀ ਵਧੀਆ ਖ਼ਬਰ ਹੈ ਕਿਹਾ ਜਾ ਰਿਹਾ ਜੀ ਕਿ ਗਣਤੰਤਰ ਦਿਵਸ ਤੇ ਨਵੀਂ ਦਿੱਲੀ ਚ ਰਾਜਪਥ ਤੇ ਇਸ ਵਾਰ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੀ ਜਾਣ ਵਾਲੀ ਜਿਹੜੀ ਝਾਕੀ ਹੈ ਉਹ ਲੋਕਾਂ ਨੂੰ ਸੰਗਤ ਤੇ ਪੰਗਤ ਦੀ ਝਲਕ ਦਿਖਾਵੇਗੀ ਸੋ ਬਹੁਤ ਖੁਸ਼ੀ ਵਾਲੀ ਖ਼ਬਰ ਹੈ ਕਿਉਂਕਿ ਅਕਸਰ ਇਸ ਗੱਲ ਦੀ ਜਿਹੜੀ ਸ਼ਿਕਾਇਤ ਆ ਉਹ ਸਾਨੂੰ ਰਹਿੰਦੀ ਹੈ ਕਿ ਪੰਜਾਬ ਦੀ ਜਿਹੜੀ ਝਾਕੀ ਆ ਉਹਨੂੰ ਵਧੀਆ ਰੂਪ ਦੇ ਵਿੱਚ ਦਿਖਾਇਆ ਨਹੀਂ ਜਾਂਦਾ ਔਰ ਪਿਛਲੇ ਸਾਲਾਂ ਦੇ ਵਿੱਚ ਇਹ ਸ਼ਿਕਾਇਤ ਵੀ ਰਹੀ ਹੈ ਕਿ ਪੰਜਾਬ ਦੀ ਝਾਕੀ ਜਿਹੜੀ ਆ ਉਹ ਗਾਇਬ ਹੀ ਹੋ ਰਹੀ ਹੈ ਹੌਲੀ ਹੌਲੀ ਪਰ ਇਸ ਵਾਰ ਇਹ ਸਾਡੇ ਸਾਰਿਆਂ ਦੇ ਲਈ ਖੁਸ਼ੀ ਤੇ ਮਾਣ ਵਾਲੀ ਗੱਲ ਹੈ ਕਿ ਇਸ ਵਾਰ ਜਿਹੜੀ ਝਾਕੀ ਰਾਜਪਥ ਦੇ ਉੱਤੇ ਗਣਤੰਤਰ ਦਿਵਸ ਦੀ ਪਰੇਡ ਦੇ ਮੌਕੇ ਪੇਸ਼ ਕੀਤੀ ਜਾਣੀ ਆ ਉਸ ਝਾਕੀ ਦੇ ਵਿੱਚ ਸੰਗਤ ਤੇ ਪੰਗਤ ਦੀ ਵਿਚਾਰਧਾਰਾ ਜਿਹੜੀ ਆ ਉਹਨੂੰ ਦਰਸਾਇਆ ਜਾਣਾ ਝਾਕੀ ਦੇ ਪਿੱਛੇ ਮਕਸਦ ਕਹਿੰਦੇ ਲੋਕਾਂ ਨੂੰ ਮਾਨਵਤਾ ਤੇ ਫਿਰਕੂ ਭਾਈਚਾਰੇ ਲਈ ਪ੍ਰੇਰਿਤ ਕਰਨਾ ਝਾਕੀ ਵਿੱਚ ਗੁਰੂ ਸਾਹਿਬਾਨ ਦੀ ਸਮੁੱਚੀ ਮਾਨਵ ਜਾਤੀ ਦੇ ਇੱਕ ਹੋਣ ਦੀ ਸਿੱਖਿਆ ਨੂੰ ਪੇਸ਼ ਕੀਤਾ ਜਾਵੇਗਾ ਨਾਲ ਹੀ ਕਹਿੰਦੇ ਇਹ ਵੀ ਦਰਸਾਇਆ ਜਾਵੇਗਾ ਕਿ ਕਿਵੇਂ ਸੰਗਤ ਅਰਥਾਤ ਲੋਕ ਬਿਨਾਂ ਕਿਸੇ ਧਰਮ ਜਾਤੀ ਨਸਲ ਜਾਂ ਰੰਗ ਦੇ ਭੇਦਭਾਵ ਨਾਲ ਪੰਗਤ ਅਰਥਾਤ ਇੱਕ ਕਤਾਰ ਵਿੱਚ ਬੈਠ ਕੇ ਲੰਗਰ ਗ੍ਰਹਿਣ ਕਰਦੇ ਹਨ ਇਸ ਝਾਕੀ ਚ ਇਹ ਵੀ ਦਰਸਾਇਆ ਜਾਵੇਗਾ ਕਿ ਕਿਵੇਂ ਅਧਿਆਤਮਕਤਾ ਦੀ ਭਾਵਨਾ ਨਾਲ ਭਰਪੂਰ ਹੋ ਕੇ ਸੰਗਤ ਪੂਰਨ ਸ਼ਰਧਾ ਭਾਵਨਾ ਨਾਲ ਲੰਗਰ ਤਿਆਰ ਕਰਦੀ ਹੈ ਲੰਗਰ ਦੀ ਪ੍ਰਥਾ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਸ਼ੁਰੂ ਕੀਤੀ ਗਈ ਸੀ ਤੀਜੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਨੇ ਇਸ ਮਹਾਨ ਪਰੰਪਰਾ ਨੂੰ ਜਾਰੀ ਰੱਖਦੇ ਹੋਏ ਨਿਯਮ ਬਣਾਇਆ ਕਿ ਗੁਰੂ ਦੇ ਦਰਸ਼ਨ ਕਰਨ ਤੋਂ ਪਹਿਲਾਂ ਹਰ ਕਿਸੇ ਲਈ ਲੰਗਰ ਗ੍ਰਹਿਣ ਕਰਨਾ ਲਾਜ਼ਮੀ ਹੋਵੇਗਾ। ਪੰਜਾਬ 'ਚ ਲੰਗਰ ਦੀ ਪ੍ਰਥਾ ਪਿਛਲੀਆਂ 4 ਸਦੀਆਂ ਤੋਂ ਮਾਨਵਤਾ ਦੀ ਏਕਤਾ ਦੀ ਪਛਾਣ ਹੈ। ਸੋ ਸਿੱਖਾਂ ਦੇ ਲਈ, ਸਿੱਖ ਧਰਮ ਦੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਡੀ ਇਸ ਲੰਗਰ ਦੀ ਜਿਹੜੀ ਮਰਿਆਦਾ ਆ, ਸੰਗਤ ਤੇ ਪੰਗਤ ਦੀ ਜਿਹੜੀ ਮਰਿਆਦਾ ਆ, ਉਸ ਨੂੰ ਪੂਰੇ ਭਾਰਤ ਦੇ ਵਿੱਚ ਉਸ ਝਾਕੀ ਦੇ ਰਾਹੀਂ ਦਿਖਾਇਆ ਜਾਣਾ। ਔਰ ਇਸ ਅਖਬਾਰ ਦੇ ਪੰਨੇ ਦੇ ਉੱਤੇ ਜੋ ਮੈਂ ਦੇਖ ਰਹੀ ਹਾਂ, ਜਿਹੜੀ ਤਸਵੀਰ ਉਸ ਝਾਕੀ ਦੀ ਪੇਸ਼ ਕੀਤੀ ਗਈ, ਬਹੁਤ ਖੂਬਸੂਰਤੀ ਦੇ ਨਾਲ ਪੇਸ਼ ਕੀਤੀ ਗਈ ਹੈ। ਉਹਦੇ ਵਿੱਚ ਇੱਕ ਦੇਗੇ ਦੇ ਵਿੱਚ ਲੰਗਰ ਬਣਾਉਂਦਾ ਹੋਇਆ ਜਿਹੜਾ ਸਿੰਘ ਹੈ ਜੀ, ਉਹ ਦਿਖਾਈ ਦੇ ਰਿਹਾ ਤੇ ਦੂਜੀ ਜਿਹੜੀ ਉਸ ਦੇ ਨਾਲ ਹੀ ਝਾਕੀ ਆ, ਉਸ ਤਸਵੀਰ ਦੇ ਵਿੱਚ ਲੰਗਰ ਛਕਦੀਆਂ ਹੋਈਆਂ ਜਿਹੜੀਆਂ ਸੰਗਤਾਂ ਜੀ, ਉਹ ਇੱਕ ਪੰਗਤ ਦੇ ਵਿੱਚ ਬੈਠੀਆਂ ਹੋਈਆਂ ਨੇ, ਇੱਕ ਪਾਸੇ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ, ਔਰ ਲੰਗਰ ਛਕਦੀਆਂ ਹੋਈਆਂ ਜਿਹੜੀਆਂ ਪੰਗਤਾਂ ਦੇ ਵਿੱਚ ਸੰਗਤ ਬੈਠੀ ਹੈ, ਉਹ ਸੰਗਤ ਛਕ ਰਹੀ ਹੈ, ਔਰ ਜਿਹੜੇ ਕੁਛ ਸੇਵਾਦਾਰ ਹੈ ਉਹ ਲੰਗਰ ਛਕਾ ਰਹੇ। ਔਰ ਬਹੁਤ ਖੁਸ਼ੀ ਦੀ ਗੱਲ ਹੈ, ਮੈਨੂੰ ਬੜੀ ਵਧੀਆ ਲੱਗੀ ਅੱਜ ਦੀ ਇਹ ਖਬਰ, ਔਰ ਮੈਨੂੰ ਲੱਗਦਾ ਕਿ ਤੁਸੀਂ ਵੀ ਜ਼ਰੂਰ ਇਸ ਗੱਲ ਦੇ ਨਾਲ ਖੁਸ਼ ਹੋਵੋਗੇ, ਹਨਾ। ਔਰ ਅਗਲੀ ਖਬਰ ਵੱਲ ਚਲੀਏ ਤਾਂ ਦੂਸਰੇ ਪਾਸੇ ਇੱਕ ਹੋਰ ਗਣਤੰਤਰ ਦਿਵਸ ਨੂੰ ਲੈ ਕੇ ਹੀ ਥੋੜੀ ਖੌਫਜ਼ਦਾ ਖਬਰ ਸੀ ਕਿ ਗਣਤੰਤਰ ਦਿਵਸ ਤੇ ਦਿੱਲੀ ਦਹਿਲਾਉਣ ਦੀ ਜਿਹੜੀ ਸਾਜਿਸ਼ ਰਚੀ ਗਈ ਸੀ, ਉਸ ਸਾਜਿਸ਼ ਨੂੰ ਨਾਕਾਮ ਤਾਂ ਕਰ ਦਿੱਤਾ ਗਿਆ ਔਰ ਕਾਬੂ ਕੀਤਾ ਗਿਆ ਜੀ ਭਾਰਤ ਦਾ ਲਦੇਨ। ਸੋ ਗੁਜਰਾਤ 'ਚ 2008 'ਚ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਮੁੱਖ ਸਾਜਿਸ਼ ਕਰਤਾ ਤੇ ਭਾਰਤ ਦੇ ਲਦੇਨ ਕਹਿ ਕੇ ਸੱਦੇ ਜਾਣ ਵਾਲੇ ਖਤਰਨਾਕ ਅੱਤਵਾਦੀ ਅਬਦੁਲ ਸੁਭਾਨ ਕੁਰੈਸ਼ੀ ਨੂੰ ਗਣਤੰਤਰ ਦਿਵਸ ਤੋਂ ਸਿਰਫ 3 ਦਿਨ ਪਹਿਲਾਂ ਇੱਕ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਨੇ ਸੋਮਵਾਰ ਨੂੰ ਕਹਿੰਦੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਗ੍ਰਿਫ਼ਤਾਰੀ ਪੂਰਬੀ ਦਿੱਲੀ ਦੇ ਗਾਜ਼ੀਪੁਰ ਤੋਂ ਸ਼ਨਿਚਰਵਾਰ ਸ਼ਾਮ ਨੂੰ ਹੋਈ ਹੈ। ਯਾਦ ਰਹੇ ਕਿ ਅਹਿਮਦਾਬਾਦ 'ਚ 26 ਜੁਲਾਈ 2008 ਨੂੰ ਲੜੀਵਾਰ 20 ਧਮਾਕੇ ਜਿਹੜੇ ਹੋਏ ਸੀ, ਉਹਨਾਂ ਦੇ ਵਿੱਚ 56 ਲੋਕ ਮਾਰੇ ਗਏ ਸੀ ਤੇ 200 ਜ਼ਖਮੀ ਹੋਏ ਸੀ ਤੇ ਧਮਾਕਿਆਂ ਦੀ ਜ਼ਿੰਮੇਵਾਰੀ ਜਿਹੜੀ ਹੈ ਜੋ ਇੰਡੀਅਨ ਮੁਜ਼ਾਹਿਦੀਨ ਨੇ ਲਈ ਸੀ। ਕੁਰੈਸ਼ੀ ਇੰਡੀਅਨ ਮੁਜ਼ਾਹਿਦੀਨ ਦਾ ਸਹਿ ਸੰਸਥਾਪਕ ਤੇ ਸਟੂਡੈਂਟਸ ਇਸਲਾਮਿਕ ਮੂਵਮੈਂਟ ਆਫ ਇੰਡੀਆ ਨਾਲ ਜੁੜਿਆ ਰਿਹਾ ਤੇ NIA ਨੇ ਉਸ ਤੇ 4 ਲੱਖ ਰੁਪਏ ਦਾ ਇਨਾਮ ਵੀ ਐਲਾਨਿਆ ਹੋਇਆ ਸੀ। ਸੋ ਇਹ ਜਿਹੜੀ ਸਾਜਿਸ਼ ਸੀ ਇਹ ਰਚੀ ਗਈ ਸੀ ਜੀ ਕੁਰੈਸ਼ੀ ਵੱਲੋਂ। IM ਦਾ ਇਹ ਸਹਿ ਸੰਸਥਾਪਕ ਹੈ ਤੇ ਦਿੱਲੀ 'ਚ ਮੁਕਾਬਲੇ ਪਿੱਛੋਂ ਕੁਰੈਸ਼ੀ ਦੀ ਜਿਹੜੀ ਗ੍ਰਿਫ਼ਤਾਰੀ ਆ ਉਹ ਹੋਈ ਆ। ਬਹੁਤ ਸਾਰੇ ਹਮਲਿਆਂ ਦੇ ਵਿੱਚ ਕੁਰੈਸ਼ੀ ਦੇ ਖਿਲਾਫ ਜਿਹੜੇ ਕੇਸ ਨੇ ਉਹ ਦਰਜ ਨੇ, ਜਿਨ੍ਹਾਂ ਵਿੱਚੋਂ 2006 'ਚ ਵਾਰਾਣਸੀ 'ਚ ਅੱਤਵਾਦੀ ਹਮਲਾ ਹੋਇਆ ਸੀ, 2007 'ਚ ਹੈਦਰਾਬਾਦ 'ਚ ਬੰਬ ਧਮਾਕੇ ਦੇ ਮਾਮਲੇ 'ਚ ਕੇਸ ਦਰਜ ਹੈ ਜੀ, 2008 'ਚ ਜੈਪੁਰ 'ਚ ਜਿਹੜਾ ਬੰਬ ਧਮਾਕਾ ਹੋਇਆ ਉਸ ਮਾਮਲੇ 'ਚ ਵੀ ਉਹਦੇ ਖਿਲਾਫ਼ ਕੇਸ ਦਰਜ ਸੀਗਾ ਤੇ 2008 'ਚ ਅਹਿਮਦਾਬਾਦ ਲੜੀਵਾਰ ਧਮਾਕਿਆਂ ਦੇ ਵਿੱਚ ਤਾਂ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਸੀ ਜਾਨੀ ਮਾਲੀ। 2011 'ਚ ਮਹਾਰਾਸ਼ਟਰ 'ਚ ਹੋਏ ਬੰਬ ਧਮਾਕੇ ਦੇ ਮਾਮਲੇ 'ਚ ਵੀ ਉਹਦੇ ਖਿਲਾਫ਼ ਕੇਸ ਦਰਜ ਸੀਗਾ ਤੇ 2013 'ਚ ਪਟਨਾ 'ਚ ਹੋਏ ਬੰਬ ਧਮਾਕੇ ਜਿਹੜੇ ਸੀ ਉਹਨਾਂ ਦੇ ਮਾਮਲੇ 'ਚ ਵੀ ਉਹਦੇ ਖਿਲਾਫ਼ ਕੇਸ ਦਰਜ ਸੀ। ਸੋ ਬਹੁਤ ਸਹੀ ਸਮੇਂ ਦੇ ਉੱਤੇ ਗ੍ਰਿਫ਼ਤਾਰੀ ਹੋਈ ਔਰ ਵੱਡਾ ਖਤਰਾ ਜਿਹੜਾ ਜੀ ਉਹ ਟਲਿਆ। ਤੇ ਇਸ ਤੋਂ ਬਾਅਦ ਅਗਲੀਆਂ ਖ਼ਬਰਾਂ ਵੱਲ ਵਧਦੇ ਆ ਜੀ। ਕੱਲ ਬਸੰਤ ਪੰਚਮੀ ਦਾ ਤਿਉਹਾਰ ਜਿਹੜਾ ਆ ਉਹ ਮਨਾਇਆ ਗਿਆ ਸਾਰੇ ਭਾਰਤ ਦੇ ਵਿੱਚ ਤੇ ਭਾਰਤ ਪਾਕਿਸਤਾਨ ਸਰਹੱਦ ਜਿਹੜੀ ਕਿ ਸਾਦਕੀ ਬਾਰਡਰ ਆ ਉਹਦੇ ਤੇ ਵੀ ਇਹ ਜਿਹੜਾ ਤਿਉਹਾਰ ਆ ਉਹ ਮਨਾਇਆ ਗਿਆ ਆ। ਜਿਹੜੇ ਸਾਡੇ ਬਾਰਡਰ ਦੇ ਉੱਤੇ ਜਵਾਨ ਨੇ ਉਹਨਾਂ ਦੇ ਨਾਲ ਇਹ ਜਿਹੜੀ ਖੁਸ਼ੀ ਆ ਉਹ ਸਾਂਝੀ ਕੀਤੀ ਗਈ ਆ। ਇਸ ਤੋਂ ਅਗਲੀ ਖਬਰ ਵੱਲ ਚਲੀਏ ਤਾਂ ਦੋਸਤੋ ਅਗਲੀ ਖਬਰ ਕਹਿੰਦੀ ਆ ਵੀ ਹੈਰੋਇਨ ਦੇ ਸਣੇ 3 ਪੁਲਿਸ ਕੁੜਿੱਕੀ ਦੇ ਵਿੱਚ ਆਏ ਆ ਜੀ 3 ਲੋਕ, ਜਿਨ੍ਹਾਂ ਦੇ ਵਿੱਚੋਂ ਇੱਕ ਜਿਹੜੀ ਔਰਤ ਆ ਉਹ ਨਾਈਜੀਰੀਅਨ ਆ ਤੇ ਉਹ ਇਹ ਜਿਹੜਾ ਕਾਰੋਬਾਰ ਸੀਗਾ ਹੈਰੋਇਨ ਦਾ, ਨਸ਼ੇ ਦਾ, ਉਹ ਬਹੁਤ ਅਜੀਬ ਢੰਗ ਦੇ ਨਾਲ ਕਰਦੀ ਸੀ। ਦੱਸਿਆ ਜਾ ਰਿਹਾ ਕਿ ਮੱਛੀਆਂ ਦੇ ਵਿੱਚ ਜਿਹੜੇ ਹੈਰੋਇਨ ਦੇ ਜਿਹੜੇ ਕੈਪਸੂਲ ਸੀ ਉਹਨਾਂ ਨੂੰ ਪਾ ਕੇ ਤੇ ਇਸ ਤਰ੍ਹਾਂ ਉਹ ਜਿਹੜੀ ਹੈਰੋਇਨ ਦਾ ਜਿਹੜਾ ਵਪਾਰ ਸੀਗਾ ਉਹ ਕਰਦੀ ਸੀ ਔਰ ਇਹਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਤੇ ਇਹਦੇ ਨਾਲ ਹੀ ਦੱਸਿਆ ਜਾ ਰਿਹਾ ਜੀ ਕਿ ਇਹ ਜਿਹੜੇ ਦੋ ਹੋਰ ਨੌਜਵਾਨ ਸੀ ਜਿਹੜੇ ਭਾਰਤੀ ਨੌਜਵਾਨ ਨੇ ਉਹ ਵੀ ਉਸ ਔਰਤ ਦੇ ਨਾਲ ਸ਼ਾਮਲ ਸੀਗੇ ਇਸ ਹੈਰੋਇਨ ਦੀ ਤਸਕਰੀ ਦੇ ਵਿੱਚ ਤੇ ਇਹਨਾਂ ਦੋਵਾਂ ਨੂੰ ਉਸ ਕੁੜਿੱਕੀ ਦੇ ਵਿੱਚ ਫਸਾਉਣ ਵਾਲੇ ਜਿਹੜੇ ਲੋਕ ਨੇ ਉਹ ਕੁਛ ਹੋਰ ਸਨ ਜਿਨ੍ਹਾਂ ਨੇ ਖੁਲਾਸਾ ਕੀਤਾ ਹੈ ਜੀ ਕਿ ਇਹ ਜਿਹੜਾ ਹੈਰੋਇਨ ਦੀ ਤਸਕਰੀ ਦਾ ਜਿਹੜਾ ਕਾਰੋਬਾਰ ਹੈ ਜੀ ਕਹਿੰਦੇ ਜੇਲ੍ਹ ਦੇ ਵਿੱਚੋਂ ਨਾਈਜੀਰੀਅਨ ਲੋਕਾਂ ਵੱਲੋਂ ਕੀਤਾ ਜਾਂਦਾ ਆ ਔਰ ਬਹੁਤ ਹੈਰਾਨੀ ਕੁੰਨ ਆ ਇਹ ਕਿ ਜੇਲ੍ਹ ਦੇ ਵਿੱਚੋਂ ਇੱਕ ਪੂਰਾ ਸ਼ਡਯੰਤਰ ਜਿਹੜਾ ਆ ਉਹ ਹੈਰੋਇਨ ਦਾ ਚੱਲਦਾ ਸੋ ਬੜੀਆਂ ਹੈਰਾਨ ਕਰਨ ਵਾਲੀਆਂ ਇਹ ਖ਼ਬਰਾਂ ਨੇ ਤੇ ਅਗਲੀ ਖ਼ਬਰ ਵੱਲ ਚਲੀਏ ਤਾਂ ਦੋਸਤੋ ਖ਼ਬਰ ਹੈਗੀ ਆ ਕਿ ਦੁਨੀਆਂ ਦੇ ਵਿੱਚ ਸਭ ਤੋਂ ਭਰੋਸੇਮੰਦ ਦੇਸ਼ ਭਾਰਤ ਹੈ ਤੇ ਇਹਦਾ ਇੱਕ ਰਿਪੋਰਟ ਦੇ ਵਿੱਚ ਖੁਲਾਸਾ ਜਿਹੜਾ ਆ ਉਹ ਹੋਇਆ ਤੇ ਉਹ ਰਿਪੋਰਟ ਜਿਹੜੀ ਆ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਦੇ ਹਾਂ ਕਿ ਇਹ ਰਿਪੋਰਟ ਜਿਹੜੀ ਆ ਕਿਸ ਵੱਲੋਂ ਪੇਸ਼ ਕੀਤੀ ਗਈ ਆ ਅਸੀਂ ਕੋਸ਼ਿਸ਼ ਕਰਦੇ ਹਾਂ ਜੀ ਕਿ ਰਿਪੋਰਟ ਵੀ ਤੁਹਾਡੇ ਨਾਲ ਸਾਂਝੀ ਕਰੀਏ ਤੇ ਇਹ ਜਿਹੜੀ ਸ਼ੁਰੂ ਹੋਣ ਵਾਲੀ ਜਿਹੜੀ ਸਾਡੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇੱਕ ਜਿਹੜਾ ਫੋਰਮ ਸ਼ੁਰੂ ਹੋ ਰਿਹਾ ਬਿਜ਼ਨਸ ਫੋਰਮ ਉਹਦੇ ਬਾਰੇ ਚ ਵੀ ਤੁਹਾਡੇ ਨਾਲ ਜਿਹੜੀ ਜਾਣਕਾਰੀ ਆ ਉਹ ਸਾਂਝੀ ਕਰੀਏ ਇਹ ਦੋਵੇਂ ਚੀਜ਼ਾਂ ਜਿਹੜੀਆਂ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਫਿਲਹਾਲ ਇੱਕ ਛੋਟੀ ਜਿਹੀ ਬ੍ਰੇਕ ਲੈਣੀ ਆ ਛੋਟਾ ਜਿਹਾ ਗੀਤ ਤੁਹਾਡੀ ਨਜ਼ਰ ਕਰਦੇ ਹਾਂ ਤੇ ਫਿਰ ਵਾਪਸ ਆਉਂਦੇ ਹਾਂ ਪਰਮਿੰਦਰ ਸਿੱਧੂ ਦੀ ਆਵਾਜ਼ ਦੇ ਵਿੱਚ ਇਹ ਤੁਸੀਂ ਗੀਤ ਸੁਣਿਆ ਤੇ ਉਮੀਦ ਕਰਦੀ ਹਾਂ ਜੀ ਗੀਤ ਜ਼ਰੂਰ ਪਸੰਦ ਆਇਆ ਹੋਣਾ ਤੇ ਆਪਾਂ ਖਬਰਾਂ ਨੂੰ ਅੱਗੇ ਵਧਾਉਣਾ ਖਬਰਾਂ ਦੇ ਵਿੱਚ ਜਿਵੇਂ ਮੈਂ ਜ਼ਿਕਰ ਕੀਤਾ ਸੀ ਇੱਕ ਦੋ ਖਬਰਾਂ ਦਾ ਉਹਨਾਂ ਨੂੰ ਥੋੜਾ ਜਿਹਾ ਵਿਸਥਾਰ ਦੇ ਵਿੱਚ ਆਪਾਂ ਸਾਂਝਾ ਜ਼ਰੂਰ ਕਰਨਾ ਹੈ ਨਾ ਤੇ ਮੈਂ ਇੱਕ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਸੀ ਜੀ ਕਿ ਹੈਰੋਇਨ ਸਣੇ ਤਿੰਨ ਲੋਕ ਜਿਹੜੇ ਆ ਉਹ ਪੁਲਿਸ ਕੁੜਿੱਕੀ ਦੇ ਵਿੱਚ ਫਸੇ ਆ ਹਨਾ ਤੇ ਜਿਨ੍ਹਾਂ ਦੇ ਵਿੱਚ ਨਾਈਜੀਰੀਅਨ ਔਰਤ ਜਿਹੜੀ ਆ ਗ੍ਰਿਫਤਾਰ ਕੀਤੀ ਆ ਔਰ ਇਹ ਜਿਹੜੀ ਔਰਤ ਸੀਗੀ ਬੜੇ ਅਜੀਬ ਢੰਗ ਦੇ ਨਾਲ ਜਿਹੜੀ ਹੈਰੋਇਨ ਦੀ ਤਸਕਰੀ ਕਰਦੀ ਸੀਗੀ ਔਰ ਇਹ ਜਿਹੜੀ ਔਰਤ ਹੈ ਮੱਛੀਆਂ ਦੇ ਵਿੱਚ ਹੈਰੋਇਨ ਨੂੰ ਲੈ ਕੇ ਜਾਂਦੀ ਸੀ ਯੁਗਾਂਡਾ ਦੀ ਔਰਤ ਜਿਹੜੀ ਆ ਇਹ ਕਾਬੂ ਕੀਤੀ ਗਈ ਆ ਔਰ ਜਲੰਧਰ ਦੇ ਹਾਥੀ ਥਾਣਾ ਲੋਹੀਆਂ ਪੁਲਿਸ ਨੇ ਇਸ ਤਸਕਰੀ ਕਰਨ ਦੇ ਦੋਸ਼ ਦੇ ਵਿੱਚ ਇਸ ਔਰਤ ਨੂੰ ਵੀ ਗ੍ਰਿਫਤਾਰ ਕੀਤਾ ਤੇ ਨਾਲ ਨਾਲ ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗ੍ਰਿਫਤਾਰ ਕੀਤੇ ਮੁਲਜ਼ਮਾਂ ਤੋਂ ਕਹਿੰਦੇ 1 ਕਿਲੋ 5 ਗ੍ਰਾਮ ਹੈਰੋਇਨ ਜਿਹੜੀ ਆ ਉਹ ਬਰਾਮਦ ਹੋਈ ਹੈ ਜਿਹੜੀ ਮੱਛੀਆਂ ਦੇ ਵਿੱਚ ਮੱਛੀਆਂ ਦੀ ਚਮੜੀ ਦੇ ਵਿੱਚ ਕੈਪਸੂਲ ਜਿਹੜੀ ਆ ਹੈਰੋਇਨ ਦੇ ਭਰ ਕੇ ਸਪਲਾਈ ਕਰਨ ਵਾਲੀ ਜਿਹੜੀ ਔਰਤ ਆ ਉਹਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਤਾਂ ਪਤਾ ਲੱਗਿਆ ਜੀ ਕਿ ਉਹਦੇ ਕੋਲੋਂ 6 ਮੱਛੀਆਂ ਦੀ ਚਮੜੀ ਚ ਰੱਖੀ 1.5 ਕਿਲੋ ਹੈਰੋਇਨ ਜਿਹੜੀ ਆ ਉਹ ਬਰਾਮਦ ਹੋਈ ਆ ਤੇ ਇਹ ਵੀ ਔਰਤ ਜਿਹੜੀ ਆ ਇਹ ਅਲੱਗ ਤੋਂ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਕਾਰੋਬਾਰ ਆ ਉਹ ਕਰਦੀ ਸੀ ਜਦਕਿ ਨਾਈਜੀਰੀਅਨ ਜਿਹੜੇ ਜਿਨ੍ਹਾਂ ਦੇ ਨਾਲ ਉਹਨਾਂ ਦੇ ਲਿੰਕ ਦੱਸੇ ਗਏ ਆ ਉਹ ਜੇਲ੍ਹ ਚੋਂ ਹੀ ਇਸ ਨਸ਼ੇ ਦਾ ਨੈਟਵਰਕ ਜਿਹੜਾ ਚਲਾ ਰਹੇ ਆ ਜਿਹੜਾ ਮੁਲਜ਼ਮ ਪੁਨੀਤ ਛਾਬੜਾ ਫੜਿਆ ਗਿਆ ਉਹਨੇ ਦੱਸਿਆ ਕਿ ਬੁਰੀ ਸੰਗਤ ਚ ਪੈ ਗਿਆ ਸੀ ਤੇ ਬਾਅਦ ਚੋਂ ਹੈਰੋਇਨ ਵੇਚਣ ਦਾ ਧੰਦਾ ਕਰਨ ਲੱਗ ਪਿਆ ਜਿਸ ਕਾਰਨ ਉਸਨੂੰ ਨਾਭਾ ਜੇਲ੍ਹ ਚ 28 ਦਿਨ ਰਹਿਣਾ ਪਿਆ ਉੱਥੇ ਉਸਦੀ ਮੁਲਾਕਾਤ ਜੌਹਨ ਸਮਗਲਰ ਨਾਲ ਹੋਈ ਹੈ ਤੇ ਨਾਈਜੀਰੀਅਨ ਸਮਗਲਰਾਂ ਨਾਲ ਹੋਈ ਹੈ ਤੇ ਉਕਤ ਨਾਈਜੀਰੀਅਨ ਸਮਗਲਰ ਕਹਿੰਦੇ ਜੇਲ੍ਹ ਚ ਬੈਠੇ ਫੋਨ ਤੇ ਨਸ਼ੇ ਦਾ ਜਿਹੜਾ ਨੈਟਵਰਕ ਹੈ ਜੀ ਉਹ ਚਲਾ ਰਹੇ ਸਨ ਤੇ ਉਧਰ ਨਾਈਜੀਰੀਅਨ ਔਰਤ ਫੇਬ ਨੇ ਵੀ ਦੱਸਿਆ ਕਿ ਉਹ ਆਪਣੀ ਭੈਣ ਨਾਲ ਦਸੰਬਰ ਚ ਸਾਲ 2017 ਚ ਟੂਰਿਸਟ ਵੀਜ਼ੇ ਤੇ ਇੰਡੀਆ ਆਈ ਸੀ ਤੇ ਉਹਦੀ ਮੁਲਾਕਾਤ ਜੌਹਨ ਦੇ ਨਾਲ ਹੀ ਹੋਈ ਹੈ ਤੇ ਇਸ ਕਰਕੇ ਉਹ ਜਿਸ ਤੋਂ ਹੈਰੋਇਨ ਲੈ ਕੇ ਆਉਂਦੀ ਸੀ ਤੇ ਉਦਣ ਵੀ ਉਹ ਹੈਰੋਇਨ ਜਿਹੜੀ ਸੀ ਦਿੱਲੀ ਤੋਂ ਜੌਹਨ ਤੋਂ ਲੈ ਕੇ ਅੱਗੇ ਸਪਲਾਈ ਉਹਨੇ ਕਰਨੀ ਸੀ ਸੋ ਦੇਖ ਲਓ ਜੀ ਕਿਸ ਕਿਸ ਤਰ੍ਹਾਂ ਦੇ ਜਿਹੜੇ ਤਰੀਕੇ ਆ ਉਹ ਅਪਣਾਏ ਜਾਂਦੇ ਆ ਹਨਾ ਗਲਤ ਕੰਮ ਕਰਨ ਦੇ ਲਈ ਕਿੰਨੀਆਂ ਕੁ ਤਰ੍ਹਾਂ ਦੇ ਜੁਗਾੜ ਜਿਹੜੇ ਆ ਉਹ ਲਗਾਏ ਜਾਂਦੇ ਆ ਸੋ ਹੁਣ ਅਗਲੀ ਜਿਹੜੀ ਖਬਰ ਆ ਉਧਰ ਚੱਲਦੇ ਆ ਤੇ ਜਿਵੇਂ ਮੈਂ ਦੱਸਿਆ ਸੀਗਾ ਜੀ ਕਿ ਇੱਕ ਖਾਸ ਸੱਦਾ ਇੱਕ ਖਾਸ ਫੋਰਮ ਦੇ ਲਈ ਦਿੱਤਾ ਗਿਆ ਵੱਖ ਵੱਖ ਦੇਸ਼ਾਂ ਦੇ ਮੁਖੀਆਂ ਨੂੰ ਸੋ ਵਿਸ਼ਵ ਆਰਥਿਕ ਫੋਰਮ ਜਿਹਦੀ 48ਵੀਂ ਸਾਲਾਨਾ ਮੀਟਿੰਗ ਜਿਹੜੀ ਹੈ ਜੀ ਸਵਿਟਜ਼ਰਲੈਂਡ ਦੇ ਦਾਵੋਸ ਚ ਮੰਗਲਵਾਰ ਨੂੰ ਹੋ ਰਹੀ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਜ਼ਾਨਾ ਮੰਤਰੀ ਅਰੁਣ ਜੇਤਲੀ ਵਣਜ ਤੇ ਉਦਯੋਗ ਮੰਤਰੀ ਸੁਰੇਸ਼ ਪ੍ਰਭੂ ਦਾਵੋਸ ਉੱਥੇ ਪਹੁੰਚ ਗਏ ਆ ਤੇ ਇਸ ਫੋਰਮ ਤੇ ਪ੍ਰਧਾਨ ਮੰਤਰੀ ਦੁਨੀਆਂ ਭਰ ਦੇ ਦੇਸ਼ਾਂ ਨੂੰ ਭਾਰਤ ਆ ਕੇ ਕਾਰੋਬਾਰ ਕਰਨ ਦਾ ਸੱਦਾ ਦੇਣ ਜਾ ਰਹੇ ਆ ਭਾਰਤ ਵੱਲੋਂ ਕਹਿੰਦੇ ਅਜਿਹਾ ਸੱਦਾ ਦੇਣਾ ਕੋਈ ਨਵੀਂ ਗੱਲ ਨਹੀਂ ਹੈ ਪਰ ਕਿਉਂਕਿ ਪ੍ਰਾਚੀਨ ਕਾਲ ਤੋਂ ਭਾਰਤ ਨੂੰ ਸੋਨੇ ਦੀ ਚਿੜੀ ਮੰਨਿਆ ਜਾਂਦਾ ਰਿਹਾ ਦੂਰ ਦੁਰਾਡੇ ਦੇਸ਼ਾਂ ਤੋਂ ਵੱਡੇ ਵਪਾਰੀ ਇੱਥੇ ਆ ਕੇ ਚੋਖਾ ਕਾਰੋਬਾਰ ਵੀ ਕਰਦੇ ਰਹੇ ਆ ਪ੍ਰਾਚੀਨ ਕਾਲ ਚ ਜਾਪਾਨ ਕੋਰੀਆ ਚੀਨ ਤੋਂ ਲੈ ਕੇ ਯੂਰਪ ਤੱਕ ਜਾਣ ਵਾਲੀ ਰੇਸ਼ਮੀ ਸੜਕ ਜਿਹਨੂੰ ਸਿਲਕ ਰੂਟ ਦਾ ਵੱਡਾ ਹਿੱਸਾ ਭਾਰਤ ਚੋਂ ਦੀ ਤੇ ਇੱਥੋਂ ਦੀਆਂ ਕਈ ਬੰਦਰਗਾਹਾਂ ਚੋਂ ਲੰਘਦਾ ਰਿਹਾ ਇੰਗਲੈਂਡ ਦੀ ਈਸਟ ਇੰਡੀਆ ਕੰਪਨੀ ਰਾਹੀਂ ਅੰਗਰੇਜ਼ ਵੀ ਭਾਰਤ ਚ ਵਪਾਰਕ ਮੰਤਵਾਂ ਨਾਲ ਆਏ ਸੀ ਉਹਨਾਂ ਇੱਥੇ ਆ ਕੇ ਵਿਭਿੰਨਤਾ ਚ ਏਕਤਾ ਦਾ ਇੱਕ ਨਵੇਕਲਾ ਰੂਪ ਵੇਖਿਆ ਤੇ ਉਹਨਾਂ ਇਸੇ ਏਕਤਾ ਚ ਵਿਭਿੰਨਤਾ ਲਿਆਂਦੀ ਤੇ ਇੰਜ ਫੁੱਟ ਪਾ ਕੇ 200 ਤੋਂ ਵੀ ਵੱਧ ਵਰੇ ਤੱਕ ਭਾਰਤ ਤੇ ਰਾਜ ਕੀਤਾ ਜਦੋਂ ਵਿਦੇਸ਼ੀ ਕੰਪਨੀਆਂ ਆ ਕੇ ਆਪਣੇ ਪੈਰ ਜਮਾਉਂਦੀਆਂ ਹਨ ਤਾਂ ਯਕੀਨੀ ਤੌਰ ਤੇ ਦੇਸੀ ਕੰਪਨੀਆਂ ਤੇ ਲਘੂ ਉਦਯੋਗਾਂ ਨੂੰ ਵੱਡੀ ਢਾਹ ਲੱਗਦੀ ਹੈ ਇਸੇ ਲਈ ਭਾਰਤ ਸਰਕਾਰ ਸਿਰਫ ਉਹਨਾਂ ਹੀ ਖੇਤਰਾਂ ਦੀਆਂ ਕੰਪਨੀਆਂ ਤੇ ਉਦਯੋਗਾਂ ਨੂੰ ਦੇਸ਼ ਵਿੱਚ ਆ ਕੇ ਵੱਡੇ ਪੱਧਰ ਤੇ ਵਿਚਰਨ ਦੀ ਪ੍ਰਵਾਨਗੀ ਦੇ ਰਹੀ ਹੈ ਜਿਨ੍ਹਾਂ ਦੀ ਜ਼ਰੂਰਤ ਭਾਰਤ ਦੇ ਵਿਕਾਸ ਵਿਚ ਸਹਾਈ ਹੋ ਸਕਦੀ ਹੈ। ਇਸ ਵਾਰ ਵਿਸ਼ਵ ਆਰਥਿਕ ਫੋਰਮ ਦੀ ਸਾਲਾਨਾ ਮੀਟਿੰਗ ਚ ਕੁਝ ਵਿਲੱਖਣ ਕਿਸਮ ਦੀ ਹੋਣੀ ਹੈ ਤੇ ਕਿਉਂਕਿ ਇਸ ਵਿਚ ਜਿੱਥੇ ਨਰਿੰਦਰ ਮੋਦੀ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ, ਜਰਮਨ ਚਾਂਸਲਰ ਏਂਜਲਾ ਮਰਕੇਲ ਤੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਥਰੇਸਾ ਮੇ ਜਿਹੀਆਂ 3000 ਤੋਂ ਵੱਧ ਅਹਿਮ ਸ਼ਖਸੀਅਤਾਂ ਮੌਜੂਦ ਰਹਿਣਗੀਆਂ। ਉਥੇ ਇਸ ਮੌਕੇ ਰਿਲਾਇੰਸ ਮੁਖੀ ਮੁਕੇਸ਼ ਅੰਬਾਨੀ, ਅਡਾਨੀ ਗਰੁੱਪ ਦੇ ਮੁਖੀ ਗੌਤਮ ਅਡਾਨੀ ਤੇ ਵਿਪਰੋ ਮੁਖੀ ਅਜ਼ੀਮ ਪ੍ਰੇਮਜੀ, ਬਜਾਜ ਆਟੋ ਦੇ ਰਾਹੁਲ, ਬਜਾਜ ਟਾਟਾ ਗਰੁੱਪ ਦੇ ਚੇਅਰਮੈਨ ਐਨ ਚੰਦਰਸ਼ੇਖਰਨ ਤੇ ICICI ਬੈਂਕ ਦੇ ਚੰਦਾ ਕੋਚਰ, ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਜਿਹੜੇ ਆ ਉਹ ਵੀ ਸ਼ਾਮਲ ਹੋਣ ਜਾ ਰਹੇ ਆ। ਤੇ 21 ਵਰਿਆਂ ਬਾਅਦ ਭਾਰਤ ਦਾ ਕੋਈ ਪ੍ਰਧਾਨ ਮੰਤਰੀ ਜਿਹੜਾ ਜੀ ਉਹ ਵਿਸ਼ਵ ਆਰਥਿਕ ਫੋਰਮ ਚ ਜਾ ਰਿਹਾ। ਇਸ ਤੋਂ ਪਹਿਲਾਂ 1997 ਚ HD ਦੇਵਗੌੜਾ ਇਸ ਫੋਰਮ ਦੀ ਮੀਟਿੰਗ ਚ ਗਏ ਸਨ ਤੇ ਭਾਰਤ ਦੇ ਹੋਰਨਾਂ ਦੇਸ਼ਾਂ ਨਾਲ ਵਪਾਰਕ ਸੰਬੰਧ ਸਦਾ ਵਧੀਆ ਰਹੇ ਆ ਤੇ ਇਸ ਵੇਲੇ 2.25 ਕਰੋੜ ਤੋਂ ਵੱਧ ਭਾਰਤੀ ਦੁਨੀਆਂ ਦੇ ਕੋਨੇ ਕੋਨੇ ਵਿਚ ਫੈਲੇ ਹੋਏ ਆ। ਉਨ੍ਹਾਂ ਦੀ ਸਖ਼ਤ ਮਿਹਨਤ ਤੇ ਦ੍ਰਿੜ ਇਰਾਦਿਆਂ ਸਦਕਾ ਭਾਰਤ ਦੇ ਸੰਬੰਧ ਉਨ੍ਹਾਂ ਨਾਲ ਵਧੀਆ ਰਹੇ ਆ। ਸੋ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਤੋਂ ਹੁਣ ਤੱਕ ਜੇ ਅਸੀਂ ਦੇਖੀਏ ਤਾਂ ਲਗਭਗ ਸਾਰੇ ਪ੍ਰਧਾਨ ਮੰਤਰੀਆਂ ਨੇ ਸਦਾ ਆਪਣੇ ਗੁਆਂਢੀ ਤੇ ਹੋਰਨਾਂ ਦੇਸ਼ਾਂ ਨਾਲ ਵਪਾਰਕ ਸੰਬੰਧ ਹੋਰ ਮਜ਼ਬੂਤ ਕਰਨ ਚ ਵਡਮੁੱਲਾ ਯੋਗਦਾਨ ਵੀ ਪਾਇਆ। ਤੇ ਇਸ ਦੇ ਉਦਯੋਗਾਂ, ਕਾਮਿਆਂ ਤੇ ਧਨ ਦੇ ਆਰਥਿਕ ਚੱਕਰ ਨੂੰ ਸਦਾ ਚੱਲਦਾ ਰੱਖਣ ਦੇ ਲਈ ਕਾਰੋਬਾਰੀ ਗਤੀਵਿਧੀਆਂ ਲੋੜੀਂਦੀਆਂ ਨੇ ਤੇ ਇਸ ਲਈ ਮੋਦੀ ਵਿਸ਼ਵ ਭਾਈਚਾਰੇ ਨੂੰ ਹੁਣ ਭਾਰਤ ਚ ਆ ਕੇ ਕਾਰੋਬਾਰ ਕਰਨ ਦਾ ਇੱਕ ਹੋਰ ਸੱਦਾ ਦੇਣ ਜਾ ਰਹੇ ਆ। ਤੇ ਜਿਵੇਂ ਮੈਂ ਮੋਦੀ ਹੋਰਾਂ ਦੇ ਸੱਦੇ ਦੀ ਗੱਲ ਕੀਤੀ ਹੈ, ਇਸੇ ਤਰ੍ਹਾਂ ਮੈਂ ਤੁਹਾਡੇ ਨਾਲ ਖ਼ਬਰ ਸਾਂਝੀ ਕੀਤੀ ਸੀ ਜੀ ਕਿ ਦੁਨੀਆਂ ਦਾ ਤੀਜਾ ਸਭ ਤੋਂ ਭਰੋਸੇਮੰਦ ਦੇਸ਼ ਜਿਹੜਾ ਉਹ ਭਾਰਤ ਨੂੰ ਮੰਨਿਆ ਜਾ ਰਿਹਾ। ਕਿਉਂ ਮੰਨਿਆ ਜਾ ਰਿਹਾ ਔਰ ਇਹ ਖੁਲਾਸਾ ਜਿਹੜਾ ਕਿ ਇਸ ਰਿਪੋਰਟ ਦੇ ਵਿੱਚ ਪੇਸ਼ ਹੋਇਆ ਇਹਦੇ ਬਾਰੇ ਵੀ ਤੁਹਾਡੇ ਨਾਲ ਜ਼ਰੂਰ ਮੈਂ ਜ਼ਿਕਰ ਕਰਨਾ ਚਾਹਾਂਗੀ, ਕਿਉਂਕਿ ਇਹ ਜਿਹੜੀ ਰਿਪੋਰਟ ਹੈ ਜੀ ਇਹ ਜਾਰੀ ਕੀਤੀ ਗਈ ਹੈ ਐਡਲਮੈਨ ਟਰੱਸਟ ਬੈਰੋਮੀਟਰ ਸਰਵੇਖਣ ਚ। ਸੋ ਸਰਕਾਰ, ਕਾਰੋਬਾਰ, NGO ਤੇ ਮੀਡੀਆ ਦੇ ਮਾਮਲੇ ਚ ਭਾਰਤ ਦੁਨੀਆ ਦੇ ਸਭ ਤੋਂ ਸ਼ੁੱਕਰਵਾਰ 12 ਜਨਵਰੀ ਸ਼ਾਮਲ ਹੈ, ਹਾਲਾਂਕਿ ਪਿਛਲੇ ਸਾਲ ਦੇ ਮੁਕਾਬਲੇ ਲੋਕਾਂ ਦਾ ਭਰੋਸਾ ਘਟਿਆ। ਐਡਲਮੈਨ ਟਰੱਸਟ ਬੈਰੋਮੀਟਰ ਸਰਵੇਖਣ ਚ ਇਹ ਗੱਲ ਸਾਹਮਣੇ ਆਈ ਹੈ। ਵਰਲਡ ਇਕਨੋਮਿਕ ਫੋਰਮ ਦੀ ਬੈਠਕ ਤੋਂ ਠੀਕ ਪਹਿਲਾਂ ਆਏ ਇਸ ਸਰਵੇਖਣ ਮੁਤਾਬਕ ਗਲੋਬਲ ਪੱਧਰ ਤੇ ਉਪਰੋਕਤ ਮਾਪਦੰਡਾਂ ਬਾਰੇ ਲੋਕਾਂ ਦਾ ਭਰੋਸਾ ਕਾਫੀ ਹੱਦ ਤੱਕ ਪਿਛਲੇ ਸਾਲ ਵਰਗਾ ਹੀ ਹੈ। ਸਰਵੇਖਣ ਚ ਸ਼ਾਮਲ 28 ਦੇਸ਼ਾਂ ਚੋਂ 20 ਦੇਸ਼ ਗੈਰ ਭਰੋਸੇਮੰਦ ਦੀ ਸ਼੍ਰੇਣੀ ਚ ਰੱਖੇ ਗਏ ਨੇ। 2017 ਚ ਇਸ ਸ਼੍ਰੇਣੀ ਚ 19 ਦੇਸ਼ ਸਨ। ਸਰਵੇਖਣ ਚ ਦੋ ਵਰਗਾਂ ਚ ਰੈਂਕਿੰਗ ਦਿੱਤੀ ਗਈ ਹੈ ਤੇ ਇਕ ਚ ਸੰਬੰਧਿਤ ਮਾਪਦੰਡਾਂ ਨਾਲ ਜੁੜੇ ਹੋਏ ਲੋਕਾਂ ਤੋਂ ਰਾਏ ਵੀ ਲਈ ਗਈ ਹੈ ਤੇ ਦੂਜੇ ਚ ਆਮ ਜਨਤਾ ਤੋਂ ਰਾਏ ਪੁੱਛੀ ਗਈ ਹੈ। ਦੋਵਾਂ ਵਰਗਾਂ ਚ ਲੜੀਵਾਰ 83 ਤੇ 74 ਅੰਕ ਨਾਲ ਚੀਨ ਪਹਿਲੇ ਸਥਾਨ ਤੇ ਰਿਹਾ ਜੀ ਤੇ ਉਥੇ 77 ਤੇ 68 ਅੰਕਾਂ ਨਾਲ ਭਾਰਤ ਦਾ ਸਥਾਨ ਜਿਹੜਾ ਜੀ ਉਹ ਤੀਜਾ ਰਿਹਾ, ਜਦਕਿ ਇੰਡੋਨੇਸ਼ੀਆ ਜਿਹੜਾ ਜੀ ਉਹ ਇਸ ਸੂਚੀ ਚ ਦੂਜੇ ਸਥਾਨ ਤੇ ਰਿਹਾ। ਤੇ ਇਸ ਤੋਂ ਬਾਅਦ ਚਲਦੇ ਆ ਜੀ ਅਗਲੀ ਖਬਰ ਵੱਲ। ਸੋ ਅਗਲੀ ਖਬਰ ਹੈ ਜੀ ਕਿ 53 ਮਿੰਟ ਦੇ ਵਿੱਚ ਇੱਕ ਫਲਾਈਟ ਜਿਹੜੀ ਹੈ ਜੀ ਉਹਨੇ ਪਹੁੰਚ ਕੇ 53 ਮਿੰਟ ਪਹਿਲਾਂ ਪਹੁੰਚ ਕੇ ਇੱਕ ਫਲਾਈਟ ਜਿਹੜੀ ਆ ਉਹਨੇ ਰਿਕਾਰਡ ਬਣਾਇਆ। ਇਹ ਕਿਹੜੀ ਫਲਾਈਟ ਆ ਇਹਦੇ ਬਾਰੇ ਵੀ ਤੁਹਾਡੇ ਨਾਲ ਜ਼ਿਕਰ ਕਰਦੇ ਆ, ਸਾਂਝ ਪਾਉਂਦੇ ਆ। ਔਰ ਇਹ ਕਾਫੀ ਸਸਤੀ ਏਅਰਲਾਈਨ ਹੈ ਜੀ, ਨਾਰਵੀਜ਼ਨ ਏਅਰ। ਇਹਨੇ ਇੱਕ ਨਵਾਂ ਰਿਕਾਰਡ ਬਣਾ ਲਿਆ ਤੇ ਏਅਰਲਾਈਨ ਦੇ ਮੁਤਾਬਕ 15 ਜਨਵਰੀ ਨੂੰ ਨਿਊਯਾਰਕ ਤੋਂ ਲੰਡਨ ਜਾ ਰਹੀ ਫਲਾਈਟ ਚ ਸਵਾਰ ਯਾਤਰੀ ਕਹਿੰਦੇ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਜਹਾਜ਼ ਆਪਣੇ ਤੈਅ ਸਮੇਂ ਤੋਂ 1-2 ਨਹੀਂ ਸਗੋਂ ਪੂਰੇ 53 ਮਿੰਟ ਪਹਿਲਾਂ ਪਹੁੰਚ ਗਿਆ। ਇਹ ਫਲਾਈਟ ਸਿਰਫ 5 ਘੰਟੇ 13 ਮਿੰਟ ਵਿਚ ਲੰਡਨ ਪਹੁੰਚ ਗਈ, ਜੋ ਅਜੇ ਤੱਕ ਕਿਸੇ ਸਬਸਾਨਿਕ ਕਮਰਸ਼ੀਅਲ ਫਲਾਈਟ ਵੱਲੋਂ ਦਰਜ ਕੀਤਾ ਗਿਆ ਸਭ ਤੋਂ ਘੱਟ ਸਮਾਂ ਹੈ। ਇਸ ਤੋਂ ਪਹਿਲਾਂ ਕਹਿੰਦੇ ਸਨ 2015 ਦੇ ਵਿਚ ਬ੍ਰਿਟਿਸ਼ ਏਅਰਵੇਜ਼ ਨੇ 5 ਘੰਟੇ 16 ਮਿੰਟਾਂ ਦੇ ਵਿਚ ਵੀ ਇਹ ਸਫ਼ਰ ਪੂਰਾ ਕਰਕੇ ਸਭ ਤੋਂ ਤੇਜ਼ ਟ੍ਰਾਂਸਟਲਾਂਟਿਕ ਫਲਾਈਟ ਹੋਣ ਦਾ ਰਿਕਾਰਡ ਬਣਾਇਆ ਸੀਗਾ। ਸੋ ਨਾਰਵੇਜ਼ਨ ਫਲਾਈਟ ਦੇ ਕੈਪਟਨ ਨੇ ਕਿਹਾ ਕਿ ਉਮੀਦ ਤੋਂ ਵਧੀਆ ਮੌਸਮ ਤੇ ਅਨੁਕੂਲ ਹਵਾ ਕਾਰਨ ਬੋਇੰਗ 797-9 ਡਰੀਮ ਲਾਈਨਰ ਜਿਹੜੀ ਹੈ ਜੀ ਉਹ ਪਿਛਲੇ ਰਿਕਾਰਡ ਤੋਂ 3 ਮਿੰਟ ਪਹਿਲਾਂ ਪਹੁੰਚਣ ਵਿਚ ਕਾਮਯਾਬ ਹੋਈ ਹੈ। ਸੋ ਖਬਰਾਂ ਜਿਹੜੀਆਂ ਜੀ ਉਹ ਇਸੇ ਤਰ੍ਹਾਂ ਚੱਲਣਗੀਆਂ, ਪਰ ਇਸ ਵੇਲੇ ਖਬਰਾਂ ਦੇ ਇਸ ਸਿਲਸਿਲੇ ਨੂੰ ਅਸੀਂ ਇੱਥੇ ਹੀ ਰੋਕਦੇ ਹਾਂ। ਕੁਛ ਹੋਰ ਜਿਹੜੀਆਂ ਇੰਟਰਸਟਿੰਗ ਜਾਣਕਾਰੀਆਂ ਹੋਣਗੀਆਂ, ਇਨਫੋਰਮੇਸ਼ਨ ਹੋਣਗੀਆਂ, ਉਹ ਤੁਹਾਡੇ ਲਈ ਪ੍ਰੋਗਰਾਮ ਦੇ ਵਿੱਚ ਫੇਰ ਲੈ ਕੇ ਆਵਾਂਗੇ। ਹੁਣ ਖਬਰਾਂ ਦਾ ਇਹ ਸਿਲਸਿਲਾ ਸੀ ਇੱਥੇ ਹੀ ਰੋਕਦੇ ਆ ਤੇ ਅਗਲੇ ਸਿਲਸਿਲੇ ਵੱਲ ਅਸੀਂ ਵਧਣਾ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਅੱਜ ਇੱਕ ਖਾਸ ਗੱਲਬਾਤ ਅਸੀਂ ਕਰਨੀ ਆ ਭਾਰ ਘਟਾਉਣ ਦੇ ਬਾਰੇ ਚ ਹਨਾ ਸੋ ਭਾਰ ਜਿਹੜਾ ਆ ਉਹ ਜੇਕਰ ਤੁਸੀਂ ਕਸਰਤ ਨਹੀਂ ਕਰ ਸਕਦੇ ਜੇ ਤੁਹਾਡੇ ਕੋਲ ਕਸਰਤ ਕਰਨ ਦਾ ਸਮਾਂ ਨਹੀਂ ਹੈ ਤੇ ਹੋਰ ਕਿਹੜੇ ਤਰੀਕਿਆਂ ਦੇ ਨਾਲ ਘਟਾਇਆ ਜਾ ਸਕਦਾ ਤੁਸੀਂ ਸਾਡੇ ਰੇਡੀਓ ਦੇ ਉੱਤੇ ਇਸ਼ਤਿਹਾਰ ਵੀ ਅਕਸਰ ਸੁਣਦੇ ਹੋ ਹੈਲਥ ਡਰੋਪਸ ਦੇ ਬਾਰੇ ਚ ਹਨਾ ਸੋ ਅੱਜ ਹੈਲਥ ਡਰੋਪਸ ਦੇ ਬਾਰੇ ਚ ਅਸੀਂ ਜਾਣਕਾਰੀ ਲਵਾਂਗੇ ਸੁਨੀਲ ਵਰਮਾ ਜੀ ਹੋਰਾਂ ਤੋਂ ਜਿਹੜੇ ਕਿ ਇਸ ਵੇਲੇ ਸਾਡੇ ਸਟੂਡੀਓ ਦੇ ਵਿੱਚ ਪਹੁੰਚ ਚੁੱਕੇ ਨੇ ਸੁਨੀਲ ਵਰਮਾ ਜੀ ਦੱਸਣਗੇ ਜੀ ਕਿ ਹੈਲਥ ਡਰੋਪਸ ਜਿਹੜੀਆਂ ਕਿਵੇਂ ਮਦਦਗਾਰ ਹੋ ਸਕਦੀਆਂ ਨੇ ਭਾਰ ਘਟਾਉਣ ਦੇ ਵਿੱਚ ਔਰ ਹੈਲਥ ਡਰੋਪਸ ਅਪਣਾਉਣ ਵਾਲੇ ਅਜਮਾਉਣ ਵਾਲੇ ਜਿਹੜੇ ਲੋਕ ਆ ਉਹਨਾਂ ਦਾ ਤਜਰਬਾ ਕਿਹੋ ਜਿਹਾ ਰਿਹਾ ਇਹਦੇ ਬਾਬਤ ਵੀ ਅੱਜ ਪ੍ਰੋਗਰਾਮ ਦੇ ਅਗਲੇ ਸੈਗਮੈਂਟ ਦੇ ਵਿੱਚ ਅਸੀਂ ਤੁਹਾਡੇ ਨਾਲ ਸਾਂਝ ਪਾਵਾਂਗੇ ਫਿਲਹਾਲ ਇੱਕ ਗੀਤ ਸੁਣ ਲੈਂਦੇ ਹਾਂ ਔਰ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਬ੍ਰੇਕ ਤੋਂ ਬਾਅਦ ਬਹੁਤ ਜਲਦੀ ਵਾਪਸ ਆਉਂਦੇ ਹਾਂ ਜੀ ਸੁਨੀਲ ਵਰਮਾ ਹੋਰਾਂ ਦੇ ਨਾਲ ਗੱਲਬਾਤ ਤੁਸੀਂ ਲਾਈਵ ਸੁਣੋਗੇ ਔਰ ਤੁਸੀਂ ਖੁਦ ਵੀ ਜੇਕਰ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋਵੋ ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਸਕਦੇ ਹੋ ਕਾਲ ਕਰ ਸਕਦੇ ਹੋ 02-8599-2811 ਜਾਂ ਫਿਰ ਟੈਲੀਗ੍ਰਾਮ ਤੇ ਤੁਸੀਂ ਸਾਨੂੰ ਮੈਸੇਜ ਵੀ ਕਰ ਸਕਦੇ ਹੋ ਲਾਈਵ ਗੱਲਬਾਤ ਕਰਨ ਦੇ ਲਈ ਤੁਸੀਂ ਫੋਨ ਜ਼ਰੂਰ ਇਸਤੇਮਾਲ ਕਰਿਓ ਸੋ ਸੁਣਦੇ ਹਾਂ ਇੱਕ ਗੀਤ ਗੀਤ ਤੋਂ ਬਾਅਦ ਬਹੁਤ ਜਲਦੀ ਵਾਪਸ ਆਉਂਦੇ ਹਾਂ ਪ੍ਰੋਗਰਾਮ ਦੇ ਅਗਲੇ ਸੈਗਮੈਂਟ ਦੇ ਵਿੱਚ
ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਤੁਸੀਂ ਹਰਮਨ ਰੇਡੀਓ ਨੂੰ ਫੋਨ ਕਰਕੇ ਵੀ ਸੁਣ ਸਕਦੇ ਹੋ ਨਾਓ ਕਾਲ ਟੂ ਲਿਸਨ ਡਾਇਰੈਕਟ ਡਾਇਲ ਨੰਬਰ ਫੋਰ ਆਸਟ੍ਰੇਲੀਆ ਕਾਲ +61 280 805 606 ਤੇ ਫੋਰ USA ਕਾਲ +1 2139 924 242 ਔਰ +1 1712 432 5857 ਫੋਰ UK ਕਾਲ +44 3300 102 455 ਫੋਰ ਕੈਨੇਡਾ ਕਾਲ +1 8676 75 0264 ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com
ਦਿਨ ਨੇ ਥੋੜੀਆਂ ਹੀ ਨੇ ਰਾਤਾਂ ਸੋਚਿਆ ਸੀ ਮੈਂ ਕਦੇ ਚੰਨ ਨੂੰ ਇਹ ਵੇਖਣਾ ਪਾਲ ਮੁਕੀਆ ਕੇ ਮੁਖੜੇ ਹਸੀਨ ਤੇ ਤਾਰਿਆਂ ਦੇ ਦੇਸ ਰਹਿਣ ਵਾਲਿਓ ਯਾਦ ਕਰਦਾ ਏ ਰਹਿੰਦਾ ਜੋ ਜ਼ਮੀਨ ਤੇ ਓਹ ਕੱਲਾ ਨਿਕਲੇ ਰੱਬ ਦੇ ਮੂੰਹੋਂ ਵੀ ਤੁਹਾਨੂੰ ਮਾਸ਼ਾਅੱਲਾ ਨਿਕਲੇ ਥੋੜੀ ਦੇਵਾਂ ਕੀ ਮਿਸਾਲ ਤੁਸੀਂ ਆਪ ਬੇਮਿਸਾਲ ਹੋ ਲੇਖਾਂ ਨੂੰ ਜਗਾਉਣ ਵਾਲੇ ਹੁਸਨ ਕਮਾਲ ਹੋ ਨਾਮ ਹੈ ਦੁਆ ਤੁਹਾਡਾ ਪਤਾ ਲੱਗਿਆ ਕਰੋ ਗੌਰ ਸਾਡੇ ਬੋਲੇ ਹੋਏ ਅਮੀਨ ਤੇ ਰਹਿਣ ਵਾਲਿਓ ਯਾਦ ਕਰਦਾ ਏ ਰਹਿੰਦਾ ਜੋ ਜ਼ਮੀਨ ਤੇ तक पहुंच साडा दिल भी नहीं सुनदा थोड़े लखां ने मुरीद सानू एक भी नहीं चुनदा सानू हस के बुला लो असी बड़े बेउमीद हां बोल दे आ सच असी थोड़े जे अजीब हां प्यार दे आ रंगा विच रंगे रहन दो सट मारियो ना कहड़े दे यकीन ते
जी दोस्तों प्रभ गिल दी आवाज़ च गीत तुसीं सुणिया तारियां दे देश रहण वाले याद करदा थोनू कोई जमीन ते बिलकुल जी याद करदे आ पर साडे दोस्तां नूं असीं हमेशा याद करदे आ असीं जिथे भी होईए हना और उहनां दी उडीक रहिंदी आ तुहाडे सुनेहां दी सानूं उडीक रहिंदी आ और जदों तक तुहाडे सुनेहे पहुंचदे नहीं ना दिल नूं ना इक तुक तुकी जी लगी रहिंदी आ वी अज पता नहीं सारे किथे रह गए हना सो बिलकुल तारियां दे देश किथे बैठे होए हो तुसीं सारे और आपां तुहाडी उडीक कर रहे हां जी जमीन दे उत्ते जरूर साडे नाल सांझ तुसीं बनाउणी आ प्रोग्राम दे दौरान ते हुण प्रोग्राम दा अगला सिलसिला असीं तुहाडे लई लै के इस वेले तैयार बर तैयार सो सिलसिला जिवें मैं दस्सिया सीगा अज असीं गल्लबात करनी है सिलसिले दे विच भार घटाउण दे बारे और भार घटाउण दे लई हैल्थ ड्रॉप्स जिहड़ियां ओह किस तरह लाहेवंद ने साडे लई इहदे बाबत अज साडे नाल जानकारी जिहड़ी ओह सांझी करनगे सुनील वर्मा जी जिहड़े कि हैल्थ ड्रॉप दे संचालक ने इस वेले प्रोग्राम दे विच शामिल ने साडे नाल स्टूडियो दे विच मौजूद ने आपां सब तों पहलां तां जी आया कहिंदे आ सुनील जी बहुत बहुत स्वागत
ਬਹੁਤ ਬਹੁਤ ਧੰਨਵਾਦ ਜੀ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਹਾਨੂੰ ਵੀ ਭੈਣ ਜੀ ਸਤਿ ਸ੍ਰੀ ਅਕਾਲ
ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਔਰ ਇਸ ਨਵੇਂ ਵਰੇ ਦੇ ਵਿੱਚ ਇਸ ਨਵੇਂ ਸਾਲ ਦੇ ਵਿੱਚ ਆਪਣੀ ਜਿਹੜੀ ਇਹ ਪਹਿਲੀ ਗੱਲਬਾਤ ਹੋਣ ਜਾ ਰਹੀ ਹੈ ਕਿਉਂਕਿ ਆਪਾਂ ਪਿਛਲੇ ਸਾਲ ਸਰੋਤਿਆਂ ਦੇ ਨਾਲ ਸਾਂਝ ਪਾਈ ਸੀ ਹੈਲਥ ਡਰੋਪਸ ਦੇ ਬਾਰੇ ਚ ਔਰ ਇਸ ਸਾਲ ਇਹ ਜਿਹੜੀ ਪਹਿਲੀ ਗੱਲਬਾਤ ਆ ਹਰਮਨ ਰੇਡੀਓ ਦੇ ਉੱਤੇ ਅਸੀਂ ਕਰਨ ਜਾ ਰਹੇ ਹਾਂ ਔਰ ਦੋਸਤੋ ਅਸੀਂ ਉਮੀਦ ਕਰਦੇ ਹਾਂ ਕਿ ਅੱਜ ਦੇ ਦੌਰ ਦੇ ਵਿੱਚ ਮੈਨੂੰ ਲੱਗਦਾ ਕਿ ਹਰ ਤੀਜਾ ਬੰਦਾ ਜਿਹੜਾ ਆ ਉਹ ਆਪਣੇ ਵਧੇ ਹੋਏ ਭਾਰ ਕਰਕੇ ਪਰੇਸ਼ਾਨ ਆ ਹਨਾ ਤੇ ਅੱਜ ਦੀ ਗੱਲਬਾਤ ਤੋਂ ਤੁਸੀਂ ਕੋਈ ਨਾ ਕੋਈ ਫਾਇਦਾ ਜਿਹੜਾ ਆ ਉਹ ਜ਼ਰੂਰ ਲੈ ਸਕੋ ਔਰ ਜੇਕਰ ਤੁਹਾਡਾ ਕੋਈ ਵੀ ਸਵਾਲ ਭਾਰ ਘਟਾਉਣ ਦੇ ਮੁਤਲਕ ਹੋਵੇ ਤੇ ਤੁਸੀਂ ਸਾਨੂੰ ਸਵਾਲ ਜਿਹੜਾ ਆ ਉਹ ਮੈਸੇਜ ਦੇ ਰਾਹੀਂ ਵੀ ਕਰ ਸਕਦੇ ਹੋ ਜਾਂ ਫਿਰ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਕਾਲ ਕਰਨ ਦੇ ਲਈ ਸਾਡਾ ਨੰਬਰ ਉਹੀ ਹੈ 02-8599-2811 ਜਾਂ ਫਿਰ ਤੁਸੀਂ ਸਾਨੂੰ ਟੈਲੀਗ੍ਰਾਮ ਕਰ ਸਕਦੇ ਹੋ ਹਨਾ ਟੈਲੀਗ੍ਰਾਮ ਜਿਹੜਾ ਆ ਉਹ ਟੈਲੀਗ੍ਰਾਮ ਐਪ ਦੇ ਰਾਹੀਂ ਤੁਸੀਂ ਹਰਮਨ ਰੇਡੀਓ ਨੂੰ ਸਰਚ ਕਰਕੇ ਕਰ ਸਕਦੇ ਹੋ ਤੇ ਜਾਂ ਫਿਰ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ request@harmanradio.com ਤੇ ਹੁਣ ਅਸੀਂ ਸ਼ੁਰੂ ਕਰਾਂਗੇ ਜੀ ਆਪਣੀ ਗੱਲਬਾਤ ਹੈਲਥ ਡਰੋਪਸ ਦੇ ਬਾਰੇ ਚ ਸੋ ਸੁਨੀਲ ਜੀ ਜਿਵੇਂ ਪਿਛਲੀਆਂ ਇੰਟਰਵਿਊਜ਼ ਆਪਾਂ ਕੀਤੀਆਂ ਪਿਛਲੀਆਂ ਗੱਲਾਂ ਬਾਤਾਂ ਕੀਤੀਆਂ ਜਿੰਨਾ ਕੁ ਸੁਣਨ ਦੇ ਵਿੱਚ ਆਇਆ ਜਿੰਨੇ ਵੀ ਲੋਕਾਂ ਨੇ ਹੁਣ ਤੱਕ ਹੈਲਥ ਡਰੋਪਸ ਨੂੰ ਅਜ਼ਮਾਇਆ ਉਸ ਤੋਂ ਪਤਾ ਇਹੀ ਲੱਗਦਾ ਕਿ ਬਹੁਤ ਇੱਕ ਸੌਖਾ ਤਰੀਕਾ ਕਿਉਂਕਿ ਅੱਜ ਦੇ ਦੌਰ ਦੇ ਵਿੱਚ ਸਾਡੇ ਵਰਗੀਆਂ ਜਿਹੜੀਆਂ ਸਵਾਣੀਆਂ ਉਹਨਾਂ ਦੇ ਕੋਲ ਸਮਾਂ ਨਹੀਂ ਹੁੰਦਾ ਪਰਿਵਾਰ ਦੇ ਨਾਲ ਬੱਚਿਆਂ ਦੇ ਨਾਲ ਇੰਨਾ ਕੁ ਟਾਈਟ ਸਕੈਜੂਲ ਆ ਕੰਮ ਵੀ ਕਰਨਾ ਉਹਨਾਂ ਨੇ ਘਰ ਵੀ ਸੰਭਾਲਣਾ ਤੇ ਉਹਦੇ ਵਿੱਚ ਉਹਨਾਂ ਦੇ ਕੋਲ ਸਮਾਂ ਨਹੀਂ ਹੈ ਜੀ ਐਕਸਰਸਾਈਜ਼ ਕਰਨ ਦਾ ਉਹਨਾਂ ਦੇ ਕੋਲ ਸਮਾਂ ਨਹੀਂ ਆ ਆਪਣੇ ਲਈ ਖਾਸ ਤੌਰ ਤੇ ਨਾ ਔਰ ਹੈਲਥ ਡਰੋਪਸ ਦੇ ਰਾਹੀਂ ਥੋੜਾ ਜਿਹਾ ਇੱਕ ਡਾਇਟ ਨੂੰ ਕੰਟਰੋਲ ਕਰਕੇ ਉਹ ਵੀ ਇਹ ਨਹੀਂ ਹੈ ਕਿ ਬਹੁਤ ਜਿਵੇਂ ਮੈਂ ਹੁਣ ਕਿਉਂਕਿ ਮੈਂ ਤੁਹਾਡੇ ਤੋਂ ਜਾਣ ਚੁੱਕੀ ਜ਼ਿਆਦਾ ਤੁਹਾਡੇ ਤੋਂ ਪੁੱਛੇ ਤੋਂ ਬਿਨਾਂ ਹੀ ਆਪਣੇ ਵੱਲੋਂ ਦੱਸ ਰਹੀ ਹਾਂ ਪਰ ਜਿੰਨਾ ਕੁ ਮੈਨੂੰ ਦੂਸਰਿਆਂ ਤੋਂ ਸੁਣਨ ਦੇ ਵਿੱਚ ਆਇਆ ਜਿਨ੍ਹਾਂ ਨੇ ਇਹਨੂੰ ਅਜ਼ਮਾਇਆ ਉਹ ਦੱਸਦੇ ਆ ਕਿ ਥੋੜਾ ਜਿਹਾ ਹੀ ਕੰਟਰੋਲ ਜਿਹੜਾ ਕਰਕੇ ਭਾਰ ਜਿਹੜਾ ਬਹੁਤ ਛੇਤੀ ਘਟਦਾ ਤੇ ਤੁਹਾਡਾ ਜਿਹੜਾ ਤਜਰਬਾ ਤੁਹਾਡੇ ਕਲਾਇੰਟਸ ਨੂੰ ਲੈ ਕੇ ਕਿੱਦਾਂ ਦਾ ਰਿਹਾ ਹੁਣ?
ਬਿਲਕੁਲ ਜੀ ਬਿਲਕੁਲ, ਇਹਦੇ ਚ ਕੀ ਹੈ ਕਿ ਜਿਵੇਂ ਅਕਸਰ ਆਪਾਂ ਸੁਣਿਆ 80-20 ਦਾ ਰੂਲ ਚੱਲਦਾ, 80% ਤੁਹਾਡੀ ਡਾਇਟ ਹੁੰਦੀ ਹੈ, 20% ਤੁਹਾਡੀ ਜਿਹੜੀ ਓਵਰਆਲ ਤੁਸੀਂ ਆਪਣੀ ਲਾਈਫ ਨੂੰ ਕਿਵੇਂ ਟ੍ਰੀਟ ਕਰ ਰਹੇ ਹੋ, ਕਿ ਤੁਹਾਡੇ ਕੋਲ ਸਲੀਪਿੰਗ ਪੈਟਰਨ ਹੈ, ਕਿੰਨੀ ਕੁ ਸਟ੍ਰੈਸ ਲੈ ਰਹੇ ਹੋ, ਪਲੱਸ ਹੋਰ ਚੀਜ਼ਾਂ ਵੀ ਮੈਟਰ ਕਰਦੀਆਂ, ਉਹਦੇ ਚ ਐਕਸਰਸਾਈਜ਼ ਵੀ ਹੈ, ਬਟ 80% ਤੁਹਾਡੀ ਡਾਇਟ ਹੀ ਹੁੰਦੀ ਹੈ। ਤੇ ਡਾਇਟ ਨੂੰ ਲੈ ਕੇ ਅਸੀਂ ਜਿੱਥੇ ਤੱਕ ਦੇਖਦੇ ਹਾਂ ਜਾਂ ਸਾਡਾ ਐਕਸਪੀਰੀਅੰਸ ਦੱਸਦਾ ਕਿ ਬਹੁਤ ਲੋਕ ਜ਼ਿਆਦਾਤਰ ਕਨਫਿਊਜ਼ ਨੇ, ਕਨਫਿਊਜ਼ ਇਸ ਕਰਕੇ ਕਿ ਸਾਡੇ ਕੋਲ ਇਨਫੋਰਮੇਸ਼ਨ ਇੰਨੀ ਜ਼ਿਆਦਾ ਗੈਦਰ ਹੋ ਗਈ ਹੈ ਥਰੂ ਦਾ ਫੇਸਬੁੱਕ, ਥਰੂ ਡਿਫਰੈਂਟ ਮੀਡੀਆ, ਹਰ ਇੱਕ ਆਪਣੇ ਆਪ ਚ ਇੱਕ ਸਲਾਹਕਾਰ ਬਣ ਗਿਆ ਤੇ ਉਹ ਦੂਜੇ ਨੂੰ ਸਲਾਹ ਦੇ ਦਿੰਦਾ ਇਹ ਨਾ ਕਰ ਏਦਾਂ ਹੋਜੂਗਾ, ਇਹ ਨਾ ਕਰ ਏਦਾਂ ਹੋਜੂਗਾ, ਜਿਸ ਨਾਲ ਕੀ ਹੈ ਕਿ ਚੰਗੀ ਇਨਫੋਰਮੇਸ਼ਨ ਵੀ ਆਈ ਹੈ ਬਟ ਬਹੁਤ ਜ਼ਿਆਦਾ ਹੋਣ ਦੇ ਨਾਲ ਅਸੀਂ ਆਪਣੇ ਆਪ ਚ ਕਨਫਿਊਜ਼ ਹੋ ਗਏ ਹਾਂ ਤੇ ਅਸੀਂ ਬਸ ਉਸ ਨੂੰ ਹੀ ਦੇਖਦੇ ਹਾਂ ਕਿ ਖਾਣ ਨੂੰ ਆਪਾਂ ਸਭ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਫੂਡ ਕੁੱਕ ਕਰਨਾ ਪੈਂਦਾ ਤੇ ਸਾਡਾ ਫੂਡ ਕੁੱਕ ਕੀਤਾ ਕਿਸੇ ਪਾਸੋਂ ਮਾੜਾ ਨਹੀਂ ਹੈ, ਠੀਕ ਹੈ ਨਾ, ਤੇ ਪ੍ਰੋਬਲਮ ਉਦੋਂ ਆ ਜਾਂਦੀ ਹੈ ਕਿ ਜਦੋਂ ਉਸ ਨੂੰ ਅਸੀਂ ਆਪਣੇ ਫੂਡ ਨੂੰ ਨਵੇਂ ਫੂਡ ਦੇ ਨਾਲ ਮਿਕਸਅਪ ਕਰਨਾ ਸ਼ੁਰੂ ਕਰ ਦਿੰਦੇ ਹਾਂ ਤਾਂ ਪ੍ਰੋਬਲਮਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਤੇ ਫਿਰ ਜਦੋਂ ਅਸੀਂ ਆਪਸ਼ਨ ਵੱਲ ਜਾਂਦੇ ਹਾਂ ਤਾਂ ਸਾਨੂੰ ਉਹ ਆਪਸ਼ਨ ਸੌਖੀ ਮਿਲ ਜਾਂਦੀ ਹੈ ਜਿਹੜੀ ਅਨਹੈਲਥੀ ਜ਼ਿਆਦਾ ਹੁੰਦੀ ਹੈ, ਜਿਵੇਂ ਫੋਰ ਐਗਜ਼ਾਮਪਲ ਬਿਸਕਿਟ ਹੋ ਗਏ, ਨਮਕੀਨਾਂ ਹੋ ਗਈਆਂ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀ ਅਨਹੈਲਥੀ ਆਪਸ਼ਨ ਆਪਣੇ ਨਾਲ ਹੈ ਤਾਂ ਅਸੀਂ ਕਸਟਮਰ ਨੇ ਪਹਿਲਾਂ ਇੱਕ ਗੱਲ ਇਹੀ ਕਹੀ ਦੀ ਹੈ ਕਿ ਇੱਕ ਸਬਸਟੀਟਿਊਟ ਹਮੇਸ਼ਾ ਆਪਣੇ ਨਾਲ ਰੱਖੋ। ਸਬਸਟੀਟਿਊਟ ਚ ਜੇ ਛੋਟੀ ਐਗਜ਼ਾਮਪਲ ਲੈ ਲਈਏ, ਮੈਂ ਘਰੋਂ ਨਿਕਲਣ ਲੱਗੇ ਹਮੇਸ਼ਾ ਮੇਰੀ ਗੱਡੀ ਚ ਇੱਕ ਜਾਂ ਦੋ ਸੇਬ ਪਏ ਹੁੰਦੇ ਨੇ, ਐਪਲ ਪਏ ਹੁੰਦੇ ਨੇ, ਉਹ ਸਬਸਟੀਟਿਊਟ ਹੈ ਕਿ ਜੇ ਰਸਤੇ ਚ ਤੁਸੀਂ ਟ੍ਰੈਫਿਕ ਚ ਹੋਲਡ ਅਪ ਹੋ ਗਏ ਜਾਂ ਤੁਸੀਂ ਕਿਸੇ ਕਰਕੇ ਲੇਟ ਹੋ ਗਏ ਕਿਸੇ ਕਾਰਨ, ਤਾਂ ਤੁਹਾਡੇ ਕੋਲ ਇੱਕ ਆਪਸ਼ਨ ਹੈਗੀ। ਇੱਕ ਤਾਂ ਤੁਸੀਂ ਜੇ ਘਰੇ ਭੁੱਖੇ ਪਹੁੰਚਦੇ ਹੋ ਤਾਂ ਤੁਹਾਨੂੰ ਜੋ ਚੀਜ਼ ਪਹਿਲਾਂ ਮਿਲਦੀ ਹੈ ਤੁਸੀਂ ਉਹਨੂੰ ਖਾ ਲੈਂਦੇ ਹੋ, ਜੇ ਤੁਸੀਂ ਕੁਛ ਨਾ ਕੁਛ ਖਾਧਾ ਹੋਊਗਾ ਤਾਂ ਘਰੇ ਤੁਹਾਡੇ ਕੋਲ ਟਾਈਮ ਹੈਗਾ ਸੋਚਣ ਦਾ, ਯੂ ਕੈਨ ਪ੍ਰਪੇਅਰ ਯੂਰਸੈਲਫ, ਠੀਕ ਹੈ ਨਾ। ਫਿਰ ਇਹ ਚੀਜ਼ਾਂ ਥੋੜੀ ਜਿਹੀਆਂ ਅਸੀਂ ਇਹਨਾਂ ਨੂੰ ਪਲੱਸ ਮਾਈਨਸ ਕਰਦੇ ਹਾਂ ਕਿ ਇਹ ਚੀਜ਼ਾਂ ਦੀ ਜਗ੍ਹਾ ਇਹ ਚੀਜ਼ ਆਪਸ਼ਨ ਦਿੰਦੇ ਹਾਂ, ਜਿਸ ਨਾਲ ਕਿ ਡੇਲੀ ਲਾਈਫ ਚ ਉਹ ਬਗੈਰ ਕਿਤੇ ਜ਼ਿਆਦਾ ਤੋੜ ਮਰੋੜ ਕੀਤੇ ਉਹ ਸਾਨੂੰ ਸੌਖੀ ਹੋ ਜਾਏ, ਕਿਉਂਕਿ ਕਸਟਮਰ ਪਹਿਲੀ ਗੱਲ ਇਹ ਪੁੱਛਦੇ ਨੇ ਕਿ ਤੁਸੀਂ ਕਿਹੜੀ ਰੈਸਿਪੀਜ਼ ਦੱਸਦੇ ਹੋ ਤੇ ਉਹ ਐਕਸਾਈਟਿਡ ਹੋ ਗਏ, ਜਦੋਂ ਅਕਸਰ ਹੁੰਦਾ ਸਾਡੇ ਨਾ ਜਿਹੜਾ ਪਹਿਲਾਂ ਕਸਟਮਰ ਸ਼ੁਰੂ ਕਰਦਾ ਤੇ ਉਹ ਪਹਿਲੇ ਦਿਨ ਬਹੁਤ ਰੈਸਿਪੀਜ਼ ਸਰਚ ਕਰਦਾ ਤੇ ਅਸੀਂ ਉਹਨੂੰ ਪਹਿਲਾਂ ਇਹੀ ਕਹੀਦਾ ਕਿ ਰੈਸਿਪੀ ਸਰਚ ਕਰਨ ਦੀ ਲੋੜ ਨਹੀਂ ਹੈ। ਜੇ ਰੈਸਿਪੀ ਸਰਚ ਕਰ ਲਓਗੇ ਤੁਸੀਂ 2 ਜਾਂ 4 ਜਾਂ 6 ਦਿਨ ਉਹਨੂੰ ਕੁੱਕ ਕਰੋਗੇ, ਉਸ ਤੋਂ ਬਾਅਦ ਤੁਸੀਂ ਟੋਟਲੀ ਬੋਰਡ ਅਪ ਹੋ ਕੇ ਇਹਨੂੰ ਬੰਦ ਕਰ ਦੋਗੇ, ਬਿਕੋਜ਼ ਕਿਸੇ ਕੋਲ ਇੰਨਾ ਟਾਈਮ ਨਹੀਂ ਹੈ 2-2, 4-4 ਚੀਜ਼ਾਂ ਕੁੱਕ ਕਰਨ ਦਾ ਜਾਂ ਸਪੈਸ਼ਲ ਚੀਜ਼ਾਂ ਕੁੱਕ ਕਰਨ ਦਾ। ਤਾਂ ਇਹਦੇ ਚ ਅਸੀਂ ਪਹਿਲੇ ਦਿਨ ਤੋਂ ਇਹੀ ਕਹਿੰਦੇ ਹਾਂ ਪਹਿਲਾਂ ਤਾਂ ਤੁਸੀਂ ਆਪਣੇ ਨਾਰਮਲ ਤਰੀਕੇ ਨਾਲ ਇਹਨੂੰ ਕੁੱਕ ਕਰਨਾ, ਨਾਰਮਲ ਤੜਕਾ ਲਾਣਾ ਜਿਵੇਂ ਆਪਾਂ ਘਰਾਂ ਚ ਲਾਉਂਦੇ ਹਾਂ, ਤੇ ਉਸ ਤੋਂ ਬਾਅਦ ਆਪਸ਼ਨ ਆਪਾਂ ਉਹ ਦੇਖਣੀਆਂ ਜਿਹੜੀਆਂ ਚੀਜ਼ਾਂ ਸਾਨੂੰ ਪਸੰਦ ਵੀ ਨੇ, ਜਿਹੜੀਆਂ ਚੀਜ਼ਾਂ ਸਾਨੂੰ ਪਸੰਦ ਨਹੀਂ ਹੈ ਜਾਂ ਅਸੀਂ ਨਹੀਂ ਖਾਂਦੇ, ਜੇ ਉਹਨੂੰ ਟਰਾਈ ਕਰਾਂਗੇ ਅਸੀਂ 2 ਦਿਨ ਕਰ ਲਾਂਗੇ 4 ਦਿਨ ਕਰ ਲਾਂਗੇ, ਤੇ ਉਹਨਾਂ ਚ ਕੋਈ ਆਪਸ਼ਨ ਚੂਜ਼ ਕੀਤੀ ਜਾਵੇ ਤੇ ਉਹੀ ਚੀਜ਼ ਇੱਕ ਜਰਨਲਾਈਜ਼, ਕਿਉਂਕਿ ਅਸੀਂ ਆਪ ਵੀ ਟਰਾਈ ਕੀਤਾ ਜਾਂ ਸਾਡੇ ਕੋਲ ਹੁਣ ਇੰਨੇ 2,000-3,000 ਕਸਟਮਰ ਨੇ ਜਿਨ੍ਹਾਂ ਦਾ ਕਮਿਊਨੀਕੇਟ ਅਸੀਂ ਰੈਗੂਲਰ ਕਰਦੇ ਰਹਿੰਦੇ ਹਾਂ, ਫਾਇੰਡ ਆਊਟ ਕਰਦੇ ਹਾਂ ਕਿ ਉਹਨੂੰ ਕਿਸ ਤਰ੍ਹਾਂ ਇੰਪਲੀਮੈਂਟ ਕੀਤਾ ਜਾਵੇ। ਤੇ ਹਰ ਇੱਕ ਦੀ ਡਿਫਰੈਂਟ ਬਾਡੀ ਹੁੰਦੀ ਹੈ, ਇਹ ਨਹੀਂ ਹੈ ਕਿ ਜੇ ਉਸ ਨੂੰ ਇਹ ਚੀਜ਼ ਸੂਟ ਕਰਦੀ ਹੈ ਤੇ ਦੂਸਰੇ ਬੰਦੇ ਨੂੰ ਵੀ ਇਹ ਚੀਜ਼ ਸੂਟ ਕਰੂਗੀ, ਤਾਂ ਉਹ ਇੰਡੀਵਿਜੁਅਲ ਨੂੰ ਅਸੀਂ ਇਹੀ ਕਹਿੰਦੇ ਹਾਂ ਕਿ ਲਿਸਨ ਯੂਅਰ ਬਾਡੀ, ਤੁਹਾਡੀ ਬਾਡੀ ਤੁਹਾਨੂੰ ਦੱਸ ਦੂਗੀ ਕਿਸ ਟਾਈਮ ਤੇ ਤੁਹਾਨੂੰ ਕਿਸ ਚੀਜ਼ ਦੀ ਲੋੜ ਹੈ, ਕਿੰਨੇ ਫੂਡ ਦੀ ਲੋੜ ਹੈ, ਲੰਬਾ ਗੈਪ ਨਾ ਪਾਓ, ਥੋੜਾ ਗੈਪ ਪਾਓ ਜਿਸ ਨਾਲ ਪੋਰਸ਼ਨ ਸਾਈਜ਼ ਵੀ ਜਿਹੜਾ ਸਰਵਿੰਗ ਸਾਈਜ਼ ਵੀ ਉਹ ਵੀ ਘਟਦਾ ਰਹੇਗਾ, ਤੇ ਇਹ ਛੋਟੀ ਛੋਟੀ ਚੀਜ਼ਾਂ ਜਿਹੜੀਆਂ ਅਸੀਂ ਡਾਇਰੈਕਟ ਕਰਦੇ ਹਾਂ ਜਿਸ ਨਾਲ ਇਹ ਜਰਨੀ ਥੋੜੀ ਸੌਖੀ ਹੋ ਜਾਂਦੀ ਹੈ।
ਜੀ ਬੜਾ ਵਧੀਆ ਲੱਗਿਆ ਮੈਨੂੰ, ਕਿਉਂਕਿ ਆਮ ਤੌਰ ਤੇ ਜਿਵੇਂ ਤੁਸੀਂ ਗੱਲ ਕੀਤੀ ਵੀ ਆਪਾਂ ਬੜਾ ਸੌਖਾ ਜਿਹਾ ਤਰੀਕਾ ਲੱਭਦੇ ਹੁੰਦੇ ਹਾਂ, ਕੁਕੀਜ਼ ਪਈਆਂ ਆ ਕੱਢੋ, ਭੁੱਖ ਲੱਗੀ ਆ ਉਹ ਖਾ ਲਈਆਂ, ਹਨਾ। ਬਾਹਰ ਨਿਕਲੇ ਹੋਏ ਆ, ਬਾਹਰ ਫਰੂਟ ਨੀ ਅਸੀਂ ਲੈਣ ਦੀ ਕੋਸ਼ਿਸ਼ ਕਰਦੇ, ਅਸੀਂ ਚਿਪਸ ਲੈਣੇ ਆ, ਹਨਾ, ਚਿਪਸ ਦਾ ਪੈਕਟ ਚੱਕੋ, ਕੋਕ ਚੱਕੋ ਨਾਲ, ਔਰ ਉਹੋ ਜਿਹੀਆਂ ਜਿਹੜੀਆਂ ਆਦਤਾਂ ਆ ਸਾਡੀਆਂ ਉਹ ਸਾਡੇ ਜ਼ਿਆਦਾ ਖਰਾਬ ਕਰਦੀਆਂ ਸਟਰਕਚਰ ਨੂੰ ਵੀ।
ਬਿਲਕੁਲ ਜੀ, ਦੇਖੋ ਵਾਂਸ ਇਨ ਅ ਵਾਈਲ ਕਦੇ ਗਲਤ ਨਹੀਂ ਹੁੰਦਾ, ਜੇ ਅਸੀਂ ਬਾਹਰ ਗਏ ਆ ਅਸੀਂ ਚਿਪਸ ਜਾਂ ਕੋਈ ਚੀਜ਼ ਏਦਾਂ ਦੀ ਖਾ ਲਈ, ਦੇਖੋ ਉਹ ਚੀਜ਼ਾਂ ਵੀ ਸਾਡੇ ਲਈ ਬਣੀ ਹੈ, ਪਰ ਜਦੋਂ ਉਹ ਦੂਸਰੀ ਚੀਜ਼ਾਂ ਆਪਣੇ ਨਾਰਮਲ ਫੂਡ ਨਾਲੋਂ ਉਹਨਾਂ ਦੀ ਜ਼ਿਆਦਾ ਕੁਆਂਟਿਟੀ ਹੋ ਜਾਂਦੀ ਹੈ ਜਾਂ ਉਹਨਾਂ ਦੀ ਫ੍ਰੀਕੁਐਂਟਲੀ ਜ਼ਿਆਦਾ ਹੋ ਜਾਂਦੀ ਹੈ ਤਾਂ ਉਹ ਖਰਾਬ ਕਰਨੀਆਂ ਸ਼ੁਰੂ ਕਰ ਦਿੰਦੀਆਂ, ਬਿਕੋਜ਼ ਉਹਨਾਂ ਚ ਜਿਸ ਤਰ੍ਹਾਂ ਉਹ ਤਿਆਰ ਕੀਤੇ ਜਾਂਦੇ ਆ ਜਿਵੇਂ ਸਾਲਟ ਹੋ ਗਿਆ ਜਾਂ ਸੌਸਿਸ ਹੋ ਗਈਆਂ, ਉਹ ਸਾਡੇ ਮਾਇੰਡ ਨੂੰ ਰਿਲੈਕਸ ਕਰਦੀਆਂ ਤੇ ਅਸੀਂ ਬਾਰ ਬਾਰ ਉਹਨਾਂ ਵੱਲ ਜਿੱਦਾਂ ਅਡਿਕਸ਼ਨ ਹੋ ਜਾਂਦੀ ਹੈ, ਤੇ ਜਿਵੇਂ ਕਹਿੰਦੇ ਵੀ ਨੇ ਸ਼ੂਗਰ ਇਜ਼ ਮੋਰ ਅਡਿਕਟਿਡ ਦੈਨ ਕੋਕੀਨ, ਠੀਕ ਹੈ ਨਾ, ਤਾਂ ਉਹ ਬਾਰ ਬਾਰ ਸਾਨੂੰ ਉਹ ਚੀਜ਼ ਖਿੱਚਦੀ ਹੈ ਤੇ ਉਹਨਾਂ ਚ ਜਿੱਦਾਂ ਡਰਿੰਕ ਵਗੈਰਾ ਚ ਕੀ ਹੁੰਦਾ, ਉਹਨਾਂ ਚ ਸ਼ੂਗਰ ਇੰਨੀ ਜ਼ਿਆਦਾ ਹੁੰਦੀ ਹੈ, ਤੁਹਾਡਾ ਇੱਕੋ ਦਮ ਇਨਸੁਲਿਨ ਲੈਵਲ ਅਪ ਕਰ ਦਿੰਦੀ ਹੈ ਜਿਸ ਨਾਲ ਤੁਹਾਨੂੰ ਐਨਰਜੀ ਮਿਲ ਜਾਂਦੀ ਹੈ, ਫਿਰ ਇੱਕੋ ਦਮ ਉਹ ਥੱਲੇ ਵੀ ਆ ਜਾਂਦਾ ਜਿਸ ਨਾਲ ਤੁਹਾਨੂੰ ਤੁਸੀਂ ਫਿਰ ਲੋ ਫੀਲ ਕਰਦੇ ਹੋ, ਤੁਹਾਨੂੰ ਅਨਦਰ ਡਰਿੰਕ ਦੀ ਲੋੜ ਪੈ ਜਾਂਦੀ ਹੈ ਤੇ ਉਹ ਚੇਨ ਚੱਲੀ ਜਾਂਦੀ ਹੈ ਇੱਕ ਤੋਂ ਦੂਜੇ ਤੋਂ ਤੀਜੀ, ਤੇ ਉਹੀ ਚੀਜ਼ਾਂ ਕਿ ਆਪਸ਼ਨ ਆਪਾਂ ਨੂੰ ਚੂਜ਼ ਕਰਨ ਦੀ ਲੋੜ ਹੈ, ਥੋੜਾ ਜਿਹਾ ਹਾਂ ਸਾਨੂੰ ਅਵੇਅਰ ਵੀ ਹੋਣਾ ਚਾਹੀਦਾ। ਫਿਰ ਇਹਦੇ ਨਾਲ ਕੀ ਹੁੰਦਾ ਕਿ ਸਾਡੇ ਪਲਾਨ ਨਾਲ ਗੁੱਡ ਥਿੰਗ ਇਹ ਹੈ ਕਿ ਇਹਦੇ ਚ ਡੇਲੀ ਵੇਟ ਲੂਜ਼ ਹੁੰਦਾ, ਜਦੋਂ ਤੁਹਾਡਾ ਡੇਲੀ ਲੂਜ਼ ਹੁੰਦਾ ਤੁਸੀਂ ਮੋਟੀਵੇਟ ਇੰਨੇ ਰਹਿੰਦੇ ਹੋ, ਤੁਹਾਨੂੰ ਪਤਾ ਕਿ ਨੈਕਸਟ ਡੇ ਸਵੇਰੇ ਉੱਠ ਕੇ ਤੁਸੀਂ ਵੇਟ ਚੈੱਕ ਕਰਨਾ, ਭਾਵੇਂ ਉਹ 100 ਗ੍ਰਾਮ ਹੈ, ਭਾਵੇਂ 500 ਗ੍ਰਾਮ, ਭਾਵੇਂ ਕਿਲੋ ਘੱਟ ਰਿਹਾ, ਉਹ ਤੁਹਾਨੂੰ ਇੱਕ ਕਾਇੰਡ ਆਫ ਛੋਟੀ ਜਿਹੀ ਵਿਕਟਰੀ ਮਿਲ ਜਾਂਦੀ ਹੈ ਜਿਸ ਨਾਲ ਤੁਸੀਂ ਸਾਰਾ ਦਿਨ ਮੋਟੀਵੇਟ ਰਹਿੰਦੇ ਹੋ, ਤੇ ਤੁਸੀਂ ਜੇ ਕਿਸੇ ਦਿਨ ਵਿੱਚ ਇੱਕ ਅੱਧਾ ਦਿਨ ਚੀਟ ਵੀ ਕਰ ਲੈਂਦੇ ਹੋ ਤੁਹਾਨੂੰ ਅਗਲੇ ਦਿਨ ਦੋ
ਅੱਛਾ ਸੁਨੀਲ ਜੀ, ਅਸੀਂ ਇਹ ਵੀ ਪੁੱਛਣਾ ਚਾਹਵਾਂਗੇ, ਸਾਡੇ ਨਵੇਂ ਸਰੋਤੇ ਵੀ ਕੁਛ ਜੁੜੇ ਹੋਣਗੇ, ਕਿ ਹੈਲਥ ਡਰੌਪਸ ਜਿਹੜੀਆਂ ਉਹ ਕਿਸ ਤਰ੍ਹਾਂ ਅਸਲ ਦੇ ਵਿੱਚ ਮਦਦ ਕਰਦੇ ਆ? ਅਸੀਂ ਡਾਇਟ ਦੀ ਵੀ ਗੱਲ ਕੀਤੀ, ਖੁਰਾਕ ਦੀ ਗੱਲ ਕੀਤੀ, ਪਰ ਐਕਚੁਅਲ ਚ ਹੈਲਥ ਡਰੌਪਸ ਜਿਹੜੀਆਂ ਉਹ ਕਿਵੇਂ ਮਦਦ ਕਰਦੀਆਂ?
ਜੀ ਜਰੂਰ ਜੀ, ਕੀ ਹੈ ਇਹ ਡਰੌਪਸ ਜਿਹੜੇ ਨੇ ਤੁਹਾਡੀ ਬਾਡੀ ਨੂੰ ਡਾਇਰੈਕਟ ਕਰਦੇ ਆ ਤੁਹਾਡੇ ਸਟੋਰ ਫੈਟ ਤੋਂ ਐਨਰਜੀ ਲੈਣ ਲਈ, ਜਿਸ ਨਾਲ ਤੁਸੀਂ ਜਿਹੜਾ ਸਟਬਨ ਫੈਟ ਹੈ ਪੇਟ ਤੇ, ਹਿਪਸ ਤੇ, ਥਾਈ ਤੇ, ਬੈਕ ਤੇ, ਉਹ ਐਜ਼ ਏ ਐਨਰਜੀ ਬਰਨ ਹੁੰਦਾ ਇਹਦੇ ਚ, ਤੇ ਇਹਦੇ ਚ ਜਿੱਦਾਂ ਮੈਂ ਦੱਸਿਆ ਇਸ ਚ ਡੇਲੀ ਰਿਜ਼ਲਟ ਹੁੰਦਾ। ਜੇ ਇਹਨੂੰ ਥੋੜਾ ਜਿਹਾ ਲੈਬੋਰੇਟ ਹੋਰ ਕਰਨ ਦੀ ਕੋਸ਼ਿਸ਼ ਕਰੀਏ ਕਿ ਫਾਰ ਐਗਜ਼ਾਮਪਲ ਜਦੋਂ ਲੇਡੀਜ਼ ਪ੍ਰੈਗਨੈਂਟ ਹੁੰਦੇ ਨੇ ਉਸ ਟਾਈਮ ਤੇ ਉਹਨਾਂ ਦਾ ਇੱਕ ਹਾਰਮੋਨ ਐਕਟੀਵੇਟ ਹੁੰਦਾ ਨੈਚੁਰਲੀ, ਤੇ ਉਹ ਉਹਨਾਂ ਦੇ ਬੇਬੀ ਜਿਹੜਾ ਹੁੰਦਾ ਉਹ ਸਟੋਰ ਫੈਟ ਤੋਂ ਐਨਰਜੀ ਲੈ ਰਿਹਾ ਹੁੰਦਾ, ਨਾ ਕਿ ਉਹ ਜੋ ਖਾ ਰਹੇ ਹੁੰਦੇ ਨੇ ਉਸ ਵੇਲੇ। ਬਿਕੋਸ ਕਈ ਵਾਰ ਆਪਾਂ ਦੇਖੀਏ ਕਿ ਉਹਨਾਂ ਇੰਨੇ ਬਿਮਾਰ ਹੁੰਦੇ ਨੇ, ਵੋਮਿਟ ਆਉਂਦੇ ਆ, ਉਹਨਾਂ ਤੋਂ ਖਾਧਾ ਪੀਤਾ ਨਹੀਂ ਜਾਂਦਾ, ਹਾਓ ਦਾ ਬੇਬੀ ਸਰਵਾਈਵਿੰਗ ਦੈਟ ਟਾਈਮ, ਉਸ ਵੇਲੇ ਇੱਕ ਨੈਚੁਰ ਹਾਰਮੋਨ ਐਕਟੀਵੇਟ ਹੁੰਦਾ ਜਿਹੜਾ ਬਾਡੀ ਨੂੰ ਡਾਇਰੈਕਟ ਕਰਦਾ ਸਟੋਰ ਫੈਟ ਤੋਂ ਐਨਰਜੀ ਲੈਣ ਲਈ। ਉਹ ਸੈਟਿਸਫਾਈਡ ਹਾਰਮੋਨ ਵੀ ਹੁੰਦਾ ਜਿਸ ਨਾਲ ਅਸੀਂ ਥੋੜੇ ਸੰਤੁਸ਼ਟ ਹੋ ਜਾਂਦੇ ਹਾਂ ਜਦੋਂ ਅਸੀਂ ਮਾੜਾ ਜਿਹਾ ਕੁਝ ਖਾਂਦੇ ਹਾਂ, ਕਿਉਂ ਲੇਡੀਜ਼ ਨੂੰ ਅਕਸਰ ਕਰੇਵਿੰਗ ਲੱਗਦੀ ਹੈ ਕਿ ਮੈਨੂੰ ਇਹ ਚੀਜ਼ ਚਾਹੀਦੀ ਹੈ, ਜਦੋਂ ਉਹ ਚੀਜ਼ ਮਿਲ ਜਾਂਦੀ ਹੈ ਇੱਕ ਚਮਚਾ ਲੈ ਕੇ ਉਹਨਾਂ ਦਾ ਮੂਡ ਬਦਲ ਵੀ ਜਾਂਦਾ ਅਕਸਰ, ਉਹ ਹਾਰਮੋਨ ਐਕਟੀਵੇਟ ਹੁੰਦਾ ਨੈਚੁਰਲੀ ਉਸ ਵੇਲੇ। ਤੇ ਡਰੌਪਸ ਵੀ ਕਾਇੰਡ ਆਫ ਇਹੀ ਚੀਜ਼ ਕਰਦੇ ਨੇ, ਉਹ ਹਾਰਮੋਨ ਨੂੰ ਐਕਟੀਵੇਟ ਕਰਦੇ ਨੇ ਨੈਚੁਰਲੀ। ਜਿਵੇਂ ਜੇ ਆਪਾਂ ਇਹਨੂੰ ਡਰੌਪਸ ਵੀ ਇਲੈਬੋਰੇਟ ਕਰ ਦਿੱਤਾ ਜਾਵੇ, ਜਿਵੇਂ ਆਪਾਂ ਸਵੇਰੇ ਉੱਠ ਕੇ ਲੈਮਨ ਵਾਟਰ ਪੀਂਦੇ ਹਾਂ, ਸਵੇਰੇ ਉੱਠ ਕੇ ਕੁਛ ਲੋਕ ਜੀਰਾ ਵਾਟਰ ਪੀਂਦੇ ਨੇ ਜਾਂ ਐਪਲ ਵਿਨੇਗਰ ਪੀਂਦੇ ਨੇ ਜਾਂ ਹਨੀ ਲੈਮਨ ਪੀਂਦੇ ਨੇ, ਜੇ ਇਹਨਾਂ ਸਾਰਿਆਂ ਨੂੰ ਮਿਕਸ ਕਰਦੀ ਹੈ ਕਾਇੰਡ ਆਫ ਇੱਕ ਚੀਜ਼ ਬਣ ਜਾਂਦੀ ਹੈ ਜਿਹਨੂੰ ਆਪਾਂ ਹੈਲਥ ਡਰੌਪਸ ਵੀ ਕਹਿ ਸਕਦੇ ਹਾਂ। ਤਾਂ ਇਹ ਕੀ ਕਰਦੇ ਨੇ, ਬਾਡੀ ਨੂੰ ਡਾਇਰੈਕਟ ਕਰਦੇ ਨੇ ਕਿ ਸਟੋਰ ਫੈਟ ਤੋਂ ਐਨਰਜੀ ਲਓ। ਇਹਦੇ ਨਾਲ ਕੀ ਹੁੰਦਾ, ਜਦੋਂ ਤੁਸੀਂ ਫਾਲੋ ਕਰਦੇ ਹੋ ਤੁਹਾਡੀ ਕਰੇਵਿੰਗ ਕਾਫੀ ਘੱਟ ਜਾਂਦੀ ਹੈ, ਬਿਕੋਜ਼ ਇਸ ਹਿੱਟ ਦਾ ਸੈਟਿਸਫਾਈਡ ਹਾਰਮੋਨ ਜਿਹੜਾ ਸੈਟਿਸਫੈਕਸ਼ਨ ਲਈ ਹੁੰਦਾ, ਤੇ ਉਸ ਨਾਲ ਕਰੇਵਿੰਗ ਬਹੁਤ ਘੱਟ ਜਾਂਦੀ ਹੈ। ਬਟ ਤੁਸੀਂ ਖਾਣਾ ਜ਼ਰੂਰ ਹੈ, ਭਾਵੇਂ ਭੁੱਖ ਲੱਗੇ ਚਾਹੇ ਨਾ ਲੱਗੇ, ਇਹਦੇ ਚ ਖਾਣਾ ਮਸਟ ਹੁੰਦਾ। ਜੇ ਤੁਸੀਂ ਨਹੀਂ ਖਾਓਗੇ ਫਿਰ ਵੀ ਨੈਕਸਟ ਵਾਈਟ ਲੂਸ ਨਹੀਂ ਹੁੰਦਾ, ਨਹੀਂ ਤਾਂ ਅਕਸਰ ਡਾਇਟ ਚ ਗੱਲ ਹੁੰਦੀ ਹੈ ਕਿ ਘੱਟ ਖਾਣਾ, ਇਹਦੇ ਚ ਇਹ ਨਹੀਂ ਹੈ ਕਿ ਤੁਸੀਂ ਡੈਫੀਨੇਟਲੀ ਖਾਣਾ। ਤੇ ਉਸ ਦੌਰਾਨ ਇੱਕ ਤਾਂ ਅਸੀਂ ਜਦੋਂ ਸਾਨੂੰ ਵੇਲ ਮਿਲ ਜਾਂਦਾ ਕਿ ਅਸੀਂ ਕਹਿੰਦੇ ਹਾਂ ਕਿ ਠੀਕ ਹੈ ਹੁਣ ਅਸੀਂ ਸੋਚ ਸਕਦੇ ਹਾਂ ਆਪਣੇ ਫੂਡ ਪ੍ਰਤੀ, ਫਿਰ ਅਸੀਂ ਹੈਲਥੀ ਆਪਸ਼ਨ ਚੂਜ਼ ਕਰਨਾ ਸ਼ੁਰੂ ਕਰ ਦਿੰਦੇ ਹਾਂ। ਤਾਂ ਇਸ ਹਿਊਮਨ ਨੇਚਰ, ਜੇ ਅਸੀਂ 17 ਦਿਨ ਇੱਕ ਚੀਜ਼ ਕਰਦੇ ਹਾਂ 18ਵੇਂ ਦਿਨ ਸਾਡੀ ਆਦਤ ਬਣ ਜਾਂਦੀ ਹੈ, ਤੇ ਐਂਡ ਆਫ ਦਾ 42 ਡੇਜ਼ ਤੁਹਾਡੀਆਂ ਕੁਝ ਹੈਲਥੀ ਈਟਿੰਗ ਹੈਬਿਟਸ ਦੇ ਨਾਲ ਪਲੱਸ ਵੇਟ ਲੂਸ ਹੁੰਦਾ, ਤੇ ਜਦੋਂ ਵੇਟ ਲੂਸ ਹੋਇਆ ਹੁੰਦਾ ਤਾਂ ਤੁਸੀਂ ਇੰਨੇ ਕੁ ਆਪਣੇ ਆਪ ਤੇ ਸੈਲਫ ਕੌਨਫੀਡੈਂਸ ਤੇ ਮੋਟੀਵੇਟ ਹੋ ਜਾਂਦੇ ਹੋ ਕਿ ਯੂ ਫੀਲ ਲਾਈਕ ਟੂ ਕਿ ਬਾਹਰ ਜਾ ਕੇ ਸੈਰ ਕਰੀਏ ਹੁਣ, ਕਿ ਜਦੋਂ ਅਸੀਂ ਓਵਰ ਵੇਟ ਹੁੰਦੇ ਹਾਂ, ਅਸੀਂ ਲਤਾਰਚਿਕ ਹੁੰਦੇ ਹਾਂ, ਸਾਡੇ ਤੋਂ ਚੱਲ ਨਹੀਂ ਹੁੰਦਾ, ਅਸੀਂ ਆਪਣੇ ਆਪ ਚ ਐਕਸਕਿਊਜ਼ ਬਣਾਉਂਦੇ ਹਾਂ, ਤੇ ਉਹ ਚੀਜ਼ਾਂ ਇਹ ਸਾਰੀਆਂ ਚੀਜ਼ਾਂ ਕੰਮ ਕਰਦੀਆਂ। ਬਟ ਜਿਹੜੇ ਡਰੌਪਸ ਨੇ ਉਹ ਸਟੋਰ ਫੈਟ ਨੂੰ ਬਰਨ ਕਰਦੇ ਆ ਇਹਨਾਂ ਚ।
ਜੀ, ਹੈਲਥ ਡਰੌਪਸ ਦੇ ਬਾਰੇ ਬਹੁਤ ਸਾਰੇ ਲੋਕਾਂ ਦੇ ਅਸੀਂ ਤਜਰਬੇ ਜਿਹੜੇ ਸੁਣੇ ਆ, ਅਸੀਂ ਆਪਣੇ ਸਰੋਤਿਆਂ ਦੇ ਨਾਲ ਵੀ ਸਾਂਝੇ ਕਰਨਾ ਚਾਹਾਂਗੇ। ਰੂਪਲ ਜੀ ਨੇ ਆਪਣਾ ਤਜਰਬਾ ਸਾਡੇ ਨਾਲ ਸਾਂਝਾ ਕੀਤਾ, ਅਸੀਂ ਉਹਨਾਂ ਦਾ ਉਹ ਤਜਰਬਾ ਜਿਹੜਾ ਸਰੋਤਿਆਂ ਦੇ ਨਾਲ ਜ਼ਰੂਰ ਸਾਂਝਾ ਕਰਾਂਗੇ। ਜੀ ਮੈਨੂੰ ਲੱਗਦਾ ਕਿ ਜੀ ਦੋਸਤੋ ਸਾਡੇ ਨਾਲ ਜੁੜੇ ਹੋਏ ਨੇ ਇਸ ਵੇਲੇ ਰੂਪਲ ਜੀ, ਜਿਹੜੇ ਕਿ ਹੈਲਥ ਡਰੌਪਸ ਦੇ ਬਾਰੇ ਆਪਣਾ ਤਜਰਬਾ ਸਾਡੇ ਨਾਲ ਸਾਂਝਾ ਕਰਨਗੇ। ਆਪਾਂ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਕਹਿੰਦੇ ਹਾਂ। ਜੀ ਰੂਪਲ ਜੀ, ਆਪ ਦਾ ਬਹੁਤ ਬਹੁਤ ਸਵਾਗਤ, ਔਰ ਦੱਸੋ ਕਿਸ ਤਰ੍ਹਾਂ ਚੱਲ ਰਿਹਾ?
ਥੈਂਕ ਯੂ ਵੈਰੀ ਮਚ, ਬੜੀਆ। ਸੋਰੀ ਮੈਂ ਪੰਜਾਬੀ ਮੈਂ ਨਹੀਂ ਬਾਤ ਕਰੂੰਗੀ, ਥੋੜਾ ਬਹੁਤ ਆਤਾ ਹੈ, ਗੱਲਾਂ ਨਹੀਂ ਕਰ ਸਕਦੀ ਪੰਜਾਬੀ ਮੈਂ, ਬਸ ਹਿੰਦੀ ਮੈਂ ਬੋਲੂੰਗੀ ਔਰ ਇੰਗਲਿਸ਼ ਹੋਗਾ, ਹੋਪਫੁਲੀ ਅੰਡਰਸਟੈਂਡ ਕਰ ਲੋਗੇ।
ਬਿਲਕੁਲ ਜੀ ਬਿਲਕੁਲ, ਤੁਹਾਡਾ ਬਹੁਤ ਸਵਾਗਤ ਹੈ, ਤੁਸੀਂ ਜਿਸ ਵੀ ਭਾਸ਼ਾ ਚ ਬੋਲਣਾ ਚਾਹੁੰਦੇ ਹੋ। ਅਸੀਂ ਜਾਣਨਾ ਚਾਹਾਂਗੇ ਰੂਪਲ ਜੀ, ਜਿਵੇਂ ਕਿ ਤੁਸੀਂ ਹੈਲਥ ਡਰੌਪਸ ਲੈ ਰਹੇ ਹੋ ਕਾਫੀ ਦੇਰ ਤੋਂ, ਔਰ ਤੁਹਾਨੂੰ ਇਹ ਤਜਰਬਾ ਕਿੱਦਾਂ ਦਾ ਰਿਹਾ, ਕਦੋਂ ਤੋਂ ਲੈ ਰਹੇ ਹੋ ਤੁਸੀਂ ਹੈਲਥ ਡਰੌਪਸ?
ਆਈ ਥਿੰਕ ਮੈਂ ਫਿਨਿਸ਼ ਕੀਆ, ਬਟ ਜੋ ਉਸਕਾ ਟਾਈਮ ਹੋਤਾ ਹੈ ਉਸ ਟਾਈਮ ਲਾਈਕ 40 ਡੇਜ਼ 45 ਡੇਜ਼ ਕਾ ਕੋਰਸ ਕੀਆ ਮੈਂ, ਡੇਟਸ ਤੋਂ ਯਾਦ ਨਹੀਂ ਰਹੇਗੀ, ਬਟ ਰੀਸੈਂਟਲੀ ਓਨਲੀ ਫਿਨਿਸ਼। ਬਟ ਮੈਂ ਪਹਿਲੇ ਬਹੁਤ ਸਕੈਪਟੀਕਲ ਸੀ ਕਿ ਯੂਜ ਕਰੂ ਕਿ ਨਹੀਂ ਕਰੂ, ਇਹ ਚੀਜ਼ ਕੈਸੀ ਹੋਗੀ, ਕਾਫੀ ਬਾਰ ਸੁਨੀਲ ਜੀ ਨੇ ਐਕਸਪਲੇਨ ਕੀਆ ਔਰ ਰੇਡੀਓ ਪੇ ਸੁਣਤੀ ਆ ਰਹੀ ਥੀ ਉਸਕੇ ਬਾਰੇ ਮੈਂ, ਬਟ finally I think I was ready to try. Jab maine try kiya to I was very surprised with the results, because bahut achhi tarah se you know I was able to lose weight jo kaafi saal se try kar rahi thi kitni sari cheezon ki, like not really life itni busy hoti hai to काफी चीजें हम कमिट करना चाहते हो नहीं सकती
जी.
तो एक तरह से ये इजी वे है. इजी वे इन द सेंस इसके साथ साथ एक अच्छी लाइफस्टाइल भी सिखाते है. ये ड्रॉप्स लेते हुए हम सीखते हैं कि क्या खाना चाहिए क्या नहीं खाना चाहिए. एंड बाय द एंड ऑफ इट इतने यूज टू हो जाते हैं हम कि भाई ऐसे ही खाना है कि यू नो देन यू लर्न टू लिव हेल्दी.
So
I think it was very interesting to take this journey of health drop. और आई लॉस्ट 15 केजेस विच वॉज सरप्राइजिंग. लाइक 12-15 पहले की मेरे कपड़े जो थे जो मैंने बहुत अच्छे लगते थे तो मैंने बचा के रखे थे कि चलो मैं तो कभी फिट नहीं होगी मेरी बेटी पहन लेगी. बट सरप्राइजिंगली आई स्टिक टू दैट एंड आई एम सो हैप्पी अबाउट दैट. और बहुत बहुत मुझे लाइक मेरा सेल्फ कॉन्फिडेंस वापस आ गया एंड आई एम लाइक getting compliments from everybody saying ki you look very fit. Somehow my body posture was like that ki main kabhi itni moti lagti nahi thi but I carried weight so people did not very much notice ki maine bahut sara lose kiya but my scale says I've lost 15 kgs and I feel good about it. I fit into clothes that I did not fit into long time back. So I just want to tell people जो सुन रहे हैं जो ट्राई करना चाहते हैं कि यू नो दे वॉन्ट टू लूज वेट कि दिस इज रियली रियली वेरी गुड. बट हम लोग बहुत यू नो डाउटफुल हो जाते हैं कई नई चीज ट्राई करने को. तो एक एक्सपीरियंस के साथ मैं ये कह सकती हूँ कि इट वॉज अ वंडरफुल जर्नी. मुझे कोई प्रॉब्लम्स नहीं हुई मेजर बिकॉज आई रियली रियली फॉलोड व्हाट वॉज रिटन कि भाई खाना तो बंद करने को बोल नहीं रहे सिर्फ सिखा रहे कि क्या खाना है इसके साथ हेल्दी यू नो. सो प्रिटी मच इट वॉज लाइक चेंजिंग योर बैड हैबिट्स एंड मेकिंग गुड हैबिट्स यू नो. सो ये करते करते जो मैंने लूज किया और आई गॉट माई लाइफ बैक. आई फील वेरी कॉन्फिडेंट. आई फील हैप्पी अबाउट इट. थिंग्स दैट आई वॉन्टेड टू डू लॉन्ग टाइम बैक जो कपड़े पहनने के शौक होते कई तो वो सब अब पूरे हो रहे हैं. तो इट्स अ वंडरफुल जर्नी. आउट देयर जो भी ट्राई करना चाहता है सॉरी अबाउट दैट जो भी ट्राई करना चाहता है दे शुड गो अहेड एंड ट्राई दिस हेल्थ ड्रॉप्स बिकॉज दे विल बी सरप्राइज विद द रिजल्ट. और विद इन नो टाइम लाइक 40-45 डेज में यू नो इतना सारा वेट लूज करना इट्स लाइक अ बिग थिंग. यू नो लोग कितने सालों से जिम में जाते हैं और इतने फिट होने की कोशिश करते हैं. तो ये एक तरह से इजी भी नहीं है इतना कोई क्योंकि लोगों को बोलो कि बहुत इजी है तो यू नो डाउट के एजेंडा खड़े हो जाते हैं कि इतना इजी है तो डेफिनेटली कुछ इसमें गड़बड़ होगी. वी थिंक बट ऐसा कुछ भी नहीं है. इट्स जस्ट टीचिंग यू कि किस तरह से खाओ और इसके साथ हेल्थ ड्रॉप्स हेल्प करते हैं. इफ यू कंटिन्यू डूइंग दैट आई थिंक आप मेंटेन रह सकते हो वो वेट के साथ. उसके बाद भी 3 हफ्ते जो वो बोल रहे हैं वही करना है फिर आपका सेट हो जाता है वेट अकॉर्डिंग टू द हेल्थ ड्रॉप्स यू नो थियरी कि उसके बाद फिर आपका वही वेट रहेगा. और यू नो यू कंटिन्यू ईटिंग एंड ईटिंग हेल्दी जिस तरह से बोला गया उसी तरह से आप खाओगे तो आपकी यू नो एक हेल्दी लाइफस्टाइल बन जाएगी और वही वेट रहेगा.
क्या बात है
कि वो स्टेज पे नहीं पहुंची बट I'm very comfortable and happy right now and I feel quite energetic to doing things because ek tarah ka confidence aa jata hai you know, jo hum sochte wo ho gaya so it's like lottery jackpot jeet gaya.
ji ji bilkul. रूपल जी बड़ा अच्छा लग्या तुसी अपना तजर्बा साडे नाल सांझा कीता और बड़ा शानदार तजर्बा थोड़े तजर्बे तो थोड़ियां गल्लां बातां तो सुन के लग रहा कि बड़ा शानदार रहा है तजर्बा. और जिवें लेडीज नूं हुंदा कि असी पूरियां फिट दिखिए और जिवें तुसी भी दस्या कि ड्रेसिज नूं लैके बड़े कॉन्शियस हुंने आ असी हैना और बड़ा वधिया रहा. और तुसी जिवें गल कीती है कि जस्ट एक डाइट जिहड़ी आ उहनूं फॉलो करके और हैल्थ ड्रॉप्स जिहड़ियां मदद करदियां ने भार घटाउण दे विच तुसी बहुत खूबसूरत ਦੇ ਨਾਲ ਇਹ ਸਾਰਾ ਜ਼ਿਕਰ ਕੀਤਾ. ਆਉਣ ਵਾਲੇ ਟਾਈਮ ਦੇ ਵਿੱਚ ਫੇਰ ਕਦੇ ਨਾ ਕਦੇ ਤੁਹਾਡੇ ਨਾਲ ਹਰਮਨ ਰੇਡੀਓ ਤੇ ਇਸੇ ਤਰ੍ਹਾਂ ਤੁਹਾਡਾ ਤਜਰਬਾ ਜਿਹੜਾ ਜੀ ਅਸੀਂ ਸਾਂਝਾ ਕਰਾਂਗੇ ਹੋਰ ਸਰੋਤਿਆਂ ਦੇ ਨਾਲ. ਫਿਲਹਾਲ ਅਸੀਂ ਆਪਣੇ ਅਗਲੇ ਕਲਾਇੰਟ ਨਾਲ ਵੀ ਗੱਲ ਕਰਾਂਗੇ. ਤੁਸੀਂ ਸਾਨੂੰ ਟਾਈਮ ਦਿੱਤਾ ਹਰਮਨ ਰੇਡੀਓ ਤੇ ਸੁਨੀਲ ਵਰਮਾ ਹੋਰਾਂ ਦੀ ਬਦੌਲਤ ਔਰ ਹੈਲਥ ਡਰੋਪਸ ਦੀ ਬਦੌਲਤ ਤੇ ਤੁਸੀਂ ਆਪਣਾ ਜਿਹੜਾ ਭਾਰ 15 किलो 42 दिनां दे विच घटाया और एक बहुत खूबसूरत बहुत शानदार तजर्बा रहा। बहुत बहुत धन्यवाद गलबात करन दे लई।
थैंक यू वेरी मच एंड गुड लक।
शुक्रिया जी। जी सुनील जी, और जिवे आपां रूपल होरां तों सुनिया उन्हां दा तजर्बा, मेनू सब तो ज्यादा खुशी इस गल दी होई है वी बहुत थोड़े दिनां दे विच बहुत ज्यादा वेट रिड्यूस कीता उन्होंने 15 किलो। और असीं होर भी दोस्तां दे नाल गल कीती सीगी जिन्हां ने करीब तकरीबन 9 किलो किसी ने 10 किलो जिहड़ा घटाया, पर उन्हां ने जिक्र कीता कि वह अपनी डाइट नूं स्ट्रिक्टली फॉलो नहीं कर पाए, है ना। पर जिवें रूपल जी ने गल कीती है वी इह ਭਾਰ ਘਟਾਉਣ ਨੂੰ ਲੈ ਕੇ ਕਾਫੀ ਦੇਰ ਤੋਂ ਚਿੰਤਤ ਸੀਗੇ, ਪਰ ਬਹੁਤ ਸਾਰੇ ਤਰੀਕੇ ਜਿਹੜੇ ਸੀ ਉਹਨਾਂ ਨੇ ਅਜਮਾ ਵੀ ਲਏ ਸੀਗੇ, ਪਰ ਉਹਨਾਂ ਦਾ ਭਾਰ ਜਿਹੜਾ ਸੀ ਉਹ ਘਟਿਆ ਨਹੀਂ ਸੀਗਾ। ਔਰ ਹੈਲਥ ਡਰੋਪਸ ਨੂੰ ਜਦੋਂ ਤੋਂ ਉਹਨਾਂ ਨੇ ਅਜਮਾਇਆ ਉਸ ਤੋਂ ਬਾਅਦ ਉਹਨਾਂ ਨੇ 42 ਦਿਨਾਂ ਦੇ ਵਿਚ ਬੜਾ ਵਧੀਆ ਜਿਵੇਂ ਉਹਨਾਂ ਨੇ ਐਕਸਪੀਰੀਅੰਸ ਆਪਣਾ ਦੱਸਿਆ। ਤੇ ਜਿਹੜੀ ਜਿਵੇਂ ਅਸੀਂ ਗੱਲ ਕਰ ਰਹੇ ਸੀਗੇ ਕਿ ਡਰੋਪਸ ਨੂੰ ਲੈ ਕੇ ਵੀ ਕਈ ਵਾਰ ਭੁਲੇਖਾ ਹੁੰਦਾ ਬੰਦੇ ਦੇ ਮਨ ਚ, ਜਿਵੇਂ ਰੂਪਲ ਜੀ ਨੇ ਵੀ ਗੱਲ ਕੀਤੀ ਵੀ ਜਦੋਂ ਕਹਿ ਦਈਏ ਵੀ ਸੌਖਾ ਆ ਤਾਂ ਫੇਰ ਕਈ ਵਾਰ ਸਾਡੇ ਮਨ ਦੇ ਵਿਚ ਅਲੱਗ ਤਰ੍ਹਾਂ ਦੇ ਜਿਹੜੇ ਕੁਐਸਚਨ ਆ ਉਹ ਖੜੇ ਹੋਣ ਲੱਗ ਜਾਂਦੇ ਆ ਵੀ ਪਤਾ ਨੀ
ਕੋਈ ਵੀ ਚੀਜ਼ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ 4 ਬੰਦਿਆਂ ਨਾਲ ਸਲਾਹ ਕਰਦੇ ਹਾਂ ਤੇ 4 ਬੰਦੇ ਉਹਨਾਂ ਨਾਲ ਸਲਾਹ ਕਰਦੇ ਹਾਂ ਜਿਨ੍ਹਾਂ ਨੇ ਉਸ ਚੀਜ਼ ਨੂੰ ਕਦੇ ਟਰਾਈ ਨਹੀਂ ਕੀਤਾ ਹੁੰਦਾ ਤੇ ਉਹਨਾਂ ਦੇ ਕਿਉਂ ਇਸ ਈਗੋ ਥਿੰਗ ਜਦੋਂ ਤੁਸੀਂ ਕਿਸੇ ਬੰਦੇ ਨੂੰ ਆਪਣੇ ਨੂੰ ਪੁੱਛਦੇ ਹੋ ਕਿ 10 ਬਾਈ ਇਹਦੇ ਵਿਚਾਰੇ ਤਾਂ ਉਹਦਾ ਈਗੋ ਬਣ ਜਾਂਦੀ ਉਹਦਾ ਉਹ ਕਹਿੰਦੇ ਨੀ ਆਪਣਾ ਉਹਦਾ ਬਣ ਜਾਂਦਾ ਹੈ ਕਿ ਹੁਣ ਮੈਂ ਇਹਦੇ ਬਾਰੇ ਸਲਾਹ ਦੇਣੀ ਦੇਣੀ ਹੈ ਇਹਨੇ ਮੰਗੀ ਹੈ ਤੇ ਮੈਨੂੰ ਦੇਣੀ ਪੈਣੀ ਹੈ ਭਾਵੇਂ ਉਹਦੇ ਬਾਰੇ ਕੋਈ ਐਕਸਪੀਰੀਅੰਸ ਨਹੀਂ ਹੁੰਦਾ। ਅਸੀਂ ਅਕਸਰ ਦੇਖਦੇ ਹਾਂ ਕਿ ਸਾਡੇ ਘਰਾਂ ਚ ਆਮ ਕਰਕੇ ਹੁੰਦਾ ਹੈ ਕਿ ਮਾੜਾ ਜਿਹਾ ਸਿਰ ਦੁਖਦਾ ਸਾਡੀ ਲੇਡੀਜ਼ ਚੱਕ ਕੇ ਡਿਸਪਰੀਨ ਪੈਨਾਡੋਲ ਮਿੰਟ ਚ ਖਾ ਲੈਂਦੇ ਨੇ, ਉਹਦੇ ਬਾਰੇ ਸਾਈਡ ਇਫੈਕਟ ਕੋਈ ਨਹੀਂ ਸੋਚਦੇ, ਪਰ ਕੋਈ ਚੀਜ਼ ਜਿਹੜੀ ਸਾਡੇ ਲਈ ਕੰਮ ਕਰ ਰਹੀ ਹੈ ਅਸੀਂ ਉਹਦੇ ਬਾਰੇ ਬਿਨਾਂ ਕੁਛ ਸੋਚੇ ਸਮਝੇ ਉਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਇਹ ਚੰਗਾ ਨਹੀਂ ਹੈ ਜਾਂ ਮਾੜਾ ਨਹੀਂ ਹੈ। ਤੇ ਜ਼ਰੂਰ ਇੱਕ ਵਾਰੀ ਉਹਦੇ ਬਾਰੇ ਚੈੱਕ ਕਰੋ, ਸਾਡੇ ਇਨਗਰੀਡੀਐਂਟ ਸਾਡੀ ਵੈਬਸਾਈਟ ਤੇ ਮੈਂਸ਼ਨ ਨੇ, ਤੁਸੀਂ ਉਹਨਾਂ ਨੂੰ ਕ੍ਰੋਸ ਚੈੱਕ ਕਰੋ, ਤੁਹਾਨੂੰ ਆਪ ਹੀ ਪਤਾ ਲੱਗ ਜੂਗਾ ਕਿ ਇਨਗਰੀਡੀਐਂਟ ਉਹ ਚੰਗੇ ਨੇ ਕਿ ਮਾੜੇ ਨੇ। ਤੇ ਹੁਣ ਜਿੱਦਾਂ ਕੁਛ ਕਸਟਮਰ ਸਾਡੇ ਨੇ ਜਿਨ੍ਹਾਂ ਨੂੰ ਡਾਊਟ ਸੀਗਾ ਤੇ ਉਹਨਾਂ ਨੇ ਡਾਕਟਰ ਨਾਲ ਵੀ ਕੰਸਲਟ ਕੀਤਾ ਤੇ ਡਾਕਟਰ ਨੇ ਵੀ ਸਾਡੇ ਕਈ ਕਸਟਮਰ ਇੱਕ ਦੋ ਡਾਕਟਰ ਨੇ ਸਾਨੂੰ ਸਾਡੇ ਨਾਲ ਕੋਈ ਉਹਨਾਂ ਦਾ ਇੱਦਾਂ ਦਾ ਨਹੀਂ ਹੈ ਕੰਟਰੈਕਟ ਜਾਂ ਕੁਛ ਵੀ, ਬਟ ਵੀ ਫਾਇੰਡ ਆਊਟ ਕਿ ਸਾਨੂੰ ਇੱਕ ਦੋ ਡਾਕਟਰ ਸਾਨੂੰ ਰੈਫਰ ਕਰ ਰਹੇ ਨੇ ਤੇ ਉਹ ਪਤਾ ਲੱਗਿਆ ਕਿ ਉਹਨਾਂ ਦੇ GP ਦੇ ਕੋਈ ਰੈਗੂਲਰ ਕਲਾਇੰਟ ਹੋਣੇ, ਉਹਨਾਂ ਕੋਲ ਗਏ ਹੋਣੇ, ਉਹਨਾਂ ਨੇ ਲੂਜ਼ ਕੀਤਾ, ਉਹਨਾਂ ਕੋਲ ਸਾਡਾ ਬਿਜ਼ਨਸ ਕਾਰਡ ਸੀ, ਉਹਨਾਂ ਨੇ ਡਾਕਟਰ ਕੋਲ ਰੱਖਤਾ, ਅੱਗੇ ਡਾਕਟਰਾਂ ਦੇ ਕੋਲ ਅੱਗੇ ਗਿਆ ਜੀ, ਵਿਚ ਇਜ਼ ਗੁੱਡ। ਤੇ ਅਸੀਂ ਹਜੇ ਉਹਨਾਂ ਨਾਲ ਸੋਚਿਆ ਸੀ ਕਿ ਉਹਨਾਂ ਨਾਲ ਸੰਪਰਕ ਕਰੀਏ, ਬਟ ਅਸੀਂ ਸੋਚਿਆ ਕਿ ਇਟਸ ਬਿਟ ਕਿ ਕਿਸ ਤਰ੍ਹਾਂ ਉਹਨਾਂ ਨੂੰ ਸੰਪਰਕ ਕਰੀਏ ਕਿ ਉਹ ਗਲਤ ਨਾ ਮੰਨ ਲੈਣ, ਬਟ ਐਨੀਵੇ ਦੈਟਸ ਅ ਡਿਫਰੈਂਟ ਥਿੰਗ। ਬਟ ਕੀ ਹੈ ਕਿ ਇੱਕ ਦੂਜੇ ਨੂੰ ਆਪਾਂ ਬਿਨਾਂ ਸੋਚੇ ਉਹਦੇ ਪਹਿਲਾਂ ਇੱਕ ਵਾਰੀ ਉਹਨੂੰ ਦੇਖ ਲਈਏ ਕਿ ਕੀ ਚੀਜ਼ ਹੈ, ਤੇ ਸਾਡੇ ਫੇਸਬੁੱਕ ਤੇ ਰਿਵਿਊ ਪਏ ਨੇ ਲੋਕਾਂ ਦੇ। ਤੇ ਇੱਕ ਗੱਲ ਹੋਰ ਮੈਂ ਕਲੀਅਰ ਕਰ ਲਾਂ, ਜਿੱਦਾਂ ਰੂਪਲ ਜੀ ਨੇ 15 ਕਿਲੋ ਲੂਜ਼ ਕੀਤਾ ਵਿਦ ਇਨ 42 ਡੇਜ਼, ਇਹ ਨਹੀਂ ਹੈ ਕਿ ਸਾਰੇ ਹੀ 15 ਕਿਲੋ ਕਰਨਗੇ, ਸਾਰੇ ਹੀ 10 ਕਿਲੋ ਕਰਨਗੇ, ਇਸ ਟੋਟਲੀ ਡਿਪੈਂਡ ਔਨ ਇੰਡੀਵਿਜੁਅਲ, ਤੁਹਾਡੇ ਤੇ ਫੈਟ ਕਿੰਨਾ, ਤੁਹਾਡੇ ਤੇ ਮਸਲ ਕਿੰਨਾ, ਤੇ ਪਲੱਸ ਤੁਸੀਂ ਆਪਣੀ ਲਾਈਫ ਨੂੰ ਕਿਵੇਂ ਟ੍ਰੀਟ ਕਰ ਰਹੇ ਹੋ। ਕੁਛ ਲੋਕ ਹੁੰਦੇ ਨੇ ਜਿਹੜੇ ਬਹੁਤ ਸੋਚ ਸੋਚ ਕੇ ਚੀਜ਼ ਖਾਂਦੇ ਨੇ, ਹਰ ਚੀਜ਼ ਨੂੰ ਪਹਿਲਾਂ 10 ਮਿੰਟ ਸੋਚਣਗੇ ਫੇਰ ਖਾਣਗੇ, ਤੇ ਉਹਨਾਂ ਨੂੰ ਸਭ ਤੋਂ ਵੱਧ ਬਿਮਾਰੀਆਂ ਹੁੰਦੀਆਂ। ਮਤਲਬ ਇੱਕ ਸਾਰਿਆਂ ਨੂੰ ਨਹੀਂ ਕਹਿੰਦਾ, ਪਰ ਜਨਰਲੀ ਕਹਿੰਦਾ, ਪਰ ਔਨ ਦਾ ਅਦਰ ਸਾਈਡ ਕੁਛ ਲੋਕ ਹੁੰਦੇ ਨੇ ਜਿਹੜੇ ਬਿਨਾਂ ਸੋਚੇ ਚੀਜ਼ ਖਾ ਰਹੇ ਹੁੰਦੇ ਨੇ, ਠੀਕ ਹੈ, ਉਹਨਾਂ ਨੂੰ ਬਹੁਤ ਘੱਟ ਪ੍ਰੋਬਲਮਸ ਹੁੰਦੀਆਂ। ਜਿਵੇਂ ਆਪਾਂ ਗੱਲ ਕਰੀਏ ਜੇ ਸਾਡੇ ਬਜ਼ੁਰਗਾਂ ਦੀ ਗੱਲ ਕਰੀਏ, ਦਾਦੇ ਪੜਦਾਦੇ, ਕਿਉਂਕਿ ਪੇਰੈਂਟਸ ਤਾਂ ਸਾਡੇ ਸਾਰਿਆਂ ਦੇ ਆਲਮੋਸਟ ਸਾਡੇ ਵਾਲੀ ਕੈਟਾਗਰੀ ਚੀਜ਼ ਨੇ, ਤੇ ਉਹ ਦੇਖੋ ਕੁਛ ਵੀ ਖਾਂਦੇ ਸੀਗੇ, ਕੁਛ ਵੀ ਖਾਂਦੇ ਸੀ। ਕਈ ਵਾਰ ਉਹ ਆਪਣਾ ਬਲਦ ਆਪਣੇ ਆਮ ਕਰਕੇ ਜਾਨਵਰ ਰੱਖੇ ਹੁੰਦੇ ਨੇ ਘਰਾਂ ਚ, ਕਈ ਵਾਰ ਉਹਨਾਂ ਦਾ ਵੀ ਕੁਛ ਮੁੱਝ ਪਾ ਲੈਂਦੇ ਸੀ, ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਸੀ, ਬਿਕੋਜ਼ ਉਹ ਆਪਣੇ ਲਾਈਫ ਸਟਾਈਲ ਨੂੰ ਬੜੇ ਤਰੀਕੇ ਨਾਲ ਜੀਂਦੇ ਸੀ। ਉਹਨਾਂ ਦੇ ਸਾਰੇ ਸਕੇਡਿਊਲ ਬਣੇ ਹੁੰਦੇ ਸੀ ਕਿ ਇਸ ਟਾਈਮ ਤੇ ਅਸੀਂ ਸੋਣਾ, ਇਸ ਟਾਈਮ ਤੇ ਅਸੀਂ ਮੀਲ ਖਾਣਾ, ਅਸੀਂ ਦਿਨ ਚ 3 ਮੀਲ ਖਾਣੇ, ਕਿਸ ਵੇਲੇ ਅਸੀਂ ਖਾਣਾ, ਉਹਨਾਂ ਦਾ ਸੌਣ ਦਾ ਟਾਈਮ ਤੇ ਉਹਨਾਂ ਦਾ ਉੱਠਣ ਦਾ ਟਾਈਮ ਫਿਕਸ ਹੁੰਦਾ ਸੀ। ਤੇ ਚਲੋ ਹੁਣ ਅੱਜ ਕੱਲ ਦੇ ਮਾਡਰਨ ਲਾਈਫ ਸਟਾਈਲ ਚ ਸਾਡੀਆਂ ਸ਼ਿਫਟਾਂ ਚੇਂਜ ਹੁੰਦੀਆਂ ਰਹਿੰਦੀਆਂ, ਜਿਸ ਨਾਲ ਅਸੀਂ ਉਹ ਰੂਟੀਨ ਤਾਂ ਫਾਲੋ ਨਹੀਂ ਕਰ ਸਕਦੇ, ਪਰ ਉਹ ਆਪਣੇ ਲਾਈਫ ਨੂੰ ਵੀ ਬੜਾ ਹੈਪੀਲੀ ਟ੍ਰੀਟ ਕਰਦੇ ਹੁੰਦੇ ਸੀ। ਉਹਨਾਂ ਨੂੰ ਪਤਾ ਹੁੰਦਾ ਸੀ ਕਿ ਲਾਈਫ ਨੂੰ ਇੰਜੋਏ ਕਿੱਦਾਂ ਕਰਨਾ, ਤੇ ਸਾਨੂੰ ਤਾਂ ਕਈ ਵਾਰ ਫੇਸਬੁੱਕ ਦੇ ਸਟੇਟਸ ਤੋਂ ਟੈਨਸ਼ਨ ਹੋ ਜਾਂਦੀ ਹੈ ਕਿ ਉਹ ਘੁੰਮਣ ਗਿਆ ਮੈਂ ਗਿਆ ਨੀ, ਠੀਕ ਹੈ ਨਾ। ਸਾਨੂੰ ਅਸੀਂ ਫੇਸਬੁੱਕ ਤੇ ਫੋਟੋ ਪਾਉਂਦੇ ਹਾਂ ਤੇ ਅਸੀਂ ਇਹ ਸੋਚ ਕੇ ਪਾਉਂਦੇ ਹਾਂ ਸਾਨੂੰ ਲਾਈਕ ਕਿੰਨੇ ਮਿਲਣਗੇ, ਜਦੋਂ ਸਾਨੂੰ ਘੱਟ ਲਾਈਕ ਮਿਲਦੇ ਆਏ ਸਾਨੂੰ ਉਹਨੇ ਲਾਈਕ ਨਹੀਂ ਕੀਤਾ, ਹੁਣ ਮੈਂ ਵੀ ਨਹੀਂ ਕਰਨਾ, ਉਹਦੇ ਨਾਲ ਹੀ ਸਟ੍ਰੈਸ ਹੋ ਜਾਂਦੀ ਹੈ। ਤੇ ਅਸੀਂ ਆਪਣੀ ਲਾਈਫ ਨੂੰ ਇੰਨਾ ਕੰਪਲੀਕੇਟਡ ਬਣਾਈ ਜਾਂਦੇ ਹਾਂ, ਜਿਸ ਨਾਲ ਅਸੀਂ ਈਵਨ ਕਿ ਫੂਡ ਨੂੰ ਵੀ ਨਹੀਂ ਇੰਜੋਏ ਕਰ ਸਕਦੇ, ਜਦਕਿ ਸਾਡਾ ਐਜ਼ ਏ ਇੰਡੀਅਨ ਸਾਡਾ ਫੂਡ ਹਮੇਸ਼ਾ ਜਿਹੜਾ ਮੇਨ ਅਟਰੈਕਸ਼ਨ ਰਿਹਾ ਕਿਸੇ ਵੀ ਛੋਟੀ ਤੋਂ ਛੋਟੀ ਪਾਰਟੀ ਤੇ ਵੱਡੀ ਤੋਂ ਵੱਡੀ ਪਾਰਟੀ। ਅਸੀਂ ਜੇ ਕਿਸੇ ਦੇ ਘਰ ਜਾਈਏ ਫੈਮਿਲੀ ਲੈ ਕੇ ਤਾਂ ਸਾਡੀ ਇੰਟੈਂਸ਼ਨ ਹੁੰਦੀ ਹੈ ਕਿ ਰੋਟੀ ਖਾ ਕੇ ਆਈਏ, ਘਰੇ ਨੀ ਬਣਨੀ ਸਾਡੇ ਤੋਂ ਰੋਟੀ, ਠੀਕ ਹੈ ਨਾ। ਸਾਡਾ ਫੂਡ ਬੜਾ ਮੇਨ ਇੰਟਰੈਕਸ਼ਨ ਦਾ ਪੁਆਇੰਟ ਸੀ, ਬਟ ਅਸੀਂ ਉਹਨੂੰ ਵੀ ਨੀ ਇੰਜੋਏ ਕਰ ਪਾ ਰਹੇ ਹੁਣ, ਬਿਕੋਜ਼ ਕਿ ਅਸੀਂ ਉਹਦੇ ਚ ਦੇਖ ਰਹੇ ਹਾਂ ਕਿ ਇਹ ਚੰਗਾ ਜਾਂ ਮਾੜਾ। ਜਿਸ ਨਾਲ ਚੰਗਾ ਮਾੜਾ ਤਾਂ ਉਹ ਠੀਕ ਹੈ, ਡਿਪੈਂਡ ਕਰਦਾ ਫੂਡ ਤੇ, ਬਟ ਜਦੋਂ ਅਸੀਂ ਉਹਨੂੰ ਸੋਚ ਕੇ ਇਹ ਖਾਂਦੇ ਹਾਂ ਕਿ ਇਹ ਮੇਰੇ ਤੇ ਅਸਰ ਨਹੀਂ ਕਰਨਾ, ਜਿਵੇਂ ਇੱਕ ਮੇਰੇ ਨਾਂ ਭੁੱਲ ਗਿਆ ਪਸੀਵੋ ਇਫੈਕਟ ਦੇਖਿਆ ਸੀਗਾ, ਆਈ ਥਿੰਕ ਪਸੀਵੋ, ਮੈਨੂੰ ਸ਼ਿਓਰ ਨਹੀਂ ਹੈ, ਮੈਂ ਵੀ ਗਲਤ। ਉਹਦੇ ਚ ਕੀ ਹੈ ਕਿ ਸਾਇੰਟਿਸਟ ਨੇ 10 ਬੰਦਿਆਂ ਨੇ ਟਰਾਈ ਕੀਤਾ, ਕੁਛ ਨੂੰ ਉਹਨਾਂ ਨੇ ਪੇਨ ਕਿਲਰ ਦਿੱਤਾ, ਕੁਛ ਨੂੰ ਉਹਨਾਂ ਨੇ ਮਿੱਠੇ ਦੀ ਗੋਲੀਆਂ ਦਿੱਤੀਆਂ, ਮਤਲਬ ਛੋਟੀਆਂ। ਤੇ ਉਹਨਾਂ ਨੇ ਫਾਇੰਡ ਆਊਟ ਕੀਤਾ ਕਿ ਜਿਹੜੇ ਬੰਦੇ ਨੇ ਮਿੱਠੇ ਦੀ ਗੋਲੀਆਂ ਖਾਧੀਆਂ ਸੀ ਉਹ ਵੀ ਠੀਕ ਹੋ ਗਏ ਨੇ, ਬਿਕੋਜ਼ ਉਹਨਾਂ ਦੇ ਮਾਇੰਡ ਚ ਇਹ ਸੀਗਾ ਕਿ ਇਹ ਮੈਡੀਸਿਨ ਹੈ ਮੇਰੀ, ਠੀਕ ਹੈ ਨਾ। ਤਾਂ ਉਹ ਚੀਜ਼ ਕੀ ਹੈ ਕਿ ਜਦੋਂ ਫੂਡ ਨੂੰ ਅਸੀਂ ਚੰਗੀ ਨੀਤ ਨਾਲ ਖਾਂਦੇ ਹਾਂ ਤਾਂ ਉਹ ਫੂਡ ਹੀ ਚੰਗਾ ਬਣ ਜਾਂਦਾ। ਤਾਂ ਇਹ ਛੋਟੀ ਛੋਟੀ ਚੀਜ਼ਾਂ ਜਿਹੜੀਆਂ ਸਾਨੂੰ ਆਫ ਦਾ ਟਰੈਕ ਲੈ ਕੇ ਜਾਂਦੀਆਂ, ਜਿਹੜੀਆਂ ਸਾਡੀ ਪ੍ਰੋਬਲਮ ਨੇ। ਨਹੀਂ ਤਾਂ ਕੀ ਹੁੰਦਾ ਕਿ ਕਈ ਬੰਦੇ ਦੇਖਣ ਚ ਹੈਵੀ ਹੁੰਦੇ ਨੇ ਪਰ ਉਹ ਦੂਸਰਿਆਂ ਨਾਲੋਂ ਜ਼ਿਆਦਾ ਸਟਰੈਂਥ ਚ ਹੁੰਦੇ ਨੇ, ਕਈ ਬੰਦੇ ਦੇਖਣ ਚ ਬਹੁਤ ਸੁੱਕੇ ਜੇ ਹੁੰਦੇ ਨੇ, ਬਹੁਤ ਪਤਲੇ ਹੁੰਦੇ ਨੇ, ਬਟ ਉਹਨਾਂ ਚ ਦੂਸਰੇ ਨਾਲ ਜ਼ਿਆਦਾ ਸਟਰੈਂਥ ਹੁੰਦੀ ਹੈ। ਹੁਣ ਮੇਰੇ ਟਵਿੰਸ ਨੇ, ਇੱਕ ਮੇਰਾ ਬੇਟਾ ਉਹ ਬਿਲਕੁਲ ਪਤਲਾ ਜਿਹਾ, ਉਹਨੂੰ ਅਸੀਂ ਕਹਿੰਦੇ ਹਾਂ ਉਹਦੇ ਤੁਸੀਂ ਹੱਡੀਆਂ ਗਿਣ ਸਕਦੇ ਹੋ, ਦੂਸਰਾ ਥੋੜਾ ਠੀਕ ਹੈ ਜੀ, ਪਰ ਉਹ ਜਿਸ ਦੀ ਹੱਡੀਆਂ ਗਿਣ ਸਕਦੇ ਹੋ ਉਹ ਦੂਜੇ ਨੂੰ ਜ਼ਿਆਦਾ ਸਟਰੈਂਥ ਰੱਖਦਾ ਤੇ ਉਹਨੂੰ ਢਾ ਵੀ ਲੈਂਦਾ। ਇਹ ਨਹੀਂ ਹੈ ਕਿ ਤੁਸੀਂ ਫਿਜੀਕਲੀ ਕਿਸ ਤਰ੍ਹਾਂ ਦੇ ਲੁੱਕ ਰਹੇ ਹੋ, ਤੁਸੀਂ ਓਵਰਆਲ ਦੇਖੋ ਕਿ ਤੁਹਾਡੀ ਹੈਲਥ ਕਿੱਦਾਂ ਦੀ ਹੈ। ਤੇ ਇਵੇਂ ਹੁੰਦਾ ਕਿ ਕਸਟਮਰ ਕਹਿੰਦੇ ਕਿ ਮੈਂ 10 ਕਿਲੋ ਘਟਾਉਣਾ ਜਾਂ 15 ਕਿਲੋ ਘਟਾਉਣਾ, ਪਹਿਲਾਂ ਤਾਂ ਇਹਦੇ ਸਾਡੇ ਪ੍ਰੋਡਕਟ ਦੇ ਨਾਲ ਫੈਟ ਲੂਜ਼ ਹੁੰਦਾ, ਵੇਟ ਨਹੀਂ ਲੂਜ਼ ਹੁੰਦਾ। ਵੇਟ ਅਸੀਂ ਤਾਂ ਕਹਿ ਦਿੰਦੇ ਇਟਸ ਟੂ ਈਜ਼ੀ ਟੂ ਅੰਡਰਸਟੈਂਡ, ਤੇ ਫੈਟ ਇਸ ਟੋਟਲੀ ਡਿਪੈਂਡ ਆਫ ਅਮਾਊਂਟ ਆਫ ਫੈਟ ਤੁਹਾਡੀ ਬਾਡੀ ਤੇ ਕਿੰਨਾ। ਜੇ ਲੈਟ ਸੇ ਜਿਹੜੇ ਬੰਦੇ ਜਿਨ੍ਹਾਂ ਤੇ ਹੈ ਬਹੁਤ ਥੋੜਾ ਅਮਾਊਂਟ ਆਫ ਫੈਟ, ਤਾਂ ਓਬਵੀਅਸਲੀ ਉਹਨਾਂ ਨੂੰ ਵੇਟ ਸਕੇਲ ਤੇ ਬਹੁਤ ਘੱਟ ਰਿਜ਼ਲਟ ਮਿਲੂਗਾ, ਬਟ ਉਹਨਾਂ ਦੇ ਇੰਚਿਸ ਚ ਜ਼ਿਆਦਾ ਘੱਟ ਜਾਂਦਾ ਹੈ। ਜਿਵੇਂ ਸਪੈਸ਼ਲੀ ਆਪਣੇ ਲੇਡੀਜ਼ ਕਸਟਮਰ ਹੁੰਦੇ ਨੇ ਆਫਟਰ ਪ੍ਰੈਗਨੈਂਸੀ, ਉਹਨਾਂ ਦਾ ਅਰਾਊਂਡ ਦਾ ਵੇਸਟ ਫੈਟ ਹੁੰਦਾ, ਤਾਂ ਉਹਨਾਂ ਦਾ ਵੇਟ ਤਾਂ ਸਾਰਾ 42 ਦਿਨ ਚ 4 ਜਾਂ 5 ਜਾਂ 6 ਕਿਲੋ ਘੱਟਦਾ, ਡਿਪੈਂਡ ਔਨ ਕਿੰਨਾ ਫੈਟ ਹੈ ਉਹਨਾਂ ਦੇ ਤੇ, ਬਟ ਉਹਨਾਂ ਦੇ ਇੰਚਿਸ ਚ 5-5 6-6 ਇੰਚ ਦਾ ਵੀ ਫਰਕ ਪੈ ਜਾਂਦਾ, ਕਦ ਉਹਨਾਂ ਦਾ ਫੈਟ ਹੀ ਅਰਾਊਂਡ ਦਾ ਵੇਸਟ ਹੁੰਦਾ ਨਾ। ਤਾਂ ਇਹ ਟੋਟਲੀ ਵੈਰੀ ਕਰਦਾ ਪਰਸਨ ਟੂ ਪਰਸਨ ਕਿ ਤੁਸੀਂ ਕਿੰਨਾ ਲੂਜ਼ ਕਰਦੇ ਹੋ, ਕਿਵੇਂ ਲੂਜ਼ ਕਰਦੇ ਹੋ, ਬਟ ਇਹਦੇ ਚ ਐਵਰੀ ਸਿੰਗਲ ਡੇ ਕੁਛ ਨਾ ਕੁਛ ਲੂਜ਼ ਹੁੰਦਾ। ਤਾਂ ਉਹ ਕਈ ਵਾਰ ਹੋ ਜਾਂਦਾ ਨਾ ਕਿ ਮੈਂ 10 ਕਿਲੋ ਲੂਜ਼ ਕਰਨਾ ਜਾਂ ਮੈਂ 20 ਕਿਲੋ, ਜੇ ਤੁਸੀਂ ਟਾਰਗੇਟ ਲੈ ਕੇ ਚੱਲਦੇ ਹੋ ਨਾ ਤਾਂ ਤੁਸੀਂ ਆਪਣੀ ਜਰਨੀ ਪਹਿਲਾਂ ਹੀ ਡਬਲ ਹਾਰਡ ਕਰ ਲੈਂਦੇ ਹੋ। ਅਸੀਂ ਕਹਿੰਦੇ ਹਾਂ ਕਿ ਵੇਟ ਸਕੇਲ ਇੱਕ ਠੀਕ ਹੈ ਸਟਾਰਟਿੰਗ ਦੇ ਮੋਟੀਵੇਸ਼ਨ ਪੁਆਇੰਟ ਲਈ ਬਹੁਤ ਵਧੀਆ ਹੁੰਦਾ ਜਦੋਂ ਤੁਸੀਂ ਸਟਾਰਟ ਕਰ ਰਹੇ ਹੁੰਦੇ ਹੋ, ਬਟ ਮੋਟੀਵੇਸ਼ਨ ਦੇ ਲਈ 100% ਵੇਟ ਸਕੇਲ ਤੇ ਨਾ ਨਾ ਮੋਟੀਵੇਸ਼ਨ ਦੇ ਲਈ ਤੁਸੀਂ ਓਵਰਆਲ ਦੇਖੋ ਤੁਹਾਡਾ ਮੂਡ ਕਿੱਦਾਂ ਬੈਟਰ ਹੋਇਆ, ਤੁਹਾਡੀ ਸਕਿਨ ਕਿੰਨੀ ਗਲੋ ਕਰ ਰਹੀ, ਤੁਹਾਡਾ ਮੂਡ ਕਿੰਨਾ ਅਪਲਿਫਟ ਹੋਇਆ, ਐਂਡ ਆਫ ਦਾ ਡੇ ਤੁਸੀਂ ਕਿੰਨੇ ਐਨਰਜੈਟਿਕ ਫੀਲ ਕਰਦੇ ਹੋ। ਤੇ ਪਲੱਸ ਮੋਟੀਵੇਸ਼ਨ ਲਈ ਸਭ ਤੋਂ ਵਧੀਆ ਪੁਰਾਣੀ ਡਰੈਸਿਸ ਕੱਢ ਕੇ ਰੱਖ ਲਓ, ਸਾਰਿਆਂ ਦੇ ਵਾਰਡਰੋਬ ਚ 1-2 ਡਰੈਸਿਸ ਹੁੰਦੀਆਂ ਜਿਹੜੀ ਅਸੀਂ ਨਾ ਸਿੱਟਦੇ ਹਾਂ ਨਾ ਅਸੀਂ ਪਾਉਂਦੇ ਹਾਂ, ਤੇ ਉਹ ਮੋਟੀਵੇਸ਼ਨ ਲਈ ਬਹੁਤ ਵਧੀਆ, ਤੁਸੀਂ ਉਸ ਨੂੰ ਪਾ ਰਹੇ ਹੋ ਤਾਂ ਤੁਸੀਂ ਮੋਟੀਵੇਟ ਹੀ ਬਹੁਤ ਹੋ ਜਾਂਦੇ ਹੋ।
ਬਿਲਕੁਲ, ਐਨਰਜੀ ਲੈਵਲ ਤੋਂ ਤੁਹਾਨੂੰ ਪਤਾ ਲੱਗ ਜਾਂਦਾ ਕਿ ਤੁਸੀਂ ਪਹਿਲਾਂ ਨਾਲੋਂ ਕਿੰਨੇ ਐਕਟਿਵ।
ਬਿਲਕੁਲ ਜੀ, ਬਿਲਕੁਲ।
ਸੁਨੀਲ ਜੀ ਸਾਡੇ ਨਾਲ ਸਾਡੇ ਇੱਕ ਸਰੋਤੇ ਜੁੜੇ ਨੇ, ਕੁਲਦੀਪ ਕੌਰ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੁਹਾਨੂੰ।
ਸਤਿ ਸ੍ਰੀ ਅਕਾਲ ਕੁਲਦੀਪ ਜੀ।
ਜੀ, ਤੇ ਕਹਿੰਦੇ ਜੀ ਮੇਰਾ ਸਵਾਲ ਇਹ ਹੈ ਕਿ ਜੇਕਰ ਬਸ ਪੇਟ ਹੀ ਵੱਧਦਾ ਹੋਵੇ ਉਹਦੇ ਲਈ ਕਹਿੰਦੇ ਲਾਭਦਾਇਕ ਹੈ ਕਿਉਂਕਿ ਭਾਰ ਵੀ ਸਹੀ ਹੈ, ਬਸ ਕਹਿੰਦੇ ਪੇਟ ਵੱਧਦਾ।
ਠੀਕ ਹੈ ਜੀ, ਕੁਲਜੀਤ ਜੀ, ਕੁਲਜੀਤ ਦੱਸਿਆ,
ਕੁਲਦੀਪ ਜੀ
ਪਹਿਲੀ ਗੱਲ ਤਾਂ ਤੁਸੀਂ ਕਦੇ ਵੀ ਸਿੰਗਲ ਬਾਡੀ ਪਾਰਟ ਨੂੰ ਟਾਰਗੇਟ ਨਹੀਂ ਕਰ ਸਕਦੇ, ਕੋਈ ਵੀ ਸਪੋਟ ਰਿਡਕਸ਼ਨ ਕਦੇ ਵੀ ਨਹੀਂ ਹੁੰਦੀ। ਜੇ ਤੁਸੀਂ ਜੇ ਪੇਟ ਦੀ ਹੈ, ਤੁਸੀਂ ਸਾਰਾ ਦਿਨ ਐਕਸਰਸਾਈਜ਼ ਲਾਏ ਜਾਓਗੇ, ਤੁਸੀਂ ਕਦੇ ਪੇਟ ਨਹੀਂ ਘਟਾ ਸਕਦੇ, ਕਿਉਂਕਿ ਬਾਡੀ ਤੁਹਾਡੀ ਓਵਰਆਲ ਕੰਮ ਕਰਦੀ ਹੈ, ਬਾਡੀ ਤੁਹਾਡੀ ਆਪਣੇ ਆਪ ਨੂੰ ਐਡਜਸਟ ਕਰਦੀ ਹੈ। ਜਿਹੜਾ ਸਾਡੇ ਡ੍ਰੋਪਸ ਹੈ ਇਹਦੇ ਨਾਲ ਸਟੋਰ ਫੈਟ ਐਜ਼ ਏ ਐਨਰਜੀ ਬਰਨ ਹੁੰਦੇ ਨੇ, ਸਟੋਰ ਫੈਟ ਹਮੇਸ਼ਾ ਹੁੰਦੇ ਨੇ ਪੇਟ ਤੇ, ਹਿਪਸ ਤੇ, ਥਾਈ ਤੇ, ਬੈਕ ਤੇ ਡੈਫੀਨੇਟਲੀ ਇਹ ਸਟੋਰ ਫੈਟ ਨੂੰ ਬਰਨ ਕਰੂਗਾ। ਬਟ ਜੇ ਤੁਸੀਂ ਕਹੋ ਕਿ ਕੱਲਾ ਪੇਟ ਘਟਾਉਣਾ, ਬਿਕੋਜ਼ ਆਪਣੇ ਆਪ ਬਾਡੀ ਐਡਜਸਟ ਕਰਕੇ ਚੱਲੂਗੀ, ਜੇ ਤੁਹਾਡੇ ਥਾਈਸ ਤੇ ਫੈਟ ਨਹੀਂ ਹੈ ਤਾਂ ਓਬਵੀਅਸਲੀ ਉੱਥੋਂ ਫੈਟ ਨਹੀਂ ਘਟੂਗਾ, ਇਸ ਨਾਲ ਮਸਲ ਨੂੰ ਬਿਲਕੁਲ ਨਹੀਂ ਕੁਛ ਵੀ ਹੁੰਦਾ, ਮਸਲ ਤੁਹਾਡਾ ਉਸ ਤਰ੍ਹਾਂ ਹੀ ਰਹਿੰਦਾ। ਤੇ ਡੈਫੀਨੇਟਲੀ ਇਟ ਕੈਨ ਵਰਕ ਇਨ ਯੂਰ ਸਟਮਕ ਫੈਟ, ਜਿੱਦਾਂ ਮੈਂ ਦੱਸਿਆ ਕਿ ਲੇਡੀਜ਼ ਕਸਟਮਰ ਆਫਟਰ ਪ੍ਰੈਗਨੈਂਸੀ ਉਹਨਾਂ ਦਾ ਅਰਾਊਂਡ ਦਾ ਵੇਸਟ ਹੁੰਦਾ, ਤੇ ਮੋਰ ਲਾਈਕਲੀ ਤੁਹਾਨੂੰ ਵੇਟ ਸਕੇਲ ਤੇ ਰਿਜ਼ਲਟ ਨਹੀਂ ਮਿਲੂਗਾ ਇੰਨਾ ਚੰਗਾ। ਡੈਫੀਨੇਟਲੀ ਮੋਟੀਵੇਸ਼ਨ ਦੇ ਲਈ ਕੁਛ ਨਾ ਕੁਛ ਘਟੂਗਾ, ਬਟ ਜੇ ਤੁਸੀਂ ਕੰਪੇਅਰ ਕਰੋ ਐਜ਼ ਕੰਪੇਅਰ ਟੂ ਰੂਪਲ ਜੀ 15 ਕਿਲੋ ਘਟਿਆ, ਤੇ ਭਾਵੇਂ ਕਿਉਂਕਿ ਜਿੱਦਾਂ ਤੁਸੀਂ ਦੱਸਿਆ ਸਿਰਫ ਅਰਾਊਂਡ ਦਾ ਤੁਹਾਡਾ ਪੇਟ ਤੇ ਭਾਰ ਹੈ ਤਾਂ ਓਬਵੀਅਸਲੀ ਤੁਹਾਡਾ ਵੇਟ ਜ਼ਿਆਦਾ ਨਹੀਂ ਹੈ, ਠੀਕ ਹੈ ਨਾ? ਤੇ ਉਹਦੇ ਨਾਲ ਕੀ ਹੈ ਕਿ ਤੁਹਾਨੂੰ ਵੇਟ ਸਕੇਲ ਤੇ ਰਿਜ਼ਲਟ ਨਹੀਂ ਮਿਲਣ ਦੀ ਬਜਾਏ ਤੁਹਾਡਾ ਇੰਚਿਸ ਚ ਚੰਗਾ ਕੱਟੂਗਾ। ਕੌਜ ਇਹਦੇ ਚ ਅਸੀਂ ਦੋ ਤਰੀਕੇ ਨਾਲ ਵੇਟ ਮਈਅਰ ਕਰਦੇ ਹਾਂ, ਇੱਕ ਤਾਂ ਅਸੀਂ ਵੇਟ ਸਕੇਲ ਦੇ ਉੱਤੇ ਜਿਹੜਾ ਮੋਟੀਵੇਸ਼ਨ ਲਈ ਵੇਟ ਸਕੇਲ, ਤੇ ਦੂਸਰਾ ਅਸੀਂ ਹਰ 10 ਦਿਨ ਬਾਅਦ ਆਪਣੇ ਇੰਚਿਸ ਮਈਅਰ ਕਰਦੇ ਹਾਂ ਅਰਾਊਂਡ ਦਾ ਵੇਸਟ, ਅਰਾਊਂਡ ਦਾ ਵੇਸਟ ਹੋ ਗਿਆ ਥਾਈਸ, ਜਿੱਥੇ ਵੀ ਤੁਸੀਂ ਕਰਦੇ ਹੋ ਤਾਂ ਤੁਹਾਨੂੰ ਉੱਥੋਂ ਬੈਟਰ ਰਿਜ਼ਲਟ ਮਿਲੂਗਾ। ਤਾਂ ਮੋਟੀਵੇਸ਼ਨ ਦੇ ਲਈ ਤੇ ਸ਼ੁਰੂ ਕਰੋਗੇ ਵੇਟ ਸਕੇਲ ਨੂੰ, ਇੱਕ ਸਟਾਰਟਿੰਗ ਮੋਟੀਵੇਸ਼ਨ ਬੈਟਰ ਹੈ, ਬਟ ਪੁਰਾਣੇ ਕੱਪੜੇ ਕੱਢ ਲਿਓ।
ਠੀਕ ਹੈ, ਸੋ ਕੁਲਦੀਪ ਮੈਨੂੰ ਲੱਗਦਾ ਕਿ ਤੁਹਾਨੂੰ ਜਵਾਬ ਜ਼ਰੂਰ ਮਿਲ ਗਿਆ ਹੋਣਾ। ਵੈਸੇ ਵੀ ਜਦੋਂ ਸੁਨੀਲ ਜੀ ਗੱਲ ਕਰਦੇ ਆ ਕਿ ਅਸੀਂ ਭਾਰ ਘਟਾਉਣ ਦੇ ਨਾਲੋਂ ਫੈਟ ਘਟਾਉਣ ਦੀ ਜਿਹੜੀ ਜ਼ਿਆਦਾ ਇੰਪੋਰਟੈਂਸ ਹੈ ਉਹ ਦੇਖਦੇ ਆ ਇਹਦੇ ਰਾਹੀਂ, ਹੈਲਥ ਡ੍ਰੌਪਸ ਦੇ ਰਾਹੀਂ, ਔਰ ਮੈਨੂੰ ਲੱਗਦਾ ਇਹਦਾ ਫਾਇਦਾ ਤੁਸੀਂ ਵੀ ਜ਼ਰੂਰ ਲੈ ਸਕਦੇ ਹੋ। ਸੁਨੀਲ ਜੀ, ਅਸੀਂ ਕੁਛ ਹੋਰ ਜਿਹੜੇ ਕਸਟਮਰਸ ਨੇ ਤੁਹਾਡੇ ਉਹਨਾਂ ਦੇ ਵੀ ਤਜਰਬੇ ਜਿਹੜੇ ਸੁਣੇ, ਜਿਨ੍ਹਾਂ ਦੇ ਵਿੱਚੋਂ ਰਾਜਵਿੰਦਰ ਹੋਰਾਂ ਨੇ ਵੀ ਸਾਡੇ ਨਾਲ ਆਪਣਾ ਤਜਰਬਾ ਸਾਂਝਾ ਕੀਤਾ, ਸਿਡਨਮ ਤੋਂ ਨੇ ਰਾਜਵਿੰਦਰ, ਔਰ ਇਹਨਾਂ ਦੇ ਦੋ ਬੱਚੇ ਨੇ, ਇੱਕ 7 ਸਾਲ ਦਾ ਬੱਚਾ, ਇੱਕ 1 ਸਾਲ ਦਾ, ਔਰ ਕਹਿੰਦੇ ਕਿ ਬੜੀ ਇਹਨਾਂ ਦੀ ਟਾਈਟ ਜਿਹੀ ਰੁਟੀਨ ਹੈ, ਪਰ ਉਸ ਰੁਟੀਨ ਦੇ ਵਿੱਚ ਇਹਨਾਂ ਨੂੰ ਵੀ ਬਹੁਤ ਦੇਰ ਤੋਂ ਇਸ ਚੀਜ਼ ਦੇ ਨਾਲ ਚਿੰਤਾ ਸੀ ਕਿ ਮੇਰਾ ਜਿਹੜਾ ਭਾਰ ਆ ਉਹ ਵੱਧ ਰਿਹਾ ਔਰ ਕਿਸੇ ਨਾ ਕਿਸੇ ਤਰ੍ਹਾਂ ਮੈਂ ਉਹ ਘਟਾਉਣਾ ਚਾਹੁੰਦੀ ਹਾਂ। ਆਪਾਂ ਉਹਨਾਂ ਦਾ ਵੀ ਤਜਰਬਾ ਸੁਣਦੇ ਹਾਂ। ਰਾਜਵਿੰਦਰ, ਜੀ ਦੋਸਤੋ ਸਾਡੇ ਨਾਲ ਅੱਗੇ ਜੁੜੇ ਨੇ ਰਾਜਵਿੰਦਰ ਜੀ। ਰਾਜਵਿੰਦਰ ਜੀ ਜਿਹੜੇ ਕਿ ਹੈਲਥ ਡ੍ਰੌਪਸ ਅਪਣਾ ਰਹੇ ਨੇ ਔਰ ਉਹਨਾਂ ਨੂੰ ਵੀ ਕਾਫੀ ਫਾਇਦਾ ਹੈਲਥ ਡ੍ਰੌਪਸ ਤੋਂ ਹੋਇਆ, ਸੁਣਦੇ ਆ ਉਹਨਾਂ ਤੋਂ। ਔਰ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਹਰਮਨ ਰੇਡੀਓ ਦੇ ਇਸ ਮੰਚ ਤੇ। ਜੀ ਰਾਜਵਿੰਦਰ ਜੀ, ਬਹੁਤ ਬਹੁਤ ਸਵਾਗਤ।
ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ, ਐਂਡ ਥੈਂਕ ਯੂ ਤੁਸੀਂ ਮੈਨੂੰ ਮੇਰਾ ਐਕਸਪੀਰੀਅੰਸ ਇਸ ਰੇਡੀਓ ਤੇ ਤੁਸੀਂ ਸਾਰਿਆਂ ਨਾਲ ਸ਼ੇਅਰ ਕਰਨਾ ਚਾਹੁੰਦੇ ਸੀ ਤੇ ਮੈਨੂੰ ਵੀ ਵਧੀਆ ਲੱਗਿਆ ਕਿ ਮੈਂ ਆਪਣਾ ਐਕਸਪੀਰੀਅੰਸ ਸਾਰਿਆਂ ਨੂੰ ਦੱਸਾਂ
ਜੀ।
ਥੈਂਕ ਯੂ ਜੀ।
ਸੋ ਰਾਜਵਿੰਦਰ ਜੀ, ਕਦੋਂ ਤੋਂ ਹੈਲਥ ਡ੍ਰੌਪਸ ਲੈਣੇ ਸ਼ੁਰੂ ਕੀਤੇ?
ਐਕਚੁਅਲੀ ਮੈਂ 2 ਮੰਥ ਤੋਂ ਇਹ ਹੈਲਥ ਡ੍ਰੌਪਸ ਲੈ ਰਹੀ ਹਾਂ।
ਤੇ ਕੀ ਫਾਇਦਾ ਆਪਣੇ ਆਪ ਚ ਤੁਸੀਂ ਵੇਖ ਰਹੇ ਹੋ, ਕਿਸ ਤਰ੍ਹਾਂ ਦਾ ਆਪਣੇ ਆਪ ਚ ਫੀਲ ਕਰ ਰਹੇ ਹੋ ਤੁਸੀਂ?
ਹਾਂਜੀ, ਇਹਦੇ ਨਾਲ ਕੋਈ ਵੀਕਨੈਸ ਨਹੀਂ ਆਉਂਦੀ ਹੈਗੀ ਜੀ। ਤੇ ਜਦੋਂ ਤੁਸੀਂ ਹੈਲਥ ਡ੍ਰੌਪਸ ਸਟਾਰਟ ਕਰਦੇ ਹੋ ਤੁਹਾਡਾ ਵੇਟ ਲੂਜ਼ ਹੋਣਾ ਸਟਾਰਟ ਹੋ ਜਾਂਦਾ ਉਸੇ ਦਿਨ ਤੋਂ
ਜੀ।
ਤੇ ਐਕਚੁਅਲੀ ਮੈਂ 2 ਮੰਥ ਵਿੱਚ ਨੀਅਰਲੀ 8-9 kg ਆਪਣਾ ਵੇਟ ਲੂਜ਼ ਕੀਤਾ ਹੈ ਜੀ।
ਕੀ ਬਾਤ ਹੈ! ਸੋ 2 ਮਹੀਨਿਆਂ ਦੇ ਵਿੱਚ ਅਰਾਊਂਡ 9 kg ਤੁਸੀਂ ਲੂਜ਼ ਕੀਤਾ। ਤੇ ਸਾਡੇ ਸਰੋਤੇ ਇਹ ਵੀ ਜ਼ਰੂਰ ਜਾਣਨਾ ਚਾਹੁਣਗੇ, ਜਿਵੇਂ ਹੈਲਥ ਡ੍ਰੌਪਸ ਜਿਹੜੀਆਂ ਉਹ ਤੇ ਤੁਹਾਨੂੰ ਕੰਮ ਕਰਦੀਆਂ ਨੇ, ਪਰ ਜਿਵੇਂ ਕਿ ਸੁਨੀਲ ਵਰਮਾ ਹੋਰਾਂ ਦਾ ਇੱਕ ਡਾਇਟ ਪਲਾਨ ਹੈ, ਸੋ ਡਾਇਟ ਪਲਾਨ ਜਿਹੜਾ ਬਾਕੀ ਜਿਹੜੇ ਵੇਟ ਲੂਜ਼ ਥੈਰੇਪੀਸ ਤੋਂ ਕਾਫੀ ਵੱਖਰਾ ਹੈ, ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਚ?
ਐਕਚੁਅਲੀ ਮੇਰੇ ਕੋਲ 2 kids ਨੇ ਤੇ ਮੈਂ ਇੰਨਾ ਜ਼ਿਆਦਾ ਉਹਨਾਂ ਦਾ ਡਾਇਟ ਵਾਲਾ ਪਲਾਨ ਫੋਲੋ ਨਹੀਂ ਕਰ ਪਾਉਂਦੀ
ਕਿਉਂਕਿ
ਟਾਈਮ ਸਿਰ ਮੈਂ ਨਹੀਂ ਖਾ ਪਾਉਂਦੀ ਹੈਗੀ। ਫੈਮਿਲੀ ਆ ਮੇਰੀ
ਜੀ।
ਹਾਂ, ਪਰ ਜੇ ਤੁਸੀਂ ਡਾਇਟ ਪ੍ਰੋਪਰ ਰੱਖਦੇ ਹੋ ਤੇ ਆਈ ਥਿੰਕ ਸੋ ਤੁਸੀਂ ਏਦੋਂ ਵੀ ਜ਼ਿਆਦਾ ਲੂਜ਼ ਕਰੋਗੇ। ਬਟ ਜੇ ਮੈਂ ਉਨਾ ਜ਼ਿਆਦਾ ਮੈਂ ਡਾਇਟ ਤੇ ਨਹੀਂ ਧਿਆਨ ਦੇ ਪਾਉਂਦੀ। ਹਾਂ, ਬਟ ਮੈਂ ਵਾਟਰ ਜ਼ਰੂਰ 3-4 liters ਲੈ ਰਹੀ ਹਾਂ ਐਵਰੀ ਡੇ। That's why I think so ki health drops work kar rahi hain, but health drops time work karde hain je tusi apni diet le rahe ho, but main unna de mutabik diet nahi le pa rahi. Ha, main fatty cheezan bilkul nahi kha rahi jo unna ne diet vich totally mana kitiyan hoyan ki eh apan nahi le sakde
ji. Ji, bahut vadhiya ji, phir vi tusi
sardi bani da
ji ji.
Haan ji, main kar normal
ਰਾਜਵਿੰਦਰ, ਤੁਹਾਡੀ ਥੋੜੀ ਜੀ ਆਵਾਜ਼ ਕੱਟ ਰਹੀ ਹੈ, ਪਰ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਪ੍ਰੋਪਰ ਡਾਇਟ ਪਲਾਨ ਜਿਹੜਾ ਉਹਨੂੰ ਫੋਲੋ ਨਹੀਂ ਕਰ ਪਾ ਰਹੇ, ਪਰ ਫਿਰ ਵੀ ਤੁਸੀਂ 9 kg ਤੱਕ ਆਪਣਾ ਜਿਹੜਾ ਭਾਰ ਹੈ ਉਹ ਘਟਾਇਆ, ਮੈਨੂੰ ਲੱਗਦਾ ਕਿ ਇਹ ਵੀ ਅਮੇਜ਼ਿੰਗ ਐਕਸਪੀਰੀਅੰਸ ਆ ਜਿਹੜਾ ਤੁਸੀਂ 2 ਮਹੀਨਿਆਂ ਦੇ ਵਿੱਚ ਹੈਲਥ ਡਰੋਪਸ ਦੀ ਮਦਦ ਦੇ ਨਾਲ ਘਟਾਇਆ ਔਰ ਭਾਰ ਘਟਾਉਣ ਤੋਂ ਬਾਅਦ ਆਪਣੇ ਆਪ ਚ ਕਿੱਦਾਂ ਦਾ ਮਹਿਸੂਸ ਕਰ ਰਹੇ ਹੋ? ਕਿਉਂਕਿ ਅਸੀਂ ਰੁਪਲ ਜੀ ਨਾਲ ਗੱਲ ਕੀਤੀ ਸੀ ਤੇ ਉਹ ਕਹਿੰਦੇ ਮੈਂ ਬੜਾ ਆਪਣੇ ਆਪ ਚ ਜਿਹੜਾ ਕੋਨਫੀਡੈਂਸ ਆ ਉਹ ਵਾਪਸ ਮਹਿਸੂਸ ਕਰ ਰਹੀ ਹਾਂ ਔਰ ਬੜੀ ਹਲਕਾ ਫੁਲਕਾ ਮਹਿਸੂਸ ਕਰ ਰਹੀ ਹਾਂ। ਤੁਸੀਂ ਕਿਵੇਂ ਦਾ ਮਹਿਸੂਸ ਕਰ ਰਹੇ ਹੋ?
ਹਾਂਜੀ ਬਿਲਕੁਲ ਜੀ, ਜਦੋਂ ਵੇਟ ਡਾਊਨ ਜਾਂਦਾ ਹੈ ਤੇ ਤੁਸੀਂ ਬਹੁਤ ਆਪਣੇ ਆਪ ਨੂੰ ਲਾਈਕ ਹਲਕਾ ਹਲਕਾ ਫੀਲ ਕਰਦੇ ਹੋ, ਥੋੜਾ ਏਦਾਂ ਲੱਗਦਾ ਕਿ ਤੁਸੀਂ ਐਕਟਿਵ ਹੋ ਗਏ ਅੱਗੇ ਨਾਲੋਂ
ਜੀ।
ਮੈਂ ਵੀ ਇਹ ਬਿਲਕੁਲ ਸਹੀ ਆ ਕਿ ਬੰਦਾ ਐਕਟਿਵ ਫੀਲ ਕਰਦੀ ਆ ਤੇ ਥੋੜਾ ਵੀ ਮੈਨੂੰ ਏਦਾਂ ਫੀਲ ਹੁੰਦਾ ਕਿ ਮੈਂ ਮਤਲਬ ਬਹੁਤ ਹਲਕੀ ਫੁਲਕੀ ਜੀ ਹੋ ਗਈ ਅੱਗੇ ਨਾਲੋਂ। ਮੇਰਾ ਐਕਚੁਅਲੀ ਮੈਂ ਹਜੇ ਸਟਿਲ ਇਹ ਲੈ ਰਹੀ ਹਾਂ ਤੇ ਮੇਰਾ ਹਜੇ ਟਾਰਗੇਟ ਬਹੁਤ ਦੂਰ ਆ, ਹਜੇ ਮੈਂ ਸਟਿਲ 15 kg ਮੋਰ ਡਾਊਨ ਕਰਨਾ ਆ
ਜੀ।
ਆਈ ਥਿੰਕ ਸੋ ਜਦ ਤੱਕ ਮੇਰਾ ਹੋਊਗਾ ਤੇ ਮੈਂ ਹੋਰ ਐਕਟਿਵ ਤੇ ਹੋਰ ਲਾਈਕ ਵੀ ਸਟਰੋਂਗ ਫੀਲ ਕਰੂੰਗੀ ਅੱਗੇ ਨਾਲੋਂ
ਜੀ। ਜੀ ਬਿਲਕੁਲ, ਅਸੀਂ ਵੀ ਬਿਲਕੁਲ ਇਹੀ ਆਸ ਕਰਦੇ ਹਾਂ। ਔਰ ਰਾਜਵਿੰਦਰ ਬਹੁਤ ਚੰਗਾ ਲੱਗਿਆ ਤੁਸੀਂ ਆਪਣਾ ਐਕਸਪੀਰੀਅੰਸ ਸਾਡੇ ਨਾਲ ਸਾਂਝਾ ਕੀਤਾ ਔਰ ਤੁਸੀਂ ਹਾਲੇ ਲੈ ਰਹੇ ਹੋ ਇਹ ਔਰ ਜਦੋਂ ਇਹ ਸਾਰਾ ਤੁਸੀਂ ਕੋਰਸ ਫਿਨਿਸ਼ ਕਰੋਗੇ ਹੈਲਥ ਡਰੋਪਸ ਦਾ, ਉਸ ਤੋਂ ਬਾਅਦ ਅਸੀਂ ਫੇਰ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਗੱਲਬਾਤ ਕਰਨ ਦੀ। ਔਰ ਉਮੀਦ ਕਰਦੇ ਹਾਂ ਤੁਸੀਂ ਹੁਣ 9 kg ਕੀਤਾ ਤੇ ਤੁਸੀਂ ਜਿੰਨਾ ਆਪਣਾ ਗੋਲ ਰੱਖਿਆ ਤੁਸੀਂ ਓਨਾ ਵੇਟ ਜਿਹੜਾ ਉਹ ਜ਼ਰੂਰ ਲੂਜ਼ ਕਰੋਗੇ। ਔਰ ਬਹੁਤ ਬਹੁਤ ਧੰਨਵਾਦ ਹਰਮਨ ਰੇਡੀਓ ਤੇ ਗੱਲਬਾਤ ਕਰਨ ਦੇ ਲਈ।
ਓਕੇ ਜੀ, ਥੈਂਕ ਯੂ ਜੀ, ਥੈਂਕ ਯੂ ਫੋਰ ਦੈਟ ਸ਼ੇਅਰਿੰਗ ਐਕਸਪੀਰੀਅੰਸ, ਥੈਂਕ ਯੂ।
ਸ਼ੁਕਰੀਆ, ਸ਼ੁਕਰੀਆ ਰਾਜਵਿੰਦਰ ਜੀ। ਸੁਨੀਲ ਜੀ, ਇਹ ਸਨ ਰਾਜਵਿੰਦਰ, ਜਿਵੇਂ ਉਹਨਾਂ ਨੇ ਦੱਸਿਆ ਵੀ ਉਹਨਾਂ ਦੇ ਜਿਹੜੇ ਰੁਝੇਵੇਂ ਉਹਨਾਂ ਕਰਕੇ ਉਹ ਸਟ੍ਰਿਕਟ ਡਾਇਟ ਪਲਾਨ ਭਾਵੇਂ ਨਹੀਂ ਫੋਲੋ ਕਰ ਪਾਏ, ਪਰ ਫਿਰ ਵੀ ਜਿਵੇਂ ਉਹਨਾਂ ਨੇ ਦੱਸਿਆ ਵੀ ਤਕਰੀਬਨ 2 ਮਹੀਨਿਆਂ ਦੇ ਵਿੱਚ ਉਹਨਾਂ ਨੇ 9 kg ਜਿਹੜਾ ਵੇਟ ਲੂਜ਼ ਕੀਤਾ। ਔਰ ਜਿਵੇਂ ਕੁਲਦੀਪ ਹੋਰਾਂ ਨੇ ਵੀ ਸਾਨੂੰ ਸਵਾਲ ਕੀਤਾ ਸੀਗਾ ਵੀ ਉਹਨਾਂ ਨੂੰ ਵੈਸੇ ਕੋਈ ਪ੍ਰੋਬਲਮ ਨਹੀਂ ਆ, ਮੋਟੇ ਨਹੀਂ ਆ, ਪਰ ਉਹਨਾਂ ਦਾ ਪੇਟ ਜਿਹੜਾ ਆ ਉਹ ਵੱਧਦਾ। ਔਰ ਮੈਨੂੰ ਲੱਗਦਾ ਹੈ ਬਹੁਤ ਕੁਝ ਜਿਹੜਾ ਬਾਡੀ ਟੂ ਬਾਡੀ ਵੀ ਡਿਪੈਂਡ ਕਰਦਾ
ਹੈ।
ਜੇ ਰੂਪਲ ਜੀ 15 kg ਘਟਾ ਗਏ, ਰਾਜਵਿੰਦਰ ਜਿਹੜੇ ਆ ਉਹ 9 kg ਘਟਾ ਗਏ, ਹੈਨਾ। ਔਰ ਡਿਪੈਂਡ ਕਰਦਾ ਕਿ ਹਰ ਇੱਕ ਬੰਦੇ ਦਾ ਜਿਹੜਾ ਬਾਡੀ ਸਟਰਕਚਰ ਆ, ਕਿਸ ਤਰ੍ਹਾਂ ਦੀ ਫੈਟ ਆ ਉਹਦੇ ਅੰਦਰ।
ਬਿਲਕੁਲ ਬਿਲਕੁਲ ਜੀ, ਸਿੰਪਲ ਐਗਜ਼ਾਮਪਲ ਹੈ, ਵੱਡੀ ਗੱਡੀ ਜ਼ਿਆਦਾ ਤੇਲ ਬਰਨ ਕਰਦੀ ਹੈ, ਛੋਟੀ ਘੱਟ ਕਰਦੀ ਹੈ। ਜਿੰਨਾ ਅਮਾਉਂਟ ਆਫ ਫੈਟ ਜ਼ਿਆਦਾ ਉਨੀ ਸਪੀਡ ਨਾਲ ਉਹ ਲੂਜ਼ ਹੁੰਦਾ ਹੈ, ਜਿੰਨਾ ਅਮਾਉਂਟ ਆਫ ਫੈਟ ਘੱਟ ਹੈ ਤਾਂ ਉਹ ਵੇਟ ਸਕੇਲ ਤੇ ਘੱਟ ਲੂਜ਼ ਹੁੰਦਾ ਹੈ। ਬਿਕੋਜ਼ ਵੇਟ ਤੇ ਫੈਟ ਚ ਐਗਜ਼ਾਮਪਲ ਜੇ ਆਪਾਂ ਗੱਲ ਕਰੀਏ, 1 kg ਲੋਹਾ ਤੇ 1 kg ਰੂੰ, ਰੂੰ ਦੇਖਣ ਚ ਬਹੁਤ ਵੱਡਾ ਲੱਗਦਾ ਤੇ ਲੋਹਾ ਦੇਖਣ ਚ ਛੋਟਾ ਲੱਗਦਾ, ਬਟ ਜਦੋਂ ਕਿਲੋ ਉਧਰ ਦਾ ਕਾਫੀ ਸ਼ਰਿੰਕ ਹੁੰਦਾ ਤਾਂ ਕਿਲੋ ਘਟਦਾ। ਤਾਂ ਇਸ ਕਰਕੇ ਕਿ ਆਪਾਂ ਉਸ ਨੂੰ ਮੋਟੀਵੇਸ਼ਨ ਦਾ ਹਮੇਸ਼ਾ ਪੁਆਇੰਟ ਨਾਲ ਲੈ ਕੇ ਚੱਲੀਏ, ਬਟ ਡੈਫੀਨੇਟਲੀ ਇਹ ਬਾਡੀ ਟੂ ਬਾਡੀ ਵੈਰੀ ਕਰਦਾ ਜੀ।
ਜੀ ਜੀ ਬਿਲਕੁਲ। ਔਰ ਅਸੀਂ ਆਪਣੇ ਸਰੋਤਿਆਂ ਨੂੰ ਜ਼ਰੂਰ ਅੱਜ ਦੱਸਣਾ ਚਾਹਾਂਗੇ ਕਿ ਹੈਲਥ ਡਰੋਪਸ ਦੀ ਜਿਹੜੀ ਇਹ ਥੈਰੇਪੀ ਹੈ ਜੀ, ਇਹਨੂੰ ਤੁਸੀਂ ਵੀ ਅਪਣਾ ਸਕਦੇ ਹੋ ਜੇਕਰ ਤੁਸੀਂ ਵੇਟ ਲੂਜ਼ ਕਰਨਾ ਚਾਹੁੰਦੇ ਹੋ, ਜੇਕਰ ਤੁਸੀਂ ਫਿੱਟ ਦਿਖਣਾ ਚਾਹੁੰਦੇ ਹੋ, ਜੇਕਰ ਤੁਸੀਂ ਐਕਟਿਵ ਹੋਣਾ ਚਾਹੁੰਦੇ ਹੋ ਦੁਬਾਰਾ, ਹਨਾ। ਤੇ ਉਹਦੇ ਲਈ ਅੱਜ ਦੇ ਦਿਨ ਦੇ ਲਈ ਸੁਨੀਲ ਜੀ 30% ਡਿਸਕਾਊਂਟ ਜਿਹੜਾ ਆ ਉਹ ਦੇ ਰਹੇ ਆ ਹਰਮਨ ਰੇਡੀਓ ਦੇ ਸਰੋਤਿਆਂ ਨੂੰ। ਜੇਕਰ ਤੁਸੀਂ ਇਸ ਵੇਲੇ ਸੁਣ ਰਹੇ ਹੋ ਤਾਂ ਤੁਸੀਂ ਇਸ 30% ਡਿਸਕਾਊਂਟ ਦੇ ਨਾਲ ਸੁਨੀਲ ਜੀ ਨੂੰ ਸੰਪਰਕ ਕਰ ਸਕਦੇ ਹੋ ਜੀ। ਸੁਨੀਲ ਜੀ, ਕੀ ਕਹਿਣਾ ਚਾਹੋਗੇ ਤੁਸੀਂ?
ਜੀ ਬਿਲਕੁਲ ਜੀ, ਨਵੇਂ ਸਾਲ ਦਾ ਹਰਮਨ ਰੇਡੀਓ ਦੇ ਲਈ ਅਸੀਂ 30% ਡਿਸਕਾਊਂਟ ਹੈ ਜੀ, ਤੇ ਅੱਜ ਦੇ ਲਈ ਹੈ। ਜਿਹੜੇ ਵੀ ਸਾਨੂੰ ਅੱਜ ਕਾਲ ਕਰ ਲੈਣਗੇ ਵਿਦ ਇਨ 24 hours, ਤੇ ਜੇ ਅਸੀਂ ਉਹਨਾਂ ਦੀ ਕਾਲ ਨਾ ਚੱਕ ਸਕੇ ਤਾਂ ਸਾਡੇ ਕੋਲ ਸਾਰੇ ਸਿਸਟਮ ਤੇ ਨੰਬਰ ਰਿਕਾਰਡ ਹੋ ਜਾਂਦੇ, ਤੇ ਉਹਨਾਂ ਨੂੰ ਅਸੀਂ ਰੂਟੀਨ ਚ ਕਾਲ ਕਰਾਂਗੇ ਤੇ ਸਾਰਿਆਂ ਨੂੰ ਅੱਜ 30% ਡੈਫੀਨੇਟਲੀ ਡਿਸਕਾਊਂਟ ਆਫਰ ਕਰਾਂਗੇ 23rd of January ਨੂੰ, ਤੇ ਪਲੀਸ ਕਰੋ ਕਾਲ।
ਜੀ ਜੀ ਬਿਲਕੁਲ ਜੀ, ਹੈਲਥ ਡਰੋਪਸ ਦੀ ਜਿਹੜੀ ਵੈਬਸਾਈਟ ਆ ਉਹਦੇ ਤੇ ਵੀ ਸਾਡੇ ਸਰੋਤੇ ਜਾ ਸਕਦੇ ਆ, ਜ਼ਿਆਦਾ ਜਿਹੜੀ ਜਾਣਕਾਰੀ ਆ ਉਤੋਂ ਵੀ ਲੈ ਸਕਦੇ ਆ। ਔਰ ਨਹੀਂ ਤਾਂ ਤੁਸੀਂ ਸੁਨੀਲ ਹੋਰਾਂ ਦੇ ਨੰਬਰ ਦੇ ਉੱਤੇ ਵੀ ਕਾਲ ਕਰ ਸਕਦੇ ਹੋ। ਸੁਨੀਲ ਵਰਮਾ ਜੀ ਦੇ ਨੰਬਰ ਦੇ ਉੱਤੇ ਕਾਲ ਕਰਕੇ ਵੀ ਤੁਸੀਂ ਜਿਹੜੀ ਜਾਣਕਾਰੀ ਲੈ ਸਕਦੇ ਹੋ ਹੈਲਥ ਡਰੋਪਸ ਦੇ ਬਾਰੇ ਚ। ਉਹਨਾਂ ਦਾ ਨੰਬਰ ਹੈਗਾ ਜੀ 0411-229-631, ਇਸ ਨੰਬਰ ਤੇ ਵੀ ਤੁਸੀਂ ਹੈਲਥ ਡਰੋਪਸ ਦੇ ਬਾਰੇ ਜਾਣਕਾਰੀ ਲੈ ਸਕਦੇ ਹੋ। ਔਰ ਜੇਕਰ ਤੁਸੀਂ ਇਹਨੂੰ ਫੋਲੋ ਕਰਨਾ ਚਾਹੁੰਦੇ ਹੋ ਤਾਂ ਅੱਜ 24 hours ਦੇ ਦੌਰਾਨ ਜੇਕਰ ਤੁਸੀਂ ਕਾਲ ਕਰਦੇ ਹੋ ਤਾਂ ਤੁਹਾਨੂੰ 30% ਡਿਸਕਾਊਂਟ ਜਿਹੜਾ ਨਵੇਂ ਸਾਲ ਦੇ ਇਸ ਮੌਕੇ ਦੇ ਉੱਤੇ ਹੈਲਥ ਡਰੋਪਸ ਤੋਂ ਮਿਲ ਸਕਦਾ ਅੱਜ। ਤੇ ਸੁਨੀਲ ਜੀ, ਅਸੀਂ ਇੱਕ ਹੋਰ ਜਿਹੜੇ ਸਰੋਤੇ ਸੀ ਉਹਨਾਂ ਨਾਲ ਗੱਲਬਾਤ ਕੀਤੀ ਸੀਗੀ, ਟੀਨੂ ਜਿਨ੍ਹਾਂ ਨੇ ਆਪਣਾ ਬਹੁਤ ਸੋਹਣਾ ਤਜਰਬਾ ਸਾਡੇ ਨਾਲ ਸਾਂਝਾ ਕੀਤਾ, ਅਸੀਂ ਉਹਨਾਂ ਨੂੰ ਵੀ ਸੁਣਾਂਗੇ। ਸੋ ਟੀਨੂ ਜੀ ਕੀ ਕਹਿ ਰਹੇ ਨੇ ਹੈਲਥ ਡਰੋਪਸ ਦੇ ਬਾਰੇ ਚ? ਜੀ ਦੋਸਤੋ ਸਾਡੇ ਨਾਲ ਇਸ ਵੇਲੇ ਜੁੜੇ ਹੋਏ ਨੇ ਟੀਨੂ ਜੀ। ਸੋ ਟੀਨੂ ਜੀ ਵੀ ਹੈਲਥ ਡਰੋਪਸ ਲੈ ਰਹੇ ਨੇ ਔਰ ਉਹਨਾਂ ਦਾ ਤਜਰਬਾ ਹੈਲਥ ਡਰੋਪਸ ਨੂੰ ਲੈ ਕੇ ਕਿਸ ਤਰ੍ਹਾਂ ਦਾ ਰਿਹਾ ਅਸੀਂ ਉਹਨਾਂ ਤੋਂ ਹੀ ਜਾਣਦੇ ਹਾਂ, ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ। ਜੀ ਟੀਨੂ ਜੀ, ਬਹੁਤ ਬਹੁਤ ਸਵਾਗਤ ਹਰਮਨ ਰੇਡੀਓ ਤੇ।
ਥੈਂਕ ਯੂ ਜੀ।
ਜੀ ਟੀਨੂ ਜੀ, ਤੁਸੀਂ ਹੈਲਥ ਡਰੋਪਸ ਲੈ ਰਹੇ ਹੋ ਔਰ ਕਿੰਨੀ ਦੇਰ ਤੋਂ ਤੁਸੀਂ ਹੈਲਥ ਡਰੋਪਸ ਜਿਹੜੇ ਆ ਉਹ ਲੈਣੇ ਸ਼ੁਰੂ ਕੀਤੇ ਹੋਏ ਆ ਤੇ ਕਿਸ ਤਰ੍ਹਾਂ ਦਾ ਤੁਹਾਡਾ ਤਜਰਬਾ ਰਿਹਾ?
ਜੀ ਮੈਂ ਹੈਲਥ ਡਰੋਪਸ ਲੈ ਰਹੀ ਸੀਗੀ, ਮੈਂ 42 ਡੇਸ ਤੱਕ ਲਏ ਸੀਗੇ ਤੇ ਹੁਣ ਮੈਂ ਫਿਨਿਸ਼ ਕਰ ਚੁੱਕੀ ਹਾਂ ਆਪਣੀ ਬੋਟਲ
ਜੀ।
ਹਾਂਜੀ,
ਤੇ 42 ਡੇਸ ਦੇ ਵਿੱਚ
ਬਹੁਤ ਵਧੀਆ ਰਿਹਾ
ਜੀ। ਜੀ
ਹਾਂਜੀ, ਤਜਰਬਾ ਬਹੁਤ ਵਧੀਆ ਸੀ। ਲਾਈਕ ਜਦੋਂ ਹਰ ਰੋਜ਼ ਮੈਂ ਉੱਠ ਕੇ ਆਪਣਾ ਵੇਟ ਚੈੱਕ ਕਰਦੀ ਸੀ, ਬਹੁਤ ਵਧੀਆ ਫੀਲਿੰਗ ਆਉਂਦੀ ਸੀ ਕਿ ਹਾਂਜੀ 600 ਗ੍ਰਾਮਸ ਲੂਜ਼ ਹੋਇਆ ਹੋਇਆ ਔਰ ਸਮ ਟਾਈਮ 800 ਲੂਜ਼ ਹੋਇਆ ਹੁੰਦਾ ਸੀ, ਤਾਂ ਬੜੀ ਖੁਸ਼ੀ ਮਿਲਦੀ ਸੀਗੀ ਵੇਟ ਸਕੇਲ ਦੇਖ ਕੇ।
ਕੀ ਬਾਤ ਹੈ। ਸੋ 42 ਡੇਜ਼ ਚ ਜੇ ਟੋਟਲ ਵੇਟ ਜਿਹੜਾ ਦੇਖੀਏ ਤਾਂ ਕਿੰਨਾ ਕੁ ਰਿਡਿਊਸ ਕੀਤਾ ਤੁਸੀਂ?
ਮੇਰਾ ਜੀ 8 ਕਿਲੋ ਵੇਟ ਲੂਜ਼ ਹੋਇਆ ਹੈ। ਮੇਰਾ 76 ਸੀਗਾ ਤਾਂ ਹੁਣ 68 ਹੈ ਇਸ ਟਾਈਮ।
ਕਿਆ ਬਾਤ ਹੈ। ਫਿਰ 42 ਡੇਜ਼ ਦੇ ਵਿੱਚ ਤੁਸੀਂ ਤਕਰੀਬਨ 9 ਕਿਲੋ ਦੇ ਕਰੀਬ ਜਿਹੜਾ ਤੁਸੀਂ ਵੇਟ ਲੂਜ਼ ਕੀਤਾ, ਤੇ ਹੁਣ ਕਿੱਦਾਂ ਦਾ ਫੀਲ ਕਰਦੇ ਹੋ?
ਬਹੁਤ ਵਧੀਆ ਜੀ, ਬਹੁਤ ਲਾਈਟ ਫੀਲ ਹੁੰਦਾ ਹੈ ਤੇ ਜਦੋਂ ਕੰਪਲੀਮੈਂਟਸ ਮਿਲਦੇ ਨੇ ਬਹੁਤ ਵਧੀਆ ਲੱਗਦਾ ਹੈ।
ਜੀ ਜੀ ਬਿਲਕੁਲ। ਔਰ ਟੀਨੂ ਜੀ, ਸਾਨੂੰ ਇਹ ਜ਼ਰੂਰ ਦੱਸੋ, ਸਾਡੇ ਸਰੋਤੇ ਵੀ ਜ਼ਰੂਰ ਜਾਣਨਾ ਚਾਹੁੰਣਗੇ ਕਿ ਹੈਲਥ ਡਰੋਪਸ ਦੇ ਨਾਲ ਕੋਈ ਸਪੈਸ਼ਲ ਜਿਹੜੀ ਡਾਇਟ ਸੀਗੀ ਤੁਸੀਂ ਉਹਨੂੰ ਵੀ ਫੋਲੋ ਕੀਤਾ?
ਜੀ ਡਾਇਟ ਤਾਂ ਜਿਹੜੀ ਸੁਨੀਲ ਜੀ ਔਰ ਸੰਜਨਾ ਉਹਨਾਂ ਨੇ ਦੱਸਿਆ ਹੋਇਆ ਸੀਗਾ ਕਿ ਤੁਸੀਂ ਵੈਜਿਸ ਖਾਣੀਆਂ ਨੇ, ਤੁਸੀਂ ਨੋਰਮਲ ਅਸੀਂ ਆਪਣੀ ਕੜੀ ਖਾਂਦੇ ਹਾਂ ਜਾਂ ਵੈਜੀਟੇਬਲਸ ਖਾਂਦੇ ਹਾਂ ਉਹੀ ਖਾਣੀਆਂ ਨੇ
ਜੀ,
ਸਿਰਫ ਰੋਟੀ ਨੀ ਖਾਣੀ, ਚਾਵਲ ਨੀ ਖਾਣਾ, ਮੈਦਾ ਵਗੈਰਾ ਨੀ ਖਾਣਾ। ਤਾਂ ਡਾਇਟ ਤਾਂ ਓਬਵੀਅਸਲੀ ਜਦੋਂ ਤੁਸੀਂ ਡਾਇਟ ਨੂੰ ਫੋਲੋ ਕਰਦੇ ਹੋ ਤਾਂ ਹੀ ਤੁਹਾਡਾ ਵੇਟ ਲੂਜ਼ ਹੁੰਦਾ ਹੈ।
ਜੀ ਜੀ,
ਮੈਨੂੰ ਲੱਗਦਾ ਕਿ ਮੈਂ ਹੋਰ 10 ਕਿਲੋ 11 ਕਿਲੋ ਲੂਜ਼ ਕਰ ਸਕਦੀ ਸੀ, ਪਰ ਮੈਂ ਐਕਚੁਅਲੀ ਗਲਤ ਟਾਈਮ ਤੇ ਸਟਾਰਟ ਕਰ ਲਿਆ, ਨਵੰਬਰ ਦਸੰਬਰ ਚ ਜਦੋਂ ਕਿ ਪਾਰਟੀ ਬਹੁਤ ਆਉਂਦੀਆਂ ਨੇ
ਫੈਸਟੀਵਲ ਸੀਜ਼ਨ ਚ
ਮੇਰੇ ਤੋਂ। ਹਾਂਜੀ ਫੈਸਟੀਵਲ ਸੀਜ਼ਨ ਚ ਤਾਂ ਮੇਰਾ ਬਹੁਤ ਜ਼ਿਆਦਾ ਰਿਡਿਊਸ ਹੋ ਜਾਣਾ ਸੀ 2-3 ਕਿਲੋ ਹੋਰ
ਜੀ,
ਪਰ ਡਾਇਟ ਮੇਰੇ ਤੋਂ ਓਨੀ ਫੋਲੋ ਨਹੀਂ ਹੋਈ।
ਠੀਕ ਹੈ,
ਸਟਿਲ ਆਈ ਐਮ ਹੈਪੀ ਕਿ ਮੇਰਾ 9 ਕਿਲੋ 8 ਕਿਲੋ ਲੂਜ਼ ਹੋ ਗਿਆ।
ਔਰ ਤੁਸੀਂ ਦੇਖਦੇ ਆ ਕਿ ਜਦੋਂ ਆਪਾਂ ਰਿਡਿਊਸ ਕਰਨ ਦੀ ਗੱਲ ਕਰਦੇ ਆ, ਕਹਿੰਦੇ ਹੁੰਦੇ ਭਾਰ ਵਧਾਉਣਾ ਸੌਖਾ ਪਰ ਘਟਾਉਣਾ ਬਹੁਤ ਔਖਾ ਹਨਾ, ਤੇ ਥੋੜਾ ਜਿਹਾ ਜਿਹੜਾ ਲੇਡੀਜ਼ ਦੀ ਰੂਟੀਨ ਹੁੰਦੀ ਆ ਜਾਂ ਗਰਲਸ ਦੀ ਜਿਹੜੀ ਰੂਟੀਨ ਹੁੰਦੀ ਆ, ਥੋੜੀਆਂ ਜਿਹੀਆਂ ਰਿਸਪੋਨਸਿਬਿਲਿਟੀਜ਼ ਵੀ ਜ਼ਿਆਦਾ ਹੁੰਦੀਆਂ। ਆਪਾਂ ਕਹਿੰਦੇ ਆ ਵੀ ਐਕਸਰਸਾਈਜ਼ ਕਰਨ ਦੇ ਲਈ ਟਾਈਮ ਕੱਢਾਂਗੇ, ਕਈ ਵਾਰ ਜਿਮ ਜਿਹੜੀ ਆ ਜੁਆਇਨ ਕਰ ਲਈ ਜਾਂਦੀ ਆ ਪਰ ਜਿਮ ਦੀ ਰੂਟੀਨ ਨਹੀਂ ਬਣ ਪਾਉਂਦੀ। ਤੁਹਾਨੂੰ ਕਿੰਨਾ ਕੁ ਈਜ਼ੀ ਲੱਗਿਆ ਹੈਲਥ ਡਰੋਪਸ ਨੂੰ ਅਪਣਾ ਕੇ ਵੇਟ ਲੂਜ਼ ਕਰਨਾ?
ਜੀ ਸਭ ਲਾਈਕ ਸਭ ਤੋਂ ਜ਼ਿਆਦਾ ਈਜ਼ੀਐਸਟ ਵੇ ਇਹੀ ਆ ਕਿਉਂਕਿ ਸਾਨੂੰ ਜਿਮ ਨਹੀਂ ਜਾਣਾ ਪੈਂਦਾ ਹੈਗਾ ਤੇ ਮੇਰੇ ਕੋਲ ਲਾਈਕ 2 ਬੱਚੇ ਨੇ ਤਾਂ ਮੈਂ ਜਿਮ ਬਿਲਕੁਲ ਨਹੀਂ ਜਾ ਸਕਦੀ, ਘਰ ਦੇ ਕੰਮ ਵਗੈਰਾ ਕਰਨੇ ਬਹੁਤ ਔਖਾ ਹੋ ਜਾਂਦਾ। ਜਿਮ ਈਵਨ ਕੀ ਘਰੇ ਵੀ ਸਭ ਕੁਛ ਹੈਗਾ, ਟ੍ਰੈਡਮਿਲ ਵਗੈਰਾ ਮੈਂ ਉਹਦੇ ਤੇ ਵੀ ਨਹੀਂ ਜਾ ਪਾਉਂਦੀ, ਪਰ ਇਹ ਬਹੁਤ ਈਜ਼ੀ ਹੈ ਕਿ ਤੁਸੀਂ ਆਪਣਾ ਵਧੀਆ ਖਾ ਪੀ ਵੀ ਰਹੇ ਹੋ ਔਰ ਤੁਹਾਡਾ ਵੇਟ ਵੀ ਰਿਡਿਊਸ ਹੋ ਰਿਹਾ
ਜੀ।
ਮੈਂ ਤਾਂ ਸਾਰੀ ਮਦਰਸ ਨੂੰ ਰਿਕਮੈਂਡ ਕਰਦੀ ਹਾਂ ਕਿ ਸਾਰਿਆਂ ਨੂੰ ਹੈਲਥ ਡਰੋਪਸ ਲੈਣੀਆਂ ਚਾਹੀਦੀਆਂ ਨੇ ਜਿਨ੍ਹਾਂ ਦਾ ਵੇਟ ਨਹੀਂ ਰਿਡਿਊਸ ਹੋ ਰਿਹਾ। ਤੇ ਮੈਨੂੰ ਬਹੁਤ ਪ੍ਰੋਬਲਮ ਸੀਗੀਆਂ, ਲਾਈਕ ਮੇਰੇ ਸਿਸਟ ਦੀ ਪ੍ਰੋਬਲਮ ਕਰਕੇ ਮੇਰਾ ਵੇਟ ਵੱਧਦਾ ਸੀ, ਥਾਇਰੋਇਡ ਦੀ ਪ੍ਰੋਬਲਮ ਸੀ ਮੈਨੂੰ, ਮੇਰਾ ਵੇਟ ਕਦੀ ਰਿਡਿਊਸ ਨਹੀਂ ਹੁੰਦਾ ਸੀਗਾ, ਤਾਂ ਮੈਨੂੰ ਬੜੀ ਮੁਸ਼ਕਿਲ ਹੋ ਰਹੀ ਸੀ। ਮੈਂ ਸੋਚਦੀ ਸੀ ਕਿ ਮੈਂ ਜਿਮ ਵੀ ਜੁਆਇਨ ਕਰਕੇ ਦੇਖਿਆ ਪਰ ਜਿੰਨਾ ਚਿਰ ਮੈਂ ਜਿਮ ਗਈ ਮੇਰਾ ਵੇਟ ਠੀਕ ਰਿਹਾ
ਜੀ,
ਪਰ ਜਦੋਂ ਮੈਂ ਜਿਮ ਜਾਣਾ ਛੱਡਤਾ ਤਾਂ ਮੇਰਾ ਪੇਟ ਫਿਰ ਵਾਪਸ ਆ ਗਿਆ
ਜੀ।
ਫਿਰ ਮੈਂ ਸੋਚਿਆ ਕਿ ਚਲੋ ਲਾਸਟ ਟ੍ਰਾਈ ਹੈਲਥ ਡਰੋਪਸ ਕਰਦੇ ਆ, ਜਦੋਂ ਮੈਂ ਹੈਲਥ ਡਰੋਪਸ ਲਈਆਂ ਪਰ ਮੇਰਾ ਵੇਟ ਸਟਿਲ ਲਾਈਕ 68 ਤੇ ਆ, ਨਾ ਵਧਿਆ ਔਰ ਨਾ ਘਟਿਆ, ਤਾਂ ਮੈਂ ਤਾਂ ਲਾਈਕ ਬਹੁਤ ਬਹੁਤ ਜ਼ਿਆਦਾ ਖੁਸ਼ ਹਾਂ।
ਬਹੁਤ ਚੰਗਾ ਲੱਗਿਆ ਤੁਹਾਡਾ ਇਹ ਤਜਰਬਾ ਜਾਣ ਕੇ, ਕਿਉਂਕਿ ਜਿਵੇਂ ਤੁਸੀਂ ਦੱਸਿਆ ਕਿ 9 ਕਿਲੋ ਤੁਸੀਂ ਫਿਰ ਵੀ ਘਟਾਇਆ, ਹਾਲਾਂਕਿ ਤੁਸੀਂ ਪ੍ਰੋਪਰ ਜਿਹੜੀ ਡਾਇਟ ਆ ਉਹਨੂੰ ਫਾਲੋ ਨਹੀਂ ਕਰ ਪਾਏ, ਇਹਦੇ ਬਾਵਜੂਦ ਤੁਸੀਂ 9 ਕਿਲੋ ਜਿਹੜਾ ਵੇਟ ਆ ਉਹ ਰਿਡਿਊਸ ਕੀਤਾ, ਔਰ ਅਸੀਂ ਉਮੀਦ ਕਰਦੇ ਹਾਂ ਵੀ ਆਉਣ ਵਾਲੇ ਟਾਈਮ ਦੇ ਵਿੱਚ ਜੇ ਕਦੇ ਤੁਹਾਨੂੰ ਫਿਰ ਮੌਕਾ ਮਿਲੇਗਾ ਤੇ ਹੈਲਥ ਡਰੋਪਸ ਦੇ ਜ਼ਰੀਏ ਉਸ ਜਿਹੜੀ ਡਾਇਟ ਨੂੰ ਫਾਲੋ ਕਰਕੇ ਤੁਸੀਂ ਹੋਰ ਜ਼ਿਆਦਾ ਜਿਹੜਾ ਵੇਟ ਆ ਉਹ ਲੂਜ਼ ਕਰ ਪਾਓ, ਹਨਾ। ਔਰ ਤੁਹਾਡਾ ਇਹ ਤਜਰਬਾ ਸ਼ਾਨਦਾਰ ਰਿਹਾ, ਜਿਵੇਂ ਕਿ ਤੁਸੀਂ ਹੋਰ ਲੇਡੀਜ਼ ਨੂੰ ਸਪੈਸ਼ਲੀ ਮਦਰਜ਼ ਨੂੰ ਤੁਸੀਂ ਰਿਕਮੈਂਡ ਕਰ ਰਹੇ ਹੋ। ਔਰ ਸੁਨੀਲ ਵਰਮਾ ਹੋਰਾਂ ਦੇ ਜਿਹੜੀ ਇਸ ਹੈਲਥ ਡਰੋਪਸ ਦੀ ਥੈਰੇਪੀ ਆ ਉਹਦਾ ਜਿਹੜਾ ਲਾਭ ਆ ਬਹੁਤ ਸਾਰੇ ਹੋਰ ਵੀ ਸਾਡੇ ਭੈਣਾਂ ਤੇ ਭਰਾ ਲੈ ਰਹੇ ਨੇ, ਔਰ ਸਾਡਾ ਤੁਹਾਨੂੰ ਜੋੜਨ ਦਾ ਔਰ ਤੁਹਾਡਾ ਤਜਰਬਾ ਜਿਹੜਾ ਆ ਉਹ ਦੂਸਰਿਆਂ ਦੇ ਨਾਲ ਸਾਂਝਾ ਕਰਨ ਦਾ ਮਕਸਦ ਵੀ ਇਹੀ ਆ ਕਿ ਅਸੀਂ ਹੋਰ ਭੈਣਾਂ ਭਰਾਵਾਂ ਤੱਕ ਵੀ ਇਹਦਾ ਜਿਹੜਾ ਰਿਜ਼ਲਟ ਆ ਉਹ ਪਹੁੰਚਾ ਸਕੀਏ, ਤਾਂ ਕਿ ਕਈ ਵਾਰ ਕੀ ਹੁੰਦਾ ਕਿ ਅਸੀਂ ਚਾਹੁੰਦੇ ਹੁੰਦੇ ਆ ਹਨਾ ਕਿ ਸਾਨੂੰ ਕੋਈ ਨਾ ਕੋਈ ਤਰੀਕਾ ਜਿਹੜਾ ਆ ਉਹ ਜ਼ਰੂਰ ਮਿਲੇ ਜਿਹਦੇ ਨਾਲ ਵੇਟ ਰਿਡਿਊਸ ਕਰ ਸਕੀਏ, ਕਿਉਂਕਿ ਅੱਜ ਦੇ ਦੌਰ ਦੇ ਵਿੱਚ ਸਭ ਤੋਂ ਜ਼ਿਆਦਾ ਮੁਸ਼ਕਲ ਹੈ ਹਨਾ ਭਾਰ ਘਟਾਉਣਾ, ਕਿਉਂਕਿ ਸਾਡੀਆਂ ਜਿਹੜੀਆਂ ਖੁਰਾਕਾਂ ਨੇ ਉਹ ਦੇਖ ਲਈਏ ਜਾਂ ਫਿਰ ਸਾਡੀ ਜਿਹੜੀ ਰੁਟੀਨ ਆ ਉਹ ਇੰਨੀ ਕੁ ਜ਼ਿਆਦਾ ਬਿਜ਼ੀ ਰੁਟੀਨ ਆ ਕਿ ਉਹਦੇ ਵਿੱਚ ਅਸੀਂ ਆਪਣੇ ਆਪ ਦੇ ਲਈ ਜਿਹੜਾ ਟਾਈਮ ਆ ਉਹ ਕੱਢ ਨਹੀਂ ਪਾਉਂਦੇ। ਸੋ ਠੀਨੂ ਜੀ ਬਹੁਤ ਚੰਗਾ ਲੱਗਿਆ ਜਾਣ ਕੇ, ਜਾਂਦੇ ਜਾਂਦੇ ਸਾਡੇ ਸਰੋਤਿਆਂ ਨੂੰ ਕੁਛ ਹੋਰ ਕਹਿਣਾ ਚਾਹੋ ਤੁਸੀਂ ਇਹਦੇ ਬਾਰੇ ਚ?
ਮੈਂ ਤਾਂ ਸਾਰਿਆਂ ਨੂੰ ਇਹੀ ਸੁਜੈਸਟ ਕਰਦੀ ਹਾਂ ਜਿਹੜੇ ਕਿ ਜਿਨ੍ਹਾਂ ਨੂੰ ਲੱਗਦਾ ਕਿ ਨਹੀਂ ਸਾਡਾ ਵੇਟ ਨਹੀਂ ਲੂਜ਼ ਹੋ ਕਰ ਸਕਦੇ ਅਸੀਂ ਆਪਣਾ, ਉਹਨਾਂ ਨੇ ਸਾਰੇ ਤਰੀਕੇ ਅਪਣਾ ਲਏ ਨੇ ਪਰ ਉਹਨਾਂ ਨੂੰ ਲਾਸਟ ਟਰਾਈ ਹੈਲਥ ਡਰੋਪ ਦੀ ਕਰਨੀ ਚਾਹੀਦੀ ਹੈ। ਬਹੁਤ ਵਧੀਆ ਹੈ ਤੇ ਬਹੁਤ ਜਲਦੀ ਤੁਸੀਂ ਵੇਟ ਰਿਡਿਊਸ ਕਰਦੇ ਹੋ, ਤਾਂ ਇੱਕ ਵਾਰੀ ਲਾਸਟ ਟਰਾਈ ਦੇਣ ਸਾਰੇ ਸਰੋਤੇ ਜੋ ਬਹੁਤ ਜਿਨ੍ਹਾਂ ਨੂੰ ਲੱਗ ਰਿਹਾ ਕਿ ਵੀ ਨਹੀਂ ਅਸੀਂ ਵੇਟ ਲੂਜ਼ ਨਹੀਂ ਕਰ ਸਕਦੇ, ਅਸੀਂ ਸਭ ਕੁਛ ਟਰਾਈ ਕਰ ਲਿਆ
ਜੀ। ਸੋ ਥੈਂਕ ਯੂ ਸੋ ਮਚ, ਤੁਸੀਂ ਆਪਣਾ ਤਜਰਬਾ ਸਾਡੇ ਨਾਲ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕੀਤਾ, ਗੱਲਬਾਤ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਜੀ, ਤੁਹਾਡਾ ਵੀ ਬਹੁਤ ਬਹੁਤ
ਸ਼ੁਕਰੀਆ ਜੀ। ਸੁਨੀਲ ਜੀ, ਟੀਨੂ ਹੋਰਾਂ ਨੇ ਵੀ ਬਹੁਤ ਸੋਹਣਾ ਆਪਣਾ ਤਜਰਬਾ ਦੱਸਿਆ ਵੈਸੇ, ਔਰ ਜਿਵੇਂ ਉਹਨਾਂ ਨੇ ਬਾਕੀਆਂ ਨੂੰ ਵੀ ਰਿਕਮੈਂਡ ਕੀਤਾ ਵੀ ਜਿਨ੍ਹਾਂ ਨੇ ਸਾਰਾ ਕੁਛ ਅਜ਼ਮਾ ਲਿਆ ਇੱਕ ਵਾਰ ਹੁਣ ਹੈਲਥ ਡਰੋਪਸ ਜ਼ਰੂਰ ਅਜ਼ਮਾ ਲਓ, ਤਾਂ ਕਿ ਉਹਦਾ ਰਿਜ਼ਲਟ ਜਿਹੜਾ ਆ ਉਹ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਵੀ ਬਾਡੀ ਟੂ ਬਾਡੀ ਜਿਹੜਾ ਉਹ ਵੈਰੀ ਕਰਦਾ ਆ। ਔਰ ਜਿਹੜੇ ਦੋਸਤ ਇਸ ਝਿਜਕ ਚ ਆ ਜੇ, ਕਈ ਵਾਰ ਅਸੀਂ ਝਿਜਕ ਚ ਰਹਿ ਜਾਂਦੇ ਹਾਂ ਹਨਾ ਕਰੀਏ ਜਾਂ ਨਾ ਕਰੀਏ, ਔਰ ਜ਼ਰੂਰ ਜੀ ਅੱਜ ਅਸੀਂ ਗੱਲਬਾਤ ਵੀ ਇਸੇ ਕਰਕੇ ਕਰ ਰਹੇ ਹਾਂ, ਇਹ ਸਪੈਸ਼ਲ ਟਾਕ ਜਿਹੜੀ ਹੈ ਸੁਨੀਲ ਵਰਮਾ ਜੀ ਦੇ ਨਾਲ ਹੈਲਥ ਡਰੋਪਸ ਦੇ ਬਾਰੇ ਚ ਜਿਹੜੀ ਕਰ ਰਹੇ ਹਾਂ ਇਸੇ ਕਰਕੇ ਕਰ ਰਹੇ ਹਾਂ ਕਿ ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੈ, ਕੋਈ ਝਿਜਕ ਹੈ, ਇਹਨਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਭਾਰ ਤੁਸੀਂ ਘਟਾਉਣਾ ਚਾਹੁੰਦੇ ਹੋ ਪਰ ਥੋੜੀ ਜਿਹੀ ਹਿੰਮਤ ਨਹੀਂ ਕਰ ਰਹੇ, ਹੌਸਲਾ ਨਹੀਂ ਕਰ ਰਹੇ, ਤਾਂ ਜ਼ਰੂਰ ਹੌਸਲਾ ਕਰੋ ਔਰ ਅੱਜ ਜਿਵੇਂ ਅੱਜ ਸਪੈਸ਼ਲ ਡਿਸਕਾਊਂਟ ਜਿਹੜਾ ਆ ਹਰਮਨ ਰੇਡੀਓ ਦੇ ਸਰੋਤਿਆਂ ਦੇ ਲਈ 30% ਡਿਸਕਾਊਂਟ ਜਿਹੜਾ ਆ 24 ਘੰਟਿਆਂ ਦੇ ਵਿੱਚ ਤੁਹਾਨੂੰ ਮਿਲ ਜਾਣਾ ਜੇਕਰ ਤੁਸੀਂ ਅੱਜ ਅਪਣਾਉਂਦੇ ਹੋ ਇਹਨਾਂ ਨੂੰ। ਸਾਡੇ ਨਾਲ ਸੁਨੀਲ ਜੀ ਜੁੜੇ ਨੇ ਜਗਵੀਰ ਸਿਡਨੀ, ਜਗਵੀਰ ਸਿਡਨੀ ਆਸਟ੍ਰੇਲੀਆ ਤੋਂ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪਹਿਲਾਂ ਤਾਂ ਤੁਹਾਨੂੰ ਜੀ, ਕਹਿੰਦੇ ਇਜ਼ ਇਟ ਹੈਲਥ ਡਰੋਪਸ ਅਵੇਲੇਬਲ ਇਨ ਕੈਨੇਡਾ ਐਸ ਵੈਲ?
ਬਿਲਕੁਲ ਜੀ, ਅਸੀਂ ਆਲ ਅਰਾਊਂਡ ਸਾਰੇ ਕਿਤੇ ਸੈਂਡ ਕਰਦੇ ਹਾਂ ਜੀ, ਇਟ ਟੇਕ 2 to 3 ਵਰਕਿੰਗ ਡੇ ਤੇ ਬਿਲਕੁਲ ਸੈਂਡ ਕਰਦੇ ਹਾਂ ਜੀ, ਕੈਨੇਡਾ, ਅਮੈਰੀਕਾ, ਨਿਊਜ਼ੀਲੈਂਡ, ਆਲਮੋਸਟ ਸਾਰੇ ਕਿਤੇ ਹੀ ਅਸੀਂ ਸੈਂਡ ਕਰਦੇ ਹਾਂ, ਅਸੀਂ ਪੋਸਟ ਕਰ ਦਿੰਦੇ ਹੁੰਦੇ ਹਾਂ ਤੇ ਇਹਨੂੰ 2 to 3 ਦਿਨ ਲੱਗਦੇ ਨੇ ਕੈਨੇਡਾ ਵਾਸਤੇ ਜੀ।
ਠੀਕ ਹੈ, ਇਹ ਅਸਲ ਦੇ ਵਿੱਚ ਕਿਸੇ ਨੂੰ ਗਿਫਟ ਕਰਨਾ ਚਾਹੁੰਦੇ ਨੇ ਕੈਨੇਡਾ ਦੇ ਵਿੱਚ ਹੈਲਥ ਡਰੋਪਸ, ਤੇ ਕਹਿੰਦੇ ਵੀ ਮੈਂ ਰਫਲੀ ਇਹਦੀ ਕੋਸਟ ਵੀ ਪੁੱਛਣਾ ਚਾਹੁੰਦਾ ਆ, ਤੇ ਅਸੀਂ ਇਹਨਾਂ ਦਾ ਜਿਹੜਾ ਕੰਟੈਕਟ ਹੈ ਇਹਨਾਂ ਦੀ ਈਮੇਲ ਜਿਹੜੀ ਉਹ ਤੁਹਾਨੂੰ ਜ਼ਰੂਰ ਸੈਂਡ ਕਰ ਦਵਾਂਗੇ ਤਾਂ ਕਿ ਤੁਸੀਂ ਫਿਰ ਇਹਨਾਂ ਦੇ ਨਾਲ ਜਿਹੜਾ ਰਾਬਤਾ ਬਣਾ ਸਕੋ ਤੇ ਇਹਨਾਂ ਨੂੰ ਵੀ ਜਿਹੜੀ ਤੁਹਾਡੀ ਸਾਰੀ ਇਨਫੋਰਮੇਸ਼ਨ ਅਸੀਂ ਸੈਂਡ ਕਰ
ਦਵਾਂਗੇ।
ਸੋ ਜਗਵੀਰ ਜੀ, ਤੁਹਾਨੂੰ ਇਹ ਸਾਰੀ ਇਨਫੋਰਮੇਸ਼ਨ ਜਿਹੜੀ ਆ ਉਹ ਅਸੀਂ ਸੈਂਡ ਕਰ ਦਿੰਦੇ, ਪਰ ਇੱਕ ਵਾਰ ਤੁਸੀਂ ਜ਼ਰੂਰ ਹੈਲਥ ਡਰੋਪਸ ਦੀ ਵੈਬਸਾਈਟ ਤੇ ਵੀ ਜ਼ਰੂਰ ਜਾਓ ਔਰ ਉੱਥੇ ਵੀ ਇਹਨਾਂ ਦੀਆਂ ਕੰਟੈਕਟ ਡਿਟੇਲਸ ਜਿਹੜੀਆਂ ਪਈਆਂ ਹੋਈਆਂ ਨੇ ਔਰ ਤੁਸੀਂ ਇਹਦੀ ਕੋਸਟ ਦੇ ਬਾਰੇ ਜਾਂ ਫਿਰ ਕੈਨੇਡਾ ਭੇਜਣ ਦੇ ਬਾਰੇ ਜੋ ਵੀ ਪਲਾਨ ਹੈਗਾ ਤੁਸੀਂ ਸੁਨੀਲ ਵਰਮਾ ਵਰਮਾ ਜੀ ਦੇ ਨਾਲ ਡਿਸਕਸ ਕਰ ਸਕਦੇ ਹੋ। ਤੁਸੀਂ ਪ੍ਰੋਗਰਾਮ ਤੋਂ ਬਾਅਦ ਤੁਸੀਂ ਕਾਲ ਕਰਿਓ ਸੁਨੀਲ ਵਰਮਾ ਹੋਰਾਂ ਦੇ ਨਾਲ, ਨੰਬਰ ਜਿਵੇਂ ਅਸੀਂ ਪਹਿਲਾਂ ਵੀ ਦੱਸਿਆ, ਉਸ ਤੋਂ ਬਾਅਦ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਵੀ ਇੱਕ ਵਾਰ ਅਸੀਂ ਨੰਬਰ ਜਿਹੜਾ ਇਹਨਾਂ ਦਾ ਜ਼ਰੂਰ ਤੁਹਾਡੇ ਨਾਲ ਸਾਂਝਾ ਕਰ ਦੇਵਾਂਗੇ। ਬਹੁਤ ਬਹੁਤ ਧੰਨਵਾਦ ਤੁਸੀਂ ਸਵਾਲ ਜਿਹੜਾ ਆਪਣਾ ਰੱਖਿਆ ਜੀ। ਸੁਨੀਲ ਜੀ,
ਨਹੀਂ ਬਿਲਕੁਲ ਤੁਹਾਡੀ ਉਹ ਵੀ ਗੱਲ ਸਹੀ ਹੈ ਕਿ ਆਪਾਂ ਲੋਕ ਝਿਜਕਦੇ ਰਹਿੰਦੇ ਹਾਂ ਕਿ ਆਪਾਂ ਕਰੀਏ ਜਾਂ ਨਾ ਕਰੀਏ। ਜਿਵੇਂ ਜਦੋਂ ਮੈਂ ਪਹਿਲਾਂ ਲੂਜ਼ ਕੀਤਾ ਸੀ, ਮੈਂ 141 ਕਿਲੋ ਸੀਗਾ ਮੇਰਾ ਆਪ ਦਾ, ਮੈਂ 27 ਕਿਲੋ ਐਗਜੈਕਟ 84 ਦਿਨ ਦੇ ਵਿੱਚ ਲੂਜ਼ ਕੀਤਾ ਸੀ, ਤੇ ਆਲ ਟੁਗੈਦਰ ਮੈਂ 40 ਪਲੱਸ ਲੂਜ਼ ਕੀਤਾ ਸੀ। ਤੇ ਕਿ ਫਿਰ ਸਵਾਲ ਆ ਜਾਂਦੇ ਨੇ ਕਿਵੇਂ ਕੀਤਾ ਸੀਗਾ, ਕਿਵੇਂ ਹੋਇਆ, ਤੇ ਮੈਂ ਉਹਨੂੰ ਮੇਨਟੇਨ ਵੀ ਆਲਮੋਸਟ 1.5-2 ਸਾਲ ਰੱਖਿਆ। ਤੇ ਉਸ ਤੋਂ ਬਾਅਦ ਲਾਸਟ ਈਅਰ ਨਵੰਬਰ ਦਸੰਬਰ ਚ ਆ ਪਲਾਨ ਕਿ ਮੈਂ, ਜਿਵੇਂ ਤੁਸੀਂ ਦੇਖ ਰਹੇ ਹੋ ਥੋੜਾ ਮੇਰਾ ਵੇਟ ਵੀ ਵਧਿਆ, ਤੇ ਆ ਪਰਪਸਲੀ ਪੁੱਟ ਅਰਾਊਂਡ 10-12 ਕਿਲੋ, ਤੇ ਉਹਦੇ ਚ ਹੁਣ ਅਸੀਂ ਡੇਲੀ ਬਲੌਗ ਬਣਾਇਆ ਹੋਇਆ, ਡੇਲੀ ਵੀਡੀਓਸ ਅਪਲੋਡ ਕਰ ਰਹੇ ਹਾਂ ਕਿ ਕਿਉਂਕਿ ਅਕਸਰ ਕਨਫਿਊਜ਼ਨ ਆ ਜਾਂਦੀ ਹੈ ਕਿ ਕਿਵੇਂ ਲੂਜ਼ ਕਰਦੇ ਹਾਂ। ਉਹਦੇ ਚ ਅਸੀਂ ਡੇਲੀ ਵੀਡੀਓਜ਼ ਬਣਾ ਰਹੇ ਹਾਂ ਕਿ ਕਿਵੇਂ ਅਸੀਂ ਕੀ ਖਾ ਰਹੇ ਹਾਂ, ਕੀ ਕਰ ਰਹੇ ਹਾਂ ਰੂਟੀਨ ਚ, ਕਿਹੜੀ ਵਰਕਆਊਟ ਜੇ ਫਾਲੋ ਕਰ ਰਹੇ ਹਾਂ ਤੇ ਕੀ ਰੂਟੀਨ ਫਾਲੋ ਕਰ ਰਹੇ ਹਾਂ। ਤੇ ਮੈਂ ਆਪਣੇ ਆਪ ਨੂੰ ਵੀ ਟਾਰਗੇਟ ਦਿੱਤਾ, ਤੇ ਜਿਹੜੇ ਜੁਆਇਨ ਕਰ ਰਹੇ ਹਾਂ ਉਹ ਸਾਨੂੰ ਮੈਨੂੰ ਵੀ ਨਾਲ ਕਰ ਸਕਦੇ ਨੇ। ਤੇ ਆਮ ਟੈਲਿੰਗ ਐਵਰੀਵਨ ਕਿ ਥਰੂ ਆਊਟ ਦ ਡੇ ਅਸੀਂ ਕਿਹੜੀ ਰੂਟੀਨ ਫਾਲੋ ਕਰ ਰਹੇ ਹਾਂ, ਕੀ ਖਾ ਰਹੇ ਹਾਂ, ਕੀ ਨਹੀਂ ਖਾ ਰਹੇ, ਤੇ ਕਿੰਨਾ ਹੁਣ ਤੱਕ ਲੂਜ਼ ਹੋ ਗਿਆ। ਐਵਰੀ ਵੀਕ ਆਈ ਗਿਵ ਅਪਡੇਟ ਵੀਡੀਓ, ਤੇ ਉਹਦੇ ਚ ਦੱਸਦੇ ਆ ਕਿ ਕਿੰਨਾ ਲੂਜ਼ ਕੀਤਾ। ਤੇ ਮੇਰੀ ਵੀ ਜਰਨੀ ਚੱਲ ਰਹੀ ਹੈ, ਹੁਣ 3 ਸਾਲ ਬਾਅਦ ਸ਼ੁਰੂ ਕੀਤੀ ਹੈ ਦੁਬਾਰਾ, ਤੇ ਇਸੇ ਕਰਕੇ ਕੀਤੀ ਹੈ ਕਿ ਅਸੀਂ ਤੁਹਾਨੂੰ ਹੋਰ ਤਰੀਕੇ ਨਾਲ ਮੋਟੀਵੇਟ ਕਰ ਸਕੀਏ ਕਿ ਅਸੀਂ ਜੋ ਫਾਲੋ ਕਰ ਸਕਦੇ ਹਾਂ, ਜੇ ਅਸੀਂ ਲੂਜ਼ ਕਰ ਸਕਦੇ ਹਾਂ, ਡੈਫੀਨੇਟਲੀ ਤੁਸੀਂ ਵੀ ਲੂਜ਼ ਕਰ ਸਕਦੇ ਹੋ। ਕਿਉਂਕਿ ਜਦੋਂ ਤੁਸੀਂ ਆਪਣੀ ਗੱਲ ਕਰਦੇ ਹੋ, ਤੁਸੀਂ ਦੂਜੇ ਨੂੰ ਜਿਆਦਾ ਕੋਨਫੀਡੈਂਸ ਦੇ ਦਿੰਦੇ ਹੋ ਐਸ ਕੰਪੇਅਰ ਟੂ ਜੇ ਅਸੀਂ ਤੀਸਰੇ ਬੰਦੇ ਦੀ ਗੱਲ ਕਰਦੇ ਹਾਂ। ਤੇ ਇਸ ਕਰਕੇ ਉਹ ਵੀਡੀਓ ਫਿਰ ਪਲੱਸ ਸਾਡੀ ਐਪ ਲਾਂਚ ਹੋ ਜਾਣੀ ਹੈ, ਮੇ ਬੀ ਅਨਦਰ 2-4-6 ਦਿਨ ਦੇ ਵਿੱਚ ਆਲਮੋਸਟ ਫਾਈਨਲ ਟੈਸਟਿੰਗ ਤੇ ਹੈ। ਉਸ ਐਪ ਚ ਕੀ ਹੈ ਕਿ ਕਸਟਮਰ ਸਿੱਧੀ ਗੱਲਬਾਤ ਨੋਟੀਫਿਕੇਸ਼ਨ ਅਸੀਂ ਡੇਲੀ ਮੋਟੀਵੇਸ਼ਨ ਟਿਪ ਭੇਜਦੇ ਹਾਂ ਉੱਥੇ ਕਰ ਸਕਦੇ ਹਾਂ, ਪਲੱਸ ਰੈਸਿਪੀਸ, ਪਲੱਸ ਟਿਪ ਟ੍ਰਿਕ ਜਾਂ ਵੇਟ ਐਪ ਤੇ ਕਰ ਲਿਆ ਕਰਨਗੇ, ਨੋਟ ਕਰ ਲਿਆ ਕਰਨਗੇ, ਪਲੱਸ ਜੇ ਵੀਡੀਓਸ ਦੀ ਲੋੜ ਹੈ, ਮਤਲਬ ਇਨ ਸ਼ੋਰਟ ਕੀ ਅਸੀਂ ਉਹਨੂੰ ਹੋਰ ਜ਼ਿਆਦਾ ਸੌਖਾ ਬਣਾਤਾ ਕਮਿਊਨੀਕੇਟ ਕਰਨਾ। ਬਿਕੋਜ਼ ਅਸੀਂ ਅਕਸਰ ਕਹਿੰਦੇ ਹਾਂ ਕਿ ਕੱਲੇ ਡ੍ਰੌਪਸ ਨੇ ਨਹੀਂ ਕੰਮ ਕਰਨਾ, ਕੱਲੀ ਡਾਇਟ ਨੇ ਨਹੀਂ ਕੰਮ ਕਰਨਾ, ਸਾਡੀ ਨਾਲ ਵਿੱਚ ਇਨਵੋਲਵਮੈਂਟ ਵੀ ਹੋਣੀ ਜ਼ਰੂਰੀ ਹੈ। ਕਿਸੇ ਸਟੇਜ ਤੇ ਆ ਕੇ ਤੁਹਾਡੀ ਬਾਡੀ ਸਟੱਕ ਹੋ ਜਾਂਦੀ ਹੈ, ਸਟਬਨ ਹੋ ਜਾਂਦੀ ਹੈ, ਇੱਕ ਸਟਾਲ ਟਾਈਮ ਆ ਜਾਂਦਾ ਹੈ ਜਿੱਥੇ ਤੁਸੀਂ ਕੁਝ ਵੀ ਕਰ ਲਓ ਵੇਟ ਲੂਜ਼ ਨਹੀਂ ਹੁੰਦਾ। ਉਸ ਟਾਈਮ ਤੇ ਸਾਡੇ ਪ੍ਰੋਪਰ ਜਿੱਦਾਂ ਟੀਮ ਹੈ ਸਾਡੇ ਕੋਲ, ਅਸੀਂ ਉਸ ਵੇਲੇ ਆਨ ਗੋਇੰਗ ਟ੍ਰਿਕ ਦੱਸਦੇ ਹਾਂ, ਤਾਂ ਉਹ ਸਾਡੀ ਇਨਵੋਲਵਮੈਂਟ। ਜੇ ਹੁਣ ਕਈ ਕਸਟਮਰ ਹੁੰਦੇ ਨੇ ਡ੍ਰੌਪਸ ਬੋਟਲ ਲੈ ਲੈਂਦੇ ਨੇ, ਤੇ ਉਹ ਡਾਇਟ ਪਲਾਨ ਜਿਹੜਾ ਅਸੀਂ ਨਾਲ ਦਿੰਦੇ ਹਾਂ ਉਹਨੂੰ ਫਾਲੋ ਕਰਕੇ ਕਰਨ ਸ਼ੁਰੂ ਕਰ ਦਿੰਦੇ, ਤੇ ਮਹੀਨੇ ਬਾਅਦ ਗੱਲ ਕਰਦੇ ਕਿ ਸਾਡਾ ਲੂਜ਼ ਨਹੀਂ ਹੋਇਆ ਜਾਂ 15 ਦਿਨਾਂ ਬਾਅਦ ਲੂਜ਼ ਨਹੀਂ ਹੋ ਰਿਹਾ। ਤਾਂ ਅਸੀਂ ਹਰ ਇੱਕ ਨੂੰ ਕਹਿੰਦੇ ਹਾਂ ਜਦੋਂ ਉਹ ਪ੍ਰੋਡਕਟ ਲੈਂਦਾ ਹੈ ਕਿ ਡੇਲੀ ਵੇਟ ਚੈੱਕ ਕਰਨਾ, ਡੇਲੀ ਵੇਟ ਚੈੱਕ ਕਰਨਾ ਇਸ ਕਰਕੇ ਹੈ ਕਿ ਤੁਹਾਨੂੰ ਮੋਟੀਵੇਸ਼ਨ ਦੇਵੇ, ਪਲੱਸ ਤੁਹਾਨੂੰ ਦੱਸੇ ਕਿ ਤੁਸੀਂ ਟਰੈਕ ਤੇ ਹੋ। ਕਿਸੇ ਦਿਨ ਵੇਟ ਨਹੀਂ ਲੂਜ਼ ਹੋ ਰਿਹਾ, ਘੱਟ ਲੂਜ਼ ਹੋ ਰਿਹਾ, ਜਾਂ ਕਿਸੇ ਤਰ੍ਹਾਂ ਦੀ ਟਿਪ ਟ੍ਰਿਕ, ਕਿਸੇ ਤਰ੍ਹਾਂ ਦੀ ਪ੍ਰੋਬਲਮ ਆ ਰਹੀ ਹੈ, ਤੁਹਾਡੀ ਰੂਟੀਨ ਮੈਚ ਨਹੀਂ ਕਰ ਰਹੀ, ਸਾਨੂੰ ਉਸੇ ਵੇਲੇ ਕਾਲ, ਮੈਸੇਜ, ਈਮੇਲ, ਫੇਸਬੁੱਕ, ਵਟਸਐਪ, ਕਿਸੇ ਤਰੀਕੇ ਨਾਲ ਵੀ ਕੰਟੈਕਟ ਕਰੋ, ਅਸੀਂ ਤੁਹਾਨੂੰ ਉਸ ਤਰ੍ਹਾਂ ਡਾਇਰੈਕਟ ਕਰੀਏ। ਬਿਕੋਜ਼ ਜੇ ਤੁਹਾਡਾ ਲੂਜ਼ ਹੋਊਗਾ ਸਾਡਾ ਬਿਜ਼ਨਸ ਆਪ ਹੀ ਬਚੂਗਾ, ਪਹਿਲੀ ਗੱਲ। ਦੂਸਰੀ ਗੱਲ ਹੈ ਕਿ ਜੇ ਸਾਨੂੰ ਪਤਾ ਹੀ ਨਹੀਂ ਲੱਗੂਗਾ ਤਾਂ ਅਸੀਂ ਤੁਹਾਨੂੰ ਡਾਇਰੈਕਟ ਕਿਵੇਂ ਕਰਾਂਗੇ। ਤਾਂ ਇਹ ਸਾਰੀ ਚੀਜ਼ ਇਹਦੇ ਚ ਹੈਗੀ। ਡ੍ਰੌਪਸ ਕੱਲੇ ਜੇ ਤੁਸੀਂ ਡ੍ਰੌਪਸ ਲੈ ਲਓ ਉਹਨਾਂ ਨੇ ਕੰਮ ਨਹੀਂ ਕਰਨਾ, ਕੱਲੀ ਡਾਇਟ ਫਾਲੋ ਕਰੀ ਜਾਓ ਉਹਨੇ ਵੀ ਨਹੀਂ ਕੰਮ ਕਰਨਾ। ਜੇ ਤੁਸੀਂ ਦੋਨੋਂ ਚੀਜ਼ਾਂ ਫਾਲੋ ਕਰੀ ਜਾਓ, ਸਾਡੇ ਨਾਲ ਗੱਲਬਾਤ ਨਾ ਕਰੋ, ਬਿਲਕੁਲ ਜੀ ਕਮਿਊਨੀਕੇਸ਼ਨ ਹੁੰਦੀ ਹੈ। ਕੌਸ ਕੀ ਹੈ ਕਿ ਕਦੇ ਵੀ ਇਨਸਾਨ ਨੂੰ ਆਪਣੀ ਗਲਤੀ ਨਹੀਂ ਲੱਗਦੀ ਜਦ ਤੱਕ ਤੁਹਾਨੂੰ ਦੂਸਰਾ ਬੰਦਾ ਦੱਸਦਾ ਹੈ ਕਿ ਇਹ ਚੀਜ਼ ਗਲਤ ਹੈ। ਕੌਸ ਅਸੀਂ ਆਪਣੇ ਆਪ ਨਹੀਂ ਉਹਨੂੰ ਜੱਜ ਕਰ ਸਕਦੇ, ਤਾਂ ਅਸੀਂ ਕਦੇ ਗਲਤੀ ਕਰਦੀ ਨਾ। ਤਾਂ ਉਹ ਗਲਤੀ ਦਾ ਇਨ ਦਾ ਸੈਂਸ ਕਿ ਕੁਛ ਗਲਤੀਆਂ ਅਸੀਂ ਬੇਧਿਆਨੇ ਕਰਦੇ ਹਾਂ, ਜਿਹੜੀ ਸਾਨੂੰ ਲੱਗਦਾ ਹੈ ਕਿ ਅਸੀਂ ਠੀਕ ਹੈ, ਬਟ ਉਹ ਸਾਡੀ ਬਾਡੀ ਨਾਲ ਸੂਟ ਨਹੀਂ ਕਰ ਸਕਦੀ। ਤੇ ਉਹ ਗਲਤੀ ਦੂਸਰੀ ਗਲਤੀ ਨਹੀਂ, ਮਤਲਬ ਡਾਇਟ ਦੇ ਰਿਲੇਟਿਡ ਗਲਤੀ। ਕਿਉਂਕਿ ਜਿਹਨੇ ਇਗਜ਼ਾਮਪਲ ਦੇ ਤੌਰ ਤੇ ਆਪਾਂ ਨੂੰ ਹਮੇਸ਼ਾ ਪਤਾ, ਆਪਾਂ ਜਦੋਂ ਡਾਇਟ ਦੀ ਗੱਲ ਕਰਦੇ ਹਾਂ ਅਸੀਂ ਜੂਸ ਵਗੈਰਾ ਪੀਣਾ ਸ਼ੁਰੂ ਕਰ ਦਿੰਦੇ ਹਾਂ। ਜੂਸ ਨਾਲ ਕੀ ਹੁੰਦਾ ਹੈ ਕਿ ਜੇ ਅਸੀਂ ਫਰੈਸ਼ ਫਰੂਟ ਖਾਈਏ, ਇਸ ਕਾਊਂਟਡ ਐਜ਼ ਅ ਵਨ ਫਰੂਟ। ਲੈਟਸ ਸੇ ਆਪਾਂ ਐਪਲ ਜਾਂ ਔਰੇਂਜ ਖਾਦਾ, ਇੱਕ ਗਿਣਿਆ ਜਾਂਦਾ। ਜੇ ਅਸੀਂ ਇੱਕ ਗਲਾਸ ਜੂਸ ਦਾ ਪੀਤਾ, ਉਹਦੇ ਚ 5-6 ਸੰਤਰੇ ਜਾਂ ਸੇਬ ਪੈ ਗਏ, ਇੱਕ ਨੰਬਰ ਤੇ ਅਸੀਂ ਓਵਰ ਈਟ ਕਰ ਗਏ। ਦੂਸਰੇ ਨੰਬਰ ਤੇ ਅਸੀਂ ਜਿਹੜਾ ਫਰੂਟ ਦਾ ਮੇਨ ਫਾਈਬਰ ਹੁੰਦਾ ਉਹ ਪਿੱਛੇ ਛੱਡਤਾ, ਜਿਹੜਾ ਗੁੱਦਾ ਕਹਿੰਦੇ ਹਾਂ। ਤਾਂ ਗਲਾਸ ਚ ਕੀ ਰਹਿ ਗਿਆ? ਇੱਕ ਨੈਚੁਰਲ ਸ਼ੂਗਰ ਤੇ ਕੁਛ ਮਿਨਰਲਸ। ਤਾਂ ਉਹ ਚੰਗੇ ਪਾਸੇ ਦੀ ਜਗ੍ਹਾ ਉਹ ਜੇ ਅਸੀਂ ਉਹਨੂੰ ਬਰਨ ਨਹੀਂ ਕੀਤੀ ਇੰਨੀ ਸ਼ੂਗਰ ਨੂੰ ਕਠਾਈ ਤਾਂ ਉਹ ਓਬਵੀਅਸਲੀ ਫੈਟ ਚ ਕਨਵਰਟ ਹੋਊਗੀ। ਇਸ ਕਰਕੇ ਉਹ ਗਲਤੀ ਨਾਲ ਗਲਤ ਹੋ ਰਹੀ ਹੈ ਕਿ ਆਪਾਂ ਸਭ ਨੂੰ ਪਤਾ ਜੂਸ ਚੰਗੀ ਚੀਜ਼ ਹੈ, ਬਟ ਉਹ ਡਿਪੈਂਡ ਕਰਦਾ ਕਿ ਤੁਸੀਂ ਵਰਕਆਊਟ ਕੀ ਹੈ, ਉਸ ਤੋਂ ਬਾਅਦ ਸਪੋਰਟਸਮੈਨ ਜਾਂ ਤੁਸੀਂ ਫਿਜ਼ੀਕਲ ਵਰਕ ਕਰ ਰਹੇ ਹੋ ਤੁਹਾਨੂੰ ਐਨਰਜੀ ਦੀ ਲੋੜ ਹੈ, ਉਸ ਵੇਲੇ ਜੂਸ ਇਟਸ ਡਿਫਰੈਂਟ ਥਿੰਗ। ਬਟ ਜੇ ਤੁਸੀਂ ਵੇਟ ਲੂਜ਼ ਕਰਨ ਦੇ ਬਾਰੇ ਪੁੱਛ ਰਹੇ ਹੋ, ਕਸਟਮਰ ਹੁੰਦੇ ਨੇ ਉਹ ਰੋਟੀ ਪਾਣੀ ਖਾਣਾ ਛੱਡ ਦਿੰਦੇ ਨੇ, ਉਹ ਜੂਸ ਪੀ ਰਹੇ ਨੇ, ਤਾਂ ਉਹਨਾਂ ਨੂੰ ਦੱਸੀਦਾ ਕਿ ਜੂਸ ਠੀਕ ਹੈ ਉਸ ਚ ਲਿਖਿਆ ਹੋਇਆ ਤੁਸੀਂ ਫਰੂਟ ਖਾ ਸਕਦੇ ਹੋ, ਬਟ ਉਹਨੂੰ ਤੁਸੀਂ ਜੂਸ ਚ ਨਹੀਂ ਐਕਚੁਅਲ ਫੂਡ ਖਾ ਲਓ। ਉਹ ਛੋਟੀ ਛੋਟੀਆਂ ਜਿਹੜੀਆਂ ਚੀਜ਼ਾਂ ਉਹ ਨਾਲ ਦੀ ਨਾਲ ਫਿਕਸ ਹੁੰਦੀਆਂ, ਜਿਵੇਂ ਹੁਣ ਕੁਝ ਕਸਟਮਰ ਸੀ ਜਿਵੇਂ ਆਪਾਂ ਚਿਕ ਪੀਸ ਖਾ ਸਕਦੇ ਹਾਂ, ਤੇ ਉਹ ਕਸਟਮਰ ਕੀ ਕਰਦੇ ਸੀ, ਉਹ ਵੂਲਵਰਥ ਕੋਲ ਚੋਂ ਲੈ ਕੇ ਕੈਨ ਵਾਲੇ ਚਿਕ ਪੀਸ ਉਹ ਖਾ ਰਹੇ ਸੀਗੇ, ਕਿਉਂ ਬੁਕਲੈਟ ਚ ਵੀ ਚਿਕ ਪੀਸ ਲਿਖਿਆ ਤੇ ਦੇ ਥਿੰਕ ਕਿ ਚਿਕ ਪੀਸ ਅਲਾਓ ਨੇ, ਬਟ ਉਹ ਇਹ ਨਹੀਂ ਹੈ ਕਿ ਉਹ ਜਿਹੜਾ ਕੈਨ ਫੂਡ ਹੁੰਦਾ ਇੱਕ ਤਾਂ ਉਹਦੇ ਚ ਪ੍ਰੈਜ਼ਰਵੇਟਿਵ ਹੁੰਦੇ ਨੇ, ਦੂਸਰਾ ਉਹਦੇ ਚ ਸ਼ੂਗਰ ਹੁੰਦੀ ਹੈ, ਤੇ ਉਹ ਜਰਨੀ ਸਕਰੂਡ ਅਪ ਕਰ ਦਿੰਦੇ। ਅਗਲਾ ਕਹਿੰਦਾ ਕਿ ਮੈਂ ਸਾਰੀ ਚੀਜ਼ ਤਾਂ ਫੋਲੋ ਕਰ ਰਿਹਾ ਲੂਜ਼ ਹੋ ਨਹੀਂ ਰਿਹਾ, ਤਾਂ ਉਹਨਾਂ ਨੂੰ ਸਾਰਿਆਂ ਨੂੰ ਰਿਕੁਐਸਟ ਹੈ ਜਿਹੜੇ ਹੁਣ ਵੀ ਸੁਣ ਰਹੇ ਜਿਹਨਾਂ ਨੇ ਨਹੀਂ ਸਾਨੂੰ ਕੰਟੈਕਟ ਕੀਤਾ, ਪਲੀਜ਼ ਕੰਟੈਕਟ ਕਰੋ, ਅਸੀਂ ਕਦੇ ਵੀ ਨਹੀਂ ਕਹਿੰਦੇ ਕਿ ਸਾਨੂੰ ਬਾਰ ਬਾਰ ਕਾਲ ਕਿਉਂ ਕਰਦੇ ਹਾਂ, ਬਿਕੋਜ਼ ਤੁਸੀਂ ਕਾਲ ਕਰਦੇ ਹੋ ਸਾਡਾ ਵੀ ਕੰਫੀਡੈਂਸ ਵੱਧਦਾ ਕਿ ਹਾਂਜੀ ਤੁਸੀਂ, ਤੇ ਗੁੱਡ ਥਿੰਗ ਹੈ ਕਿ ਅਸੀਂ ਵੀ ਬੜਾ ਪ੍ਰਾਊਡ ਫੀਲ ਕਰਦੇ ਹਾਂ, ਸਾਨੂੰ 70% ਬਿਜ਼ਨਸ ਐਵਰੀ ਵੀਕ ਰੈਫਰਲ ਤੋਂ ਆਉਂਦਾ, ਵਿਚ ਇਜ਼ ਗ੍ਰੇਟ ਥਿੰਗ, ਅਸੀਂ ਉਹਨੂੰ ਬੜੇ ਪੋਜ਼ਿਟਿਵ ਲੈ ਕੇ ਚੱਲਦੇ ਹਾਂ, ਬੜਾ ਅਸੀਂ ਕੰਫੀਡੈਂਸ ਫੀਲ ਕਰਦੇ ਹਾਂ ਉਹਦੇ ਨਾਲ। ਬਟ ਜਿਹੜੇ 30% ਹੈ ਉਹ ਪਲੀਜ਼ ਸਾਨੂੰ ਕਾਲ ਕਰਦੇ ਰਹੋ, ਅਸੀਂ ਕਦੇ ਨਹੀਂ ਕਵਾਂਗੇ ਤੁਸੀਂ ਪੈਸੇ ਪੇ ਕੀਤੇ ਨੇ, ਠੀਕ ਹੈ ਨਾ, ਤੁਸੀਂ ਕਾਲ ਕਰੋ ਤਾਂ ਅਸੀਂ ਫਿਕਸ ਕਰਦੇ ਹਾਂ, ਜੇ ਅਸੀਂ ਫਿਕਸ ਨਹੀਂ ਕਰ ਸਕਦੇ ਦੈਨ ਇਟਸ ਆਵਰ ਫਾਲਟ, ਤਾਂ ਇਹ ਚੀਜ਼ ਹੈ
ਜੀ। ਸੁਨੀਲ ਜੀ ਬਹੁਤ ਵਧੀਆ ਗੱਲ ਜਿਹੜੀ ਲੱਗੀ ਮੈਨੂੰ ਵੀ, ਕਮਿਊਨੀਕੇਸ਼ਨ ਜਿਹੜੀ ਆ ਉਹ ਬਹੁਤ ਜ਼ਰੂਰੀ ਆ,
ਬਿਲਕੁਲ ਜੀ,
ਹਨਾ, ਇਹ ਬਹੁਤ ਕਲੀਅਰਲੀ ਤੁਸੀਂ ਜਿਵੇਂ ਕੀਤੀ ਆ। ਬਹੁਤ ਵਾਰ ਇੱਦਾਂ ਹੀ ਹੁੰਦਾ ਵੈਸੇ ਕਿ ਅਸੀਂ ਕਮਿਊਨੀਕੇਸ਼ਨ ਨਹੀਂ ਕਰਦੇ ਅਸੀਂ, ਕਿਉਂਕਿ ਆਪਾਂ ਨੂੰ ਲੱਗਦਾ ਕਿ ਦੇਖੋ ਆਪਾਂ ਡ੍ਰੌਪਸ ਲੈ ਲਈਆਂ ਆ, ਉਹਨਾਂ ਨੇ ਉਹ ਦੱਸ ਦਿੱਤੀ ਹੋਈ ਆ, ਅਸੀਂ ਉਹਨੂੰ ਲੈ ਕੇ ਆਪਣੇ ਤਰੀਕੇ ਦੇ ਨਾਲ ਹੀ ਉਹਨੂੰ ਅਜ਼ਮਾਈ ਜਾਂਦੇ ਆ।
ਬਿਲਕੁਲ ਜੀ, ਅਸੀਂ ਥੋੜੀ ਜੀ ਚੇਂਜ ਕਰ ਰਹੇ ਹਾਂ, ਕਿਉਂਕਿ ਅਸੀਂ ਸੋਚਦੇ ਹਾਂ ਨਾ ਕਿ ਇੰਡੀਅਨ ਮੈਂਟੈਲਿਟੀ ਕਿ ਅਸੀਂ ਕਸਟਮਰ ਸਰਵਿਸ ਚ ਮਾੜੇ ਆ, ਐਜ਼ ਏ ਇੰਡੀਅਨ ਮੈਂਟੈਲਿਟੀ ਉਸੀ ਸੋਚ ਨੂੰ ਅਸੀਂ ਚੇਂਜ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਦੇਖੋ ਹੇਟਰ ਹਮੇਸ਼ਾ ਹੁੰਦੇ ਨੇ, ਕੁਝ ਪਰਸਨ ਸਾਡੇ ਵੀ ਹੋਣਗੇ, ਬਟ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਾਰਿਆਂ ਨੂੰ ਨਾਲ ਲੈ ਕੇ ਚੱਲੀਏ, ਬਿਕੋਜ਼ ਕੀ ਹੈ ਕਿ ਆਪਾਂ ਹਮੇਸ਼ਾ ਕਰਦੇ ਹਾਂ ਕਿ ਇਹ ਦੇਸੀ ਆ ਗਏ ਇਹਨਾਂ ਦੀ ਕਸਟਮਰ ਸਰਵਿਸ ਮਾੜੀ ਹੋਗੀ, ਅਕਸਰ ਹੁੰਦੀ ਵੀ ਹੈ, ਸਾਰਿਆਂ ਦੀ ਨਹੀਂ ਹੁੰਦੀ, ਕੁਛ ਦੀ ਹੁੰਦੀ ਹੈ, ਬਟ ਅਸੀਂ ਇਹਨੂੰ ਸਾਰੀ ਡੈਫੀਨੇਸ਼ਨ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਕਸਟਮਰ ਸਰਵਿਸ ਬੈਸਟ ਤੋਂ ਬੈਸਟ ਦੇ ਸਕੀਏ, ਬਿਕੋਜ਼ ਵੇਟ ਲੂਜ਼ ਇਹ ਬੜਾ ਪਰਸਨਲ ਚੀਜ਼ ਵੀ ਆ ਜਾਂਦੀ ਹੈ, ਕਿ ਇਸੇ ਕਰਕੇ ਸਾਡੇ ਫੇਸਬੁੱਕ ਤੇ ਦੇਖੋਗੇ ਕਿ ਸਾਨੂੰ ਕਈ ਵਾਰ ਕਸਟਮਰ ਕਹਿੰਦੇ ਨੇ ਕਿ ਲੋਕ ਕਹਿੰਦੇ ਨੇ ਕਸਟਮਰ ਨਹੀਂ ਲੋਕ ਕਹਿੰਦੇ ਨੇ ਕਿ ਤੁਸੀਂ ਫੇਸਬੁੱਕ ਤੇ ਤੁਹਾਡੇ ਫੋਟੋਆਂ ਤਾਂ ਹੈ ਨਹੀਂ ਲੋਕਾਂ ਦੀਆਂ ਬਿਫੋਰ ਆਫਟਰ, ਕਿ ਸਾਨੂੰ ਲੋੜ ਨਹੀਂ ਹੈ ਬਿਫੋਰ ਆਫਟਰ ਦੀ ਫੋਟੋ ਪਾਉਣ ਦੀ, ਨਹੀਂ ਤਾਂ ਗੂਗਲ ਤੇ ਜਾਓ ਤੁਹਾਨੂੰ ਬਹੁਤ ਫੋਟੋਆਂ ਮਿਲ ਜਾਣਗੀਆਂ ਬਿਫੋਰ ਆਫਟਰ, ਉਹ ਤੁਸੀਂ ਉਹਨਾਂ ਦੇ ਫਿਲਟਰ ਲਾ ਕੇ ਮੂੰਹ ਚੇਂਜ ਕਰਕੇ ਤੁਸੀਂ ਜਿੰਨੀਆਂ ਮਰਜ਼ੀ ਪਾ ਦਿਓ, ਉਹਦੀ ਲੋੜ ਕੀ ਹੈ ਜਦੋਂ ਸਾਡੇ ਰਿਜ਼ਲਟ ਬੋਲ ਰਹੇ ਨੇ, ਲੋਕ ਕੌਨਫੀਡੈਂਸ ਕਰਕੇ ਦੇ ਆਲ ਥ੍ਰੀ ਹਾਊਸ ਵਾਈਫ, ਮਤਲਬ ਹਾਊਸ ਵਾਈਫ ਹੈ ਬੱਚੇ ਨੇ ਉਹਨਾਂ ਕੋਲ, ਦੇ ਸਟਿਲ ਗੋਟ ਅ ਕੌਨਫੀਡੈਂਸ ਕਿ ਉਹਨਾਂ ਨੇ ਗੱਲ ਕੀਤੀ ਹੈ ਤੇ ਸਾਡੇ ਰਿਜ਼ਲਟ ਬੋਲ ਰਹੇ ਨੇ ਨਾ, ਤਾਂ ਇਸ ਕਰਕੇ ਪਲੀਜ਼ ਕਮਿਊਨੀਕੇਟ ਕਰਦੇ ਰਹੋ ਤੇ ਅਸੀਂ ਡੈਫੀਨੇਟਲੀ ਤੁਹਾਡੇ ਨਾਲ।
ਸਿਟਿੰਗ ਜੋਬਸ ਵਾਲਿਆਂ ਦੇ ਲਈ ਮੈਨੂੰ ਲੱਗਦਾ ਕਿ ਬਹੁਤ ਵਧੀਆ ਇਹ ਤਰੀਕਾ ਹੈਗਾ, ਜਿਵੇਂ ਤੁਸੀਂ ਗੱਲ ਕੀਤੀ ਨਾ ਵੀ ਆਪਾਂ ਰੋਟੀ ਪਾਣੀ ਛੱਡ ਦਿੰਦੇ ਹਾਂ ਤੇ ਆਪਾਂ ਜੂਸ ਤੇ ਆ ਜਾਂਦੇ ਹਾਂ, ਆਪਾਂ ਉਹਨਾਂ ਦਾ ਨਹੀਂ, ਹੁਣ ਮੈਂ ਤਾਂ ਮਤਲਬ ਬਾਕੀ ਸਾਰਾ ਕੁਝ ਘਟਾਇਆ ਹੋਇਆ, ਮੈਂ ਤਾਂ ਅੱਜਕੱਲ ਸਿਰਫ ਜੂਸ ਹੀ ਪੀਂਦੀ ਹਾਂ, ਬ੍ਰੇਕਫਾਸਟ ਛੱਡ ਦਿੰਦੇ ਆ ਲੋਕ,
ਬਿਲਕੁਲ ਬਿਲਕੁਲ,
ਤੇ ਰਾਤ ਨੂੰ ਡਿਨਰ ਛੱਡ ਦਿੰਦੇ ਆ, ਉਹਨਾਂ ਨੂੰ ਲੱਗਦਾ ਵੀ ਡਿਨਰ ਅਸੀਂ ਅੱਜਕੱਲ ਛੱਡ ਦਿੱਤਾ ਹੋਇਆ, ਹਨਾ, ਵੱਧ ਤੋਂ ਵੱਧ ਜੇ ਖਾਣਾ ਹੈ ਤਾਂ ਕਦੇ ਕਦਾਈ ਅਸੀਂ ਸੈਲਡ ਲੈ ਲੈਂਦੇ ਹਾਂ, ਪਰ ਸਾਨੂੰ ਲੱਗਦਾ ਸਾਨੂੰ ਜ਼ਰੂਰਤ ਨਹੀਂ ਹੈਗੀ, ਹਨਾ,
ਪ੍ਰੋਬਲਮ ਵੀ ਉੱਥੇ ਹੀ ਆਉਂਦੀ ਹੈ, ਸੋਰੀ ਮੈਂ ਤੁਹਾਡੀ ਗੱਲ ਕਰਦੀ, ਪ੍ਰੋਬਲਮ ਵੀ ਇੱਥੇ ਆਉਂਦੀ ਹੈ, ਮੈਂ ਅਕਸਰ ਐਗਜ਼ਾਮਪਲ ਦਿੰਦਾ, ਸਾਡੀ ਬਾਡੀ ਸੇਮ ਫੀਨੋਮੀਨਾ ਅਪਲਾਈ ਕਰਦੀ ਹੈ ਜਦੋਂ ਅਸੀਂ ਕਮਾਨੇ ਘੱਟ ਹੈ ਅਸੀਂ ਖਰਚਾ ਵੀ ਘੱਟ ਕਰਦੇ ਹਾਂ, ਜਦੋਂ ਅਸੀਂ ਕਮਾਨੇ ਵੱਧ ਹਾਂ ਅਸੀਂ ਖਰਚਾ ਵੀ ਵੱਧ ਕਰਦੇ ਹਾਂ, ਸੇਮ ਚੀਜ਼ ਸਾਡੀ ਬਾਡੀ ਕਰਦੀ ਹੈ, ਜਦੋਂ ਤੁਸੀਂ ਉਹਨੂੰ ਫੀਡ ਘੱਟ ਕਰਦੇ ਹੋ ਉਹ ਸਟੋਰ ਕਰਦੀ ਹੈ, ਜਦੋਂ ਤੁਸੀਂ ਉਹਨੂੰ ਵੱਧ ਖਵਾਉਂਦੇ ਹੋ ਤਾਂ ਵੱਧ ਖਵਾਉਣ ਦਾ ਇਹ ਨਹੀਂ ਹੈ ਕਿ ਇੱਕੋ ਟਾਈਮ ਤੇ ਵੱਧ ਖਾ ਲਿਆ, ਜੇ ਤੁਸੀਂ ਦੇਖੋ ਨਾ ਜਿਹੜੇ ਮੁੰਡੇ ਕੁੜੀਆਂ ਜਾਂ ਜਿਹੜੇ ਵੀ ਬੰਦੇ ਦਾ ਮੂੰਹ ਸਾਰਾ ਦਿਨ ਚੱਲਦਾ ਰਹਿੰਦਾ ਉਸ ਤੇ ਫੈਟ ਬਹੁਤ ਘੱਟ ਹੁੰਦਾ, ਕਿਉਂਕਿ ਉਹ ਥੋੜਾ ਥੋੜਾ ਬਾਰ ਬਾਰ ਖਾਂਦੇ ਰਹਿੰਦੇ ਨੇ, ਤੇ ਅਸੀਂ ਕੀ ਜਿਹੜਾ ਬੰਦੇ ਚ ਓਵਰਵੇਟ ਜਾਂ ਫੈਟ ਹੁੰਦਾ ਤਾਂ ਉਹ ਇੱਕ ਤਾਂ ਉਹ ਆਪਣੇ ਆਪ ਨੂੰ ਕਿਸੇ ਦੇ ਸਾਹਮਣੇ ਕਹਿ ਨਹੀਂ ਸਕਦਾ ਮੈਨੂੰ ਭੁੱਖ ਲੱਗੀ ਹੈ, ਕਹਿੰਦੇ ਨੀ ਮੋਟਾ ਬੰਦਾ ਮੰਗਣ ਨੂੰ ਵੀ ਸੰਗਦਾ ਕਿਤੇ ਪਾਰਟੀ ਤੇ ਜਾ ਕੇ ਮੈਨੂੰ ਇਹ ਦੇ ਦੇ, ਜੇ ਕਹਿੰਦੇ ਨੀ ਇੱਕ ਆਪਾਂ ਬਣਾਇਆ ਹੋਈ ਇਮੇਜ ਕਿ ਜੇ ਕੋਈ ਮੋਟਾ ਬੰਦਾ ਸੈਲਡ ਖਾ ਰਿਹਾ ਤਾਂ ਅਸੀਂ ਸੋਚ ਲੈਂਦੇ ਹਾਂ ਕਿ ਇਹ ਭਾਰ ਘਟਾਉਣ ਲੱਗਿਆ, ਤੇ ਮੋਟਾ ਬੰਦਾ ਟਿੱਕੀਆਂ ਗੋਲ ਗੱਪੇ ਖਾ ਰਿਹਾ ਤਾਂ ਅਸੀਂ ਕਹਿੰਦੇ ਹਾਂ ਕਿ ਇਹਨੂੰ ਆਪਣੀ ਸਿਹਤ ਦੀ ਫਿਕਰ ਨਹੀਂ ਹੈ, ਬੰਦਾ ਜਾਵੇ ਕਿੱਥੇ, ਤਾਂ ਉਹ ਚੀਜ਼ ਹੈ ਉਹ ਥੋੜੀ ਜਿਹੀ ਆਪਾਂ ਨੂੰ ਇਹ ਡਿਸਟਰੈਕਟ ਕਰ ਦਿੰਦੀ ਹੈ ਚੀਜ਼ਾਂ ਨਾ, ਪ੍ਰੋਪਰ ਤਰੀਕੇ ਨਾਲ ਉਹਨੂੰ ਆਪਣੇ ਆਪਣੇ ਹਿਸਾਬ ਨਾਲ ਉਹਨੂੰ ਚਲਾਵਾਂਗੇ। ਇਹ ਨਹੀਂ ਹੈ ਕਿ ਦੂਜਾ ਬੰਦਾ 7 ਵਜੇ ਸੋ ਜਾਂਦਾ ਤੇ ਮੈਂ ਵੀ 7 ਵਜੇ ਡਿਨਰ ਕਰਕੇ ਸੋ ਜਾ। ਤੁਸੀਂ ਜੇ 10 ਵਜੇ ਕੰਮ ਫਿਨਿਸ਼ ਕਰਦੇ ਹੋ ਤੁਸੀਂ 7 ਵਜੇ ਡਿਨਰ ਕਿੱਦਾਂ ਕਰ ਲਓਗੇ? ਠੀਕ ਹੈ ਨਾ, ਤੁਸੀਂ ਆਪਣੇ ਹਿਸਾਬ ਨਾਲ ਉਹਨੂੰ ਚਲਾਓ। ਜੇ ਤੁਸੀਂ ਰਾਤ ਨੂੰ ਕੰਮ ਕਰਦੇ ਹੋ ਤਾਂ ਓਬਵੀਅਸਲੀ ਤੁਹਾਡਾ ਦਿਨ ਵੀ ਲੇਟ ਸ਼ੁਰੂ ਹੁੰਦਾ। ਇਹ ਨਹੀਂ ਹੈ ਕਿ ਤੁਸੀਂ 5 ਵਜੇ ਜਾਂ 6 ਵਜੇ ਉੱਠ ਕੇ ਕਰ ਲਿਆ। ਤੇ ਬ੍ਰੇਕਫਾਸਟ ਦੇ ਲੰਚ ਡਿਨਰ ਆਪਾਂ ਨੂੰ ਪ੍ਰੋਪਰ ਕਰਨ ਦੀ ਲੋੜ ਹੈ। ਜੇ ਅਸੀਂ 4 ਵਾਰੀ 5 ਵਾਰੀ ਇਸੇ ਕਰਕੇ ਕਹਿੰਦੇ ਹਾਂ ਕਿ ਇੰਡੀਆ ਚ ਸਾਡੀ ਟਾਈਮਿੰਗ ਫਿਕਸ ਹੋਣੀਆਂ ਸੀ, ਸਾਨੂੰ ਇੰਨੇ ਵਜੇ ਮੀਲ ਮਿਲ ਜਾ, ਸਾਡੀ ਬਾਡੀ ਨੂੰ ਵੀ ਪਤਾ ਸੀ ਸਾਨੂੰ ਇੰਨੇ ਵਜੇ ਫੂਡ ਮਿਲ ਜਾਣਾ। ਹੁਣ ਸਾਡੀ ਟਾਈਮਿੰਗਾਂ ਫਿਕਸ ਨਹੀਂ ਹੈ, ਉਹਦੇ ਨਾਲ ਸਾਡੀ ਬਾਡੀ ਕਨਫਿਊਜ਼ ਰਹਿੰਦੀ ਹੈ ਕਿ ਉਹਨੂੰ ਦੁਬਾਰਾ ਐਨਰਜੀ ਕਦੋਂ ਮਿਲਣੀ ਹੈ। ਆਪਾਂ ਜੋ ਵੀ ਖਾਂਦੇ ਹਾਂ ਸਟੋਰ ਹੋ ਜਾਂਦਾ, ਤਾਂ ਇਸ ਕਰਕੇ ਕਹਿੰਦੇ ਹਾਂ ਕਿ ਉਹ ਸਿਚੁਏਸ਼ਨ ਲਿਆਉਣ ਦੀ ਬਜਾਏ ਅਸੀਂ ਕੁਛ ਨਾ ਕੁਛ ਥੋੜਾ ਥੋੜਾ ਖਾਂਦੇ ਰਹੀਏ ਤੇ ਇਸ ਚੀਜ਼ ਦੇ ਨਾਲ ਹੀ ਭਾਰ ਕੱਢ ਜਾਂਦਾ।
ਅੱਛਾ ਸੁਨੀਲ ਜੀ, ਜਿਵੇਂ ਮੈਨੂੰ ਹੁਣ ਛੁੱਟੀਆਂ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਕੈਨੇਡਾ, ਸਾਡੇ ਦੋਸਤ ਜਗਵੀਰ ਹੋਰਾਂ ਨੇ ਵੀ ਗੱਲ ਕੀਤੀ ਹੈ ਵੀ ਕੈਨੇਡਾ ਦੇ ਵਿੱਚੋਂ ਗਿਫਟ ਕਰਨਾ ਚਾਹੁੰਦੇ ਹੈ ਕ੍ਰੌਪਸ। ਮੈਂ ਕੈਨੇਡਾ ਜਾਂ ਅਮਰੀਕਾ ਦਾ ਜਿਹੜਾ ਕਲਚਰ ਦੇਖਿਆ ਆਪਣੀ ਕਮਿਊਨਿਟੀ ਦੇ ਵਿੱਚ, ਹੈ ਨਾ, ਉੱਥੇ ਕੀ ਕਲਚਰ ਹੈ ਕਿ ਉੱਥੇ ਬਾਹਰ ਖਾਣ ਦਾ ਜਿਹੜਾ ਰਿਵਾਜ਼ ਜ਼ਿਆਦਾ ਆ, ਘਰਾਂ ਦੇ ਵਿੱਚ ਬਹੁਤ ਘੱਟ ਲੋਕ ਬਣਾਉਂਦੇ ਆ, ਹੈ ਨਾ, ਤੇ ਰੈਸਟੋਰੈਂਟਸ ਜੇ ਕੈਨੇਡਾ ਦੀ ਗੱਲ ਕਰੀਏ ਵੈਨਕੂਵਰ ਜਾਂ ਸਰੀ ਦੇ ਵਿੱਚ ਇੰਡੀਅਨ ਰੈਸਟੋਰੈਂਟਸ ਵੀ ਬਹੁਤ ਨੇ, ਦੂਸਰੇ ਵੀ ਬਹੁਤ ਨੇ, ਹੁਣ ਆਪਣੇ ਲੋਕ ਚੜੇ ਆ, ਉੱਥੇ ਖਾਣਾ ਪਸੰਦ ਕਰਦੇ ਆ? ਜਾਂ ਮੈਂ ਤਾਂ ਇਹ ਵੀ ਦੇਖਿਆ ਵੀ 3-3 ਟਾਈਮ ਵੀ ਲੋਕ ਜਿਹੜੇ ਆ ਉਹ ਰੈਸਟੋਰੈਂਟਸ ਤੇ ਖਾ ਰਹੇ ਆ, ਹਨਾ।
ਬਿਲਕੁਲ, ਇਹ ਹੈਗਾ, ਇਹ ਕਲਚਰ ਇੱਥੇ ਵੀ ਚੱਲ ਰਿਹਾ ਬਿਕੋਜ਼ ਆਫ ਦਾ ਫੇਸਬੁੱਕ ਥਿੰਗਸ। ਤੁਸੀਂ ਜਾ ਕੇ ਸ਼ੋਅ ਕਰਨਾ, ਫੋਟੋ ਖਿੱਚਣੀ ਹੈ, ਭਾਵੇਂ ਤੁਹਾਡਾ ਇੰਟਰਸਟ ਰੋਟੀ ਚ ਹੈ ਕਿ ਨਹੀਂ ਹੈ, ਤੁਸੀਂ ਫੋਟੋ ਖਿੱਚ ਕੇ ਪਾਣੀ ਹੈ ਕਿ ਵੀ ਹੈਵਿੰਗ ਫਨ ਵਿਦ ਦਾ ਫੈਮਿਲੀ, ਠੀਕ ਹੈ ਨਾ। ਉਹ ਕਲਚਰ ਬੜਾ ਚੱਲ ਪਿਆ ਇੱਥੇ ਵੀ ਹੈ। ਕੈਨੇਡਾ ਥੋੜਾ ਪੁਰਾਣਾ ਕਲਚਰ ਤੇ ਮੋਰ ਓਵਰ ਉੱਥੇ ਲੋਕ ਸੈੱਟ ਵੀ ਹੋ ਚੁੱਕੇ ਨੇ ਜ਼ਿਆਦਾਤਰ। ਇੱਥੇ ਆਪਾਂ ਸਾਰੇ ਫਸਟ ਜਨਰੇਸ਼ਨ ਜਾਂ ਲੇਟੈਸਟ ਦੇ ਆਪਾਂ ਕਹੀਏ ਸੈਕੰਡ ਜਨਰੇਸ਼ਨ ਹੋ ਗਈ, ਇਸ ਤੋਂ ਪੁਰਾਣੇ ਘੱਟ ਹੀ ਆ ਆਪਾਂ, ਤੇ ਉਹਦੇ ਕਰਕੇ ਅਸੀਂ ਇੰਨਾ ਅਫੋਰਡੇਬਿਲਟੀ ਵੀ ਨਹੀਂ ਹੈ। ਬਟ ਇਹ ਕਲਚਰ ਇੱਥੇ ਵੀ ਅਸੀਂ ਦੇਖ ਰਹੇ ਹਾਂ ਕਿ ਪਹਿਲਾਂ ਰੈਸਟੋਰੈਂਟ ਤੇ ਲੋਕ ਸਾਰੇ ਕੈਮਰਾ ਕੱਢ ਲੈਣਗੇ ਫੋਨ ਆਪਣਾ ਤੇ ਪਹਿਲਾਂ ਫੋਟੋ ਪਾ ਦਈਏ, ਠੀਕ ਹੈ ਨਾ। ਉਹ ਕਲਚਰ ਇੱਥੇ ਵੀ ਆ ਰਿਹਾ ਜਿਹੜਾ ਗਲਤ ਕਲਚਰ ਹੈ, ਕਿਉਂਕਿ ਤੁਸੀਂ ਰੈਸਟੋਰੈਂਟ ਜਿਹੜਾ ਫੂਡ ਇੱਕ ਜਰਨਲੀ ਹੈ, ਇੱਕ ਜਿਹੜਾ ਫੂਡ ਦੇਖਣ ਚ ਸੋਹਣਾ ਲੱਗਦਾ ਨਾ, ਉਹਦੀ ਨਿਊਟ੍ਰੀਸ਼ਨ ਵੈਲਿਊ ਹਮੇਸ਼ਾ ਘੱਟ ਹੁੰਦੀ ਹੈ। ਜਿਹੜਾ ਸਾਡੇ ਘਰਾਂ ਚ ਹੁੰਦਾ ਅਸੀਂ ਉਹਨੂੰ ਪ੍ਰੈਜੈਂਟ ਕਿੱਦਾਂ ਕਰਦੇ ਹਾਂ, ਅਸੀਂ ਕੋਹਲੀ ਤਾਂ ਅਸੀਂ ਪਾ ਕੇ ਉਦਾਂ ਖਾ ਰਹੇ ਹੁੰਦੇ ਹਾਂ, ਜਦਕਿ ਉਹ ਜ਼ਿਆਦਾ ਨਿਊਟ੍ਰੀਸ਼ਨ ਹੁੰਦਾ ਜੀ ਐਸ ਕੰਪੇਅਰ ਟੂ ਜਿਹੜਾ ਸੋਹਣੇ ਤਰੀਕੇ ਨਾਲ ਸਜਾਇਆ ਜਾਂਦਾ। ਤੇ ਉਹ ਥੋੜਾ ਜਿਹਾ ਗਲਤ ਵੀ ਹੈ ਜੀ, ਕਿ ਇੱਕ ਪਾਸੇ ਦਾ ਪਾਕਿਟ ਲਈ ਚੰਗਾ ਨਹੀਂ ਹੈ, ਦੂਜੇ ਪਾਸੇ ਉਹ ਸਾਡੇ ਸਿਹਤ ਲਈ। ਰੈਸਟੋਰੈਂਟ ਨੇ ਫੂਡ ਬਣਾਇਆ, ਜੇ ਮੈਕਡੋਨਲਡ ਦੀ ਆਪਾਂ ਗੱਲ ਕਰੀਏ, ਬਰਗਰ ਚ ਜਿਹੜੀ ਸੌਸ ਹੁੰਦੀ ਹੈ ਮਾਇਨੀਸ ਸੌਸ, ਉਹ ਤੁਹਾਨੂੰ ਦੁਬਾਰਾ ਖਾਣ ਲਈ ਲੈ ਕੇ ਆਉਂਦੀ ਹੈ। ਜਿਹੜੇ ਕੋਲਡ ਡਰਿੰਕ ਦੇ ਵਿੱਚ ਜਿਹੜਾ ਸ਼ੂਗਰ ਹੁੰਦਾ ਉਹ ਤੁਹਾਨੂੰ ਦੁਬਾਰਾ ਕਹਿੰਦਾ ਕਿ ਮੈਨੂੰ ਦੁਬਾਰਾ ਲੈ, ਤੇ ਉਹ ਕਰੇਵਿੰਗ ਬਾਰ ਬਾਰ ਰਹਿੰਦੀ ਹੈ, ਤੇ ਡੈਫੀਨੇਟਲੀ ਉਹ ਚੀਜ਼ ਗਲਤ ਹੈ ਜੀ।
ਸੋ ਬਿਲਕੁਲ, ਜੇ ਅਸੀਂ ਚਾਹੁੰਦੇ ਹਾਂ ਵੀ ਅਸੀਂ ਆਪਣੇ ਆਪ ਨੂੰ ਫਿਟ ਰੱਖਣਾ ਆ ਜਾਂ ਫਿਰ ਅਸੀਂ ਆਪਣੇ ਭਾਰ ਘਟਾਉਣ ਨੂੰ ਲੈ ਕੇ ਚਿੰਤਾ ਤੇ ਆ, ਤਾਂ ਫਿਰ ਮੈਨੂੰ ਲੱਗਦਾ ਕਿ ਉਹ ਆਦਤਾਂ ਜਿਹੜੀਆਂ ਉਹ ਵੀ ਸਾਨੂੰ ਘਟਾਉਣੀਆਂ ਪੈਣਗੀਆਂ, ਹਨਾ। ਜਿੱਦਾਂ ਮੈਂ ਉੱਥੇ ਦੇ ਬੱਚਿਆਂ ਦੇ ਵਿੱਚ ਵੀ ਦੇਖਿਆ, ਬੱਚਿਆਂ ਦੇ ਵਿੱਚ ਜਿਹੜਾ ਫਾਸਟ ਫੂਡ ਖਾਣ ਦੀ, ਖੈਰ ਇੱਥੇ ਵੀ ਜਿਹੜਾ ਇੱਕ ਰਿਵਾਜ਼ ਆ ਉਹ ਸ਼ੁਰੂ ਹੋ ਰਿਹਾ ਬੱਚਿਆਂ ਦੇ ਵਿੱਚ ਵੀ, ਹਨਾ, ਪਰ ਲੇਜ਼ੀਨੈਸ ਬਹੁਤ ਜ਼ਿਆਦਾ ਉਹਦੇ ਕਰਕੇ
ਜੀ, ਬਿਲਕੁਲ
ਐਕਟਿਵ ਨਹੀਂ ਹੈਗੇ ਬੱਚੇ, ਹਨਾ। ਔਰ ਇਹ ਚੀਜ਼ਾਂ ਜਿਹੜੀਆਂ ਫਿਰ ਮਾਪਿਆਂ ਦੇ ਲਈ ਚਿੰਤਾ ਦਾ ਕਾਰਨ ਬਣ ਜਾਂਦੀਆਂ, ਪਰ ਮਾਪੇ ਜਿਹੜੇ ਉਹ ਇਸ ਕਰਕੇ ਸਟ੍ਰੈਸਡ ਆ ਜੀ, ਸਾਡੇ ਕੋਲ ਟਾਈਮ ਨਹੀਂ ਹੈਗਾ ਬਣਾ ਕੇ, ਸਾਡੇ ਬੱਚੇ ਪਸੰਦ ਨਹੀਂ ਕਰਦੇ ਉਹ ਚੀਜ਼ਾਂ ਜਿਹੜੀਆਂ, ਉਹੋ ਜਿਹਾ ਫੂਡ ਉਹ ਪਸੰਦ ਨਹੀਂ ਕਰਦੇ। ਸੋ ਇੱਥੇ ਮਤਲਬ
ਬਿਲਕੁਲ ਜੀ, ਮੈਂ ਤੁਹਾਨੂੰ ਇਗਜ਼ਾਮਪਲ ਦਿੰਦਾ, ਮੈਂ ਨਾਮ ਨੀ ਲਊਂਗਾ, ਪਿੱਛੇ ਜੇ ਮੈਨੂੰ ਕਾਲ ਆਈ ਭਾਈ ਉਹਨਾਂ ਦੀ, ਕਹਿੰਦੇ ਕਿ ਸਾਡੇ ਬੇਟਾ ਪਤਾ ਨੀ ਬੇਟੀ ਨੂੰ ਹੈ 12 ਸਾਲ ਦੇ ਆ, ਉਹਨਾਂ ਨੂੰ ਆਪਾਂ ਦੇਣੀ ਹੈ। ਤੇ ਮੈਂ ਕਿਹਾ ਜੀ ਦੇਖੋ 12 ਸਾਲ ਇਸ ਟੂ ਯੰਗ, ਇਹ ਨਹੀਂ ਹੈ ਕਿ ਡ੍ਰੋਪਸ ਨਹੀਂ ਉਹਨਾਂ ਲਈ ਰੈਕਮੈਂਡ, ਉਹ ਲੈ ਸਕਦੇ ਨੇ, ਬਟ ਪ੍ਰੋਬਲਮ ਹੈ ਕਿ 12 ਸਾਲ ਦੇ ਬੱਚੇ ਦੇ ਤੁਸੀਂ ਰਿਸਟ੍ਰਿਕਸ਼ਨ ਲਾਓਗੇ ਕਿ ਆਹ ਖਾਣਾ ਆਹ ਨਹੀਂ ਖਾਣਾ, ਤਾਂ ਤੁਸੀਂ ਉਹਦੀ ਜਿਸ ਵੇਲੇ ਉਸ ਨੂੰ ਕੁਝ ਚੀਜ਼ਾਂ ਹੋਰ ਸੋਚਣੀਆਂ ਚਾਹੀਦੀਆਂ ਤੁਸੀਂ ਹੋਰ ਉਹਦੇ ਪਾਸੇ ਪਾਓਗੇ, ਉਹਦਾ ਮਾਇੰਡ ਸੈਟ ਤੁਸੀਂ ਉਹਨੂੰ ਕਰ ਦੋਗੇ, ਉਹਨੂੰ ਹਮੇਸ਼ਾ ਕੰਪਲੈਕਸ ਫੀਲ ਹੁੰਦਾ ਰਹੂਗਾ। ਦੂਸਰੇ ਨੰਬਰ ਤੇ 10-12 ਸਾਲ ਦਾ ਬੱਚਾ ਆਪ ਤਾਂ ਸ਼ੋਪ ਤੋਂ ਜਾ ਕੇ ਲਿਆਊਗਾ ਨੀ, ਜੇ ਤੁਸੀਂ ਘਰੇ ਲਿਆ ਕੇ ਮਫਿੰਗ ਦਿੰਦੇ ਹੋ ਜਾਂ ਤੁਸੀਂ ਘਰੇ ਲਿਆ ਕੇ ਚੀਜ਼ਾਂ ਦਿੰਦੇ ਹੋ ਤਾਂ ਹੀ ਖਾਂਦਾ ਨਾ, ਤੁਸੀਂ ਲਿਆਣੀ ਬੰਦ ਕਰ ਦੋ, ਤੁਸੀਂ ਉਹਨੂੰ ਹੈਲਥੀ ਆਪਸ਼ਨ ਦੇ ਦੋ। ਜਦੋਂ ਤੁਹਾਨੂੰ ਕੋਈ ਚੀਜ਼ ਨਹੀਂ ਮਿਲੂਗੀ ਤਾਂ ਤੁਹਾਡੇ ਕੋਲ ਆਪਸ਼ਨ ਕੀ ਹੈ? ਜੇ ਤੁਹਾਡੇ ਸਾਹਮਣੇ ਇੱਕ ਪਾਸੇ ਨਮਕੀਨ ਪਈ ਹੈ, ਦੂਜੇ ਪਾਸੇ ਤੁਸੀਂ ਛੋਲਿਆਂ ਦੇ ਲੱਟੇ ਜਿੱਦਾਂ ਦਾਲ ਦਾ ਆਪਾਂ ਉਹ ਬਣਾਉਂਦੇ ਹਾਂ, ਦਾਲ ਬੋਇਲ ਕਰਕੇ ਟਮਾਟਰ ਪਿਆਜ਼ ਕੱਚਾ ਪਾ ਕੇ ਉਹਨੂੰ ਰੱਖਿਆ, ਉਹ ਵੀ ਸਨੈਕਸ ਹੈ, ਇੱਕ ਪਾਸੇ ਨਮਕੀਨ ਪਈ ਹੈ, ਜੇ ਤੁਸੀਂ ਆਪਣੇ ਹੈਲਥ ਕੌਂਸ਼ੀਅਸ ਹੋ ਡੈਫੀਨੇਟਲੀ ਤੁਸੀਂ ਉਹ ਖਾ ਲਓਗੇ, ਕਿਉਂਕਿ ਉਹਦੇ ਚ ਵੀ ਸੇਮ ਫਲੇਵਰ ਹੈ ਜੋ ਨਮਕੀਨ ਚ, ਠੀਕ ਹੈ ਨਾ। ਜੇ ਤੁਸੀਂ ਆਪਸ਼ਨ ਬੱਚੇ ਨੂੰ ਉਹ ਦੇ ਦੋਗੇ ਤਾਂ ਡੈਫੀਨੇਟਲੀ ਬੱਚਾ ਵੀ ਉਹੀ ਚੀਜ਼ ਖਾਊਗਾ, ਬਟ ਜਦੋਂ ਤੁਸੀਂ ਲਿਆ ਕੇ ਉਹਨੂੰ ਮਫਿੰਗ ਦੇਣਾ ਇਟਸ ਮੇਕ ਯੋਰ ਲਾਈਫ ਈਜ਼ੀ ਕਿ ਅਸੀਂ ਉਹਨੂੰ ਇਹ ਸਵੇਰੇ ਇਹ ਦੇ ਦਾਂਗੇ ਬ੍ਰੇਕਫਾਸਟ ਦੇ ਨਾਲ ਤੇ ਆਪਾਂ ਨੂੰ ਪਰੌਂਠੇ ਨਹੀਂ ਬਣਾਉਣੇ ਪੈਣਗੇ।
ਸੋ ਸਾਡੇ ਨਾਲ ਕੁਛ ਹੋਰ ਸਰੋਤੇ ਵੀ ਜੁੜੇ ਹੋਏ ਨੇ, ਜ਼ਾਹਿਦ ਜੀ ਪਾਕਿਸਤਾਨ ਤੋਂ ਸੁਣ ਰਹੇ ਨੇ ਸਾਨੂੰ। ਜ਼ਾਹਿਦ ਤੁਹਾਡਾ ਬਹੁਤ ਬਹੁਤ ਸਵਾਗਤ, ਨਾਈਸ ਸ਼ੋਅ ਕਹਿੰਦੇ ਹਰਮਨ ਰੇਡੀਓ। ਥੈਂਕ ਯੂ ਸੋ ਮਚ ਜ਼ਾਹਿਦ, ਬੜੇ ਦਿਨਾਂ ਬਾਅਦ ਤੁਹਾਡੇ ਨਾਲ ਵੀ ਅੱਜ ਸਾਂਝ ਪਾਉਣ ਦਾ ਮੌਕਾ ਮਿਲਿਆ। ਬਹੁਤ ਬਹੁਤ ਧੰਨਵਾਦ ਤੁਸੀਂ ਪ੍ਰੋਗਰਾਮ ਦੇ ਵਿੱਚ ਆਉਣਾ ਕੀਤਾ। ਜੋਗਾ ਲੁਬਾਣਾ ਜੀ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ, ਬਹੁਤ ਲੇਟ ਆਏ ਹੋ ਜੋਗਾ ਜੀ ਤੁਸੀਂ, ਔਰ ਤੁਹਾਡਾ ਦੇਰ ਆਏ ਦਰੁਸਤ ਆਏ, ਬਹੁਤ ਬਹੁਤ ਸਵਾਗਤ। ਗੁੱਡ ਮਾਰਨਿੰਗ ਬੁਲਾ ਰਹੇ ਨੇ, ਵੈਰੀ ਗੁੱਡ ਮਾਰਨਿੰਗ ਮੇਰੇ ਵੱਲੋਂ ਵੀ। ਤੁਸੀਂ ਬਹੁਤ ਸੋਹਣੇ ਜਿਹੇ ਵਿਚਾਰ ਭੇਜੇ ਆ, ਤੁਹਾਡੇ ਵਿਚਾਰ ਵੀ ਜ਼ਰੂਰ ਸਾਂਝੇ ਕਰਦੇ ਹਾਂ। ਜਗਤਾਰ ਗਿੱਲ ਭਾਜੀ ਬੜੀ ਲੇਟ ਆਏ ਹੋ ਜੀ ਤੁਸੀਂ, ਆਪਣੀ ਫਿਰ ਨਾਰਾਜ਼ਗੀ ਹੋ ਜਾਣੀ ਆ, ਤੁਸੀਂ ਬੜਾ ਲੇਟ ਹੋਣ ਲੱਗ ਗਏ ਪ੍ਰੋਗਰਾਮ ਦੇ ਵਿੱਚ। ਜਗਤਾਰ ਜੀ ਬਹੁਤ ਬਹੁਤ ਸਵਾਗਤ ਤੁਹਾਡਾ, ਔਰ ਬਹੁਤ ਸੋਹਣਾ ਜਿਹਾ ਵਿਚਾਰ ਵੀ ਹੈ, ਵਿਚਾਰ ਤੁਹਾਡੇ ਸਾਰਿਆਂ ਦੇ ਮੈਂ ਸਾਂਝੇ ਕਰਾਂਗੀ, ਪਰ ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਬਣੇ ਰਹੋ। ਗੱਲਬਾਤ ਅਸੀਂ ਕਰ ਰਹੇ ਹਾਂ ਜੀ ਹੈਲਥ ਡਰੋਪਸ ਤੇ, ਔਰ ਹੈਲਥ ਡਰੋਪਸ ਤੋਂ ਸਾਡੇ ਨਾਲ ਲਾਈਵ ਗੱਲਬਾਤ ਕਰਨ ਦੇ ਲਈ ਇਸ ਵੇਲੇ ਸਟੂਡੀਓ ਚ ਸੁਨੀਲ ਵਰਮਾ ਜੀ, ਜਿਹੜੇ ਇਹਦੇ ਬਾਬਤ ਹੋਰ ਜਾਣਕਾਰੀ ਜਿਹੜੀ ਹੈ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰ ਰਹੇ ਆ। ਉਹਨਾਂ ਦੇ ਨਾਲ ਗੱਲਬਾਤ ਥੋੜੇ ਹੋਰ ਮਿੰਟ ਅਸੀਂ ਜਾਰੀ ਰੱਖਣੇ ਆ, ਪਰ ਹੁਣ ਇੱਕ ਛੋਟੀ ਜਿਹੀ ਬ੍ਰੇਕ ਲੈਣ ਦਾ ਸਮਾਂ ਆਪਾਂ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਗੱਲਬਾਤ ਇਸੇ ਤਰ੍ਹਾਂ ਕੰਟੀਨਿਊ ਕਰਾਂਗੇ।
ਸਤਿ ਸ੍ਰੀ ਅਕਾਲ ਜੀ, ਮੈਂ ਹਾਂ ਅਮਨਦੀਪ ਸਿੰਘ ਸਿੱਧੂ, ਡਾਇਰੈਕਟਰ ਹਰਮਨ ਰੇਡੀਓ। ਦੁਨੀਆ ਦੇ ਹਰ ਕੋਨੇ ਤੋਂ ਪੰਜਾਬੀ ਸਾਡੇ ਨਾਲ ਜੁੜਦੇ ਹਨ ਅਤੇ ਆਲਾ ਦਰਜੇ ਦੀ ਪੇਸ਼ਕਾਰੀ ਦਾ ਆਨੰਦ ਮਾਣਦੇ ਹਨ। ਹਰਮਨ ਰੇਡੀਓ ਦੇ ਆਸਟ੍ਰੇਲੀਆ ਤੋਂ ਸਾਰੇ ਪ੍ਰੈਜ਼ੈਂਟਰ ਮੁਫ਼ਤ ਸੇਵਾ ਨਿਭਾਉਂਦੇ ਹਨ। ਤੁਸੀਂ ਵੀ ਸਾਡੀ ਮਦਦ ਕਰ ਸਕਦੇ ਹੋ, ਸਾਨੂੰ ਵਧੀਆ ਵਧੀਆ ਜਾਣਕਾਰੀਆਂ ਭੇਜੋ ਅਤੇ ਸਾਡੀਆਂ ਆਪਣੀਆਂ ਆਈਫੋਨ ਅਤੇ ਐਂਡਰਾਇਡ ਦੀਆਂ ਐਪਲੀਕੇਸ਼ਨਸ ਐਪ ਸਟੋਰ ਤੋਂ ਡਾਊਨਲੋਡ ਕਰਕੇ ਉਸ ਵਿੱਚ ਸਾਨੂੰ ਸੁਣੋ। ਤੁਹਾਨੂੰ ਰੇਡੀਓ ਦੇ ਨਾਲ ਅਖਬਾਰ, ਪੋਡਕਾਸਟ, ਵਧੀਆ ਵੀਡੀਓ, ਲੇਖ, ਦਰਬਾਰ ਸਾਹਿਬ ਅਤੇ ਹੋਰ ਗੁਰਧਾਮਾਂ ਦਾ ਲਾਈਵ ਕੀਰਤਨ ਸੁਣਨ ਅਤੇ ਦੇਖਣ ਨੂੰ ਮਿਲੇਗਾ। ਐਪ ਵਿੱਚੋਂ ਹੀ ਸਿੱਧਾ ਸੁਨੇਹਾ ਘੱਲ ਸਕੋਗੇ। ਅੱਜ ਹੀ ਸਾਡੀਆਂ ਐਪਸ ਇੰਸਟਾਲ ਕਰੋ। ਧੰਨਵਾਦ।
ਆਖਰੀ ਅਪੀਲ ਸਾਡੀ ਰੱਦ ਹੋ ਗਈ, ਚੁੱਪ ਕਿੱਦਾਂ ਬੈਠੀਏ ਜੀ ਹੱਦ ਹੋ ਗਈ। ਆਖਰੀ ਅਪੀਲ ਸਾਡੀ ਰੱਦ ਹੋ ਗਈ, ਚੁੱਪ ਕਿੱਦਾਂ ਬੈਠੀਏ ਜੀ ਹੱਦ ਹੋ ਗਈ। ਆਖਰੀ ਅਪੀਲ ਸਾਡੀ ਰੱਦ ਹੋ ਗਈ, ਚੁੱਪ ਕਿੱਦਾਂ ਬੈਠੀਏ ਜੀ ਹੱਦ ਹੋ ਗਈ। ਉਹਦੀ ਗਲੀ ਜਾਣ ਦਾ ਤਾਂ ਚਾਹ ਹੁੰਦਾ ਸੀ, ਕਿਤੇ ਜਾਣਾ ਹੋਵੇ ਉਹੀ ਰਾਹ ਹੁੰਦਾ ਸੀ। ਅੱਜ ਉਹੀ ਗਲੀ ਸਰਹੱਦ ਹੋ ਗਈ, ਚੁੱਪ ਕਿੱਦਾਂ ਬੈਠੀ ਏ ਜੀ ਹੱਦ ਹੋ ਗਈ। ਆਖਰੀ ਅਪੀਲ ਸਾਡੀ ਰੱਦ ਹੋ ਗਈ, ਚੁੱਪ ਕਿੱਦਾਂ ਬੈਠੀ ਏ ਜੀ ਹੱਦ ਹੋ ਗਈ। ਹਾਏ ਸਾਨੂੰ ਦੇਖ ਕਾ ਤੋਂ ਬੂਆ ਫੇੜਿਆ, ਨੈਣਾ ਦੇ ਮੁਕੱਦਮੇ ਨੂੰ ਆਪ ਛੇੜਿਆ, ਅੱਜ ਸਾਨੂੰ ਦੇਖ ਕਾ ਤੋਂ ਬੂਆ ਫੇੜਿਆ। ਸਾਡੇ ਨਾਲ ਵਧੀਕੀ ਜ਼ਰਾ ਵੱਧ ਹੋ ਗਈ, ਚੁੱਪ ਕਿੱਦਾਂ ਬੈਠੀਏ ਜੀ ਹੱਦ ਹੋ ਗਈ। ਆਖਰੀ ਅਪੀਲ ਸਾਡੀ ਰੱਦ ਹੋ ਗਈ, ਚੁੱਪ ਕਿੱਦਾਂ ਬੈਠੀਏ ਜੀ ਹੱਦ ਹੋ ਗਈ। ਉੱਡਣੇ ਦਾ ਖਾਬ ਹੱਥੋਂ ਗਿਆ ਲੱਗਦਾ, ਦਿਲਾਂ ਉੱਤੇ ਭਾਰ ਜਿਹਾ ਪਿਆ ਲੱਗਦਾ। ਭਾਰ ਜੇ ਆਪਿਆ ਲੱਗਦਾ, ਗਮਾਂ ਵਾਲੀ ਗੱਠੜੀ ਤਾਂ ਲੱਦ ਹੋ ਗਈ, ਚੁੱਪ ਕਿੱਦਾਂ ਬੈਠੀਏ ਜੀ ਹੱਦ ਹੋ ਗਈ। ਆਖਰੀ ਅਪੀਲ ਸਾਡੀ ਰੱਦ ਹੋ ਗਈ, ਚੁੱਪ
चुप किदा बैठी ए जी हद हो गई सी प्यार दिसया अज खोरे का तो तकरार दिसया जिना अखां विच सी प्यार दिसया अज खोरे का तो तकरार दिसया साडी ता उम्मीद अद्दो अद्द हो गई चुप किदां बैठी ए जी हद हो गई आखरी अपील साडी रद्द हो गई चुप किदा बैठी ए जी हद हो गई हाय हे होरे बूहे ओले खड़ी सोचदी हो शायद सरताज तेनू लोचदी हो सरताज तेनू लोचदी हो वेख लो उम्मीद फिर सद हो गई जे चुप किदा बैठी ए हद हो गई आखरी अपील साडी रद्द हो गई चुप किदा बैठी चुप चुप किदा बैठ बैठ चुप किदा बैठी ए जी हद हो गई आखरी अपील साडी रद्द हो गई चुप किदा बैठी ए जी हद हो गई आखरी अपील साडी रद्द हो गई चुप किदा बैठी ए जी हद हो गई
जी। दोस्तों सतिंदर सरताज दी आवाज दे विच गीत तुसी सुनिया जी ना आखरी अपील साडी रद्द हो गई चुप किदा बैठी ए जी हद हो गई। वैसे चुप बहना भी नहीं चाहिदा है ना, देखो जे कुछ गलत हुंदा ते ओदे खिलाफ बोलना जरूर बनदा है ना। कहिंदे हुंदे आ वी अज कल इन्ना भी ना सच बोल इन्ना सच ना बोल के कला रह जा वी दो चार बंदे रख लै मोढ़ा देण लई है ना। पर मैनू लगदा हुंदा वी जिथे सच बोलण दी जरूरत है उत्थे फिर चुप भी बैठना नहीं चाहिदा है ना। चलो ए तां सीगा जी इक गीत ते गीत तों बाद हुण इक वार फिर स्वागत करदे आ अपने दोस्तां दा। बहुत सारे दोस्त जुड़े हुए ने टैलीग्राम दे जरिए और तुहाडा इक वार फिर तों प्रोग्राम दे विच वी स्वागत करदे आ। साडे नाल प्रोग्राम दे विच सिलसिला जिहड़ा चल रिहा गलबात दा ते शामिल ने सुनील जी सुनील वर्मा जी हेल्थ ड्रॉप्स तो आपां गलबात कर रहे सीगे उन्हां दे नाल के हेल्थ ड्रॉप्स जिहड़े आ ਉਹ ਸਾਡੇ ਸਰੀਰ ਦੀ ਫੈਟ ਘਟਾਉਣ ਦੇ ਵਿੱਚ ਭਾਰ ਘਟਾਉਣ ਦੇ ਵਿੱਚ ਕਿਵੇਂ ਮਦਦ ਕਰਦੇ ਆ ਔਰ ਇਹ ਜਿਹੜਾ ਹੈਲਥ ਡਰੋਪਸ ਦਾ ਜਿਹੜਾ ਪਲਾਨ ਹੈ ਇਹ ਕਿੰਨੇ ਦਿਨਾਂ ਦਾ ਹੁੰਦਾ ਆ ਔਰ ਕਿਵੇਂ ਵਰਕ ਕਰਦਾ ਇਹਦੇ ਬਾਰੇ ਆਪਾਂ ਸਾਰੀ ਗੱਲਬਾਤ ਕੀਤੀ ਆ। ਤੁਸੀਂ ਅੱਜ ਸੁਣਿਆ ਜਿਹੜੇ ਵੀ ਲੋਕਾਂ ਨੇ ਹੈਲਥ ਡਰੋਪਸ ਅਜ਼ਮਾਏ ਆ ਉਹਨਾਂ ਦੇ ਜਿਹੜੇ ਨਤੀਜੇ ਉਹਨਾਂ ਦੇ ਰਿਜ਼ਲਟ ਜਿਹੜੇ ਉਹ ਕਿੰਨੇ ਸ਼ਾਨਦਾਰ ਰਹੇ ਆ ਔਰ ਜਿਵੇਂ ਸੁਨੀਲ ਜੀ ਨੇ ਦੱਸਿਆ ਵੀ ਇਹ ਜਿਹੜੇ ਹੈਲਥ ਡਰੋਪਸ ਆ ਇਹ ਬਾਡੀ ਟੂ ਬਾਡੀ ਵੀ ਵੈਰੀ ਕਰਦੇ ਆ ਔਰ ਬਹੁਤ ਕੁਛ ਡਿਪੈਂਡ ਕਰਦਾ ਆ ਕਿ ਤੁਸੀਂ ਇਹਨਾਂ ਨੂੰ ਲੈਣ ਤੋਂ ਬਾਅਦ ਜਿਹੜੀ ਕਮਿਊਨੀਕੇਸ਼ਨ ਆ ਉਹ ਇਹਨਾਂ ਦੀ ਟੀਮ ਦੇ ਨਾਲ ਕਿਵੇਂ ਰੱਖਦੇ ਹੋ। ਜੇਕਰ ਤੁਸੀਂ ਕੋਈ ਵੀ ਡਾਇਟ ਲੈ ਰਹੇ ਹੋ ਤੇ ਉਸ ਡਾਇਟ ਦੀਆਂ ਟਾਈਮਿੰਗਸ ਕੀ ਨੇ ਤੁਹਾਡੀ ਆਪਣੀ ਰੂਟੀਨ ਜਿਹੜੀ ਆ ਉਹਦੇ ਮੁਤਾਬਕ ਕਿਸ ਤਰ੍ਹਾਂ ਦੀ ਆ ਨਾ, ਸੋ ਇਹਦੇ ਲਈ ਕਮਿਊਨੀਕੇਸ਼ਨ ਜਿਹੜੀ ਆ ਉਹ ਵੀ ਬਹੁਤ ਜ਼ਰੂਰੀ ਆ। ਸੋ ਸੁਨੀਲ ਜੀ ਹੁਣ ਜਿਹੜਾ ਇਸ ਸਿਲਸਿਲੇ ਦਾ ਜਿਹੜਾ ਸਿਰਫ ਆਖਰੀ ਜਿਹੜਾ ਕਹਿ ਲੋ ਵੀ ਸਮਾਂ ਆ ਉਹ ਵੀ ਬਚਿਆ, ਆਪਾਂ ਇੱਕ ਵਾਰ ਸਰੋਤਿਆਂ ਨੂੰ ਜ਼ਰੂਰ ਦੱਸ ਦਿੰਦੇ ਹਾਂ ਵੀ ਅੱਜ ਦਾ ਇਹ ਜਿਹੜਾ ਸਪੈਸ਼ਲ ਪ੍ਰੋਗਰਾਮ ਆ ਹੈਲਥ ਡਰੋਪਸ ਦਾ ਇਸ ਨਵੇਂ ਸਾਲ ਦੇ ਵਿੱਚ ਆਪਾਂ ਕਰ ਰਹੇ ਹਾਂ, ਇਹਦੇ ਲਈ ਅੱਜ ਇੱਕ ਸਪੈਸ਼ਲ ਡਿਸਕਾਊਂਟ ਜਿਹੜਾ ਆ ਉਹ ਵੀ ਦਿੱਤਾ ਜਾ ਰਿਹਾ। ਹੈਲਥ ਡਰੋਪਸ ਜੇਕਰ ਤੁਸੀਂ ਅੱਜ ਖਰੀਦਦੇ ਹੋ ਤਾਂ ਤੁਸੀਂ 24 ਘੰਟਿਆਂ ਦੇ ਵਿੱਚ ਜੇਕਰ ਸੁਨੀਲ ਜੀ ਨੂੰ ਫੋਨ ਕਰਦੇ ਹੋ ਤਾਂ ਤੁਸੀਂ 30% ਜਿਹੜਾ ਡਿਸਕਾਊਂਟ ਆ ਉਹਦੇ ਉੱਤੇ ਹਾਸਲ ਕਰ ਸਕਦੇ ਹੋ। ਸੋ ਜਗਵੀਰ ਜੀ ਜਿਵੇਂ ਮੈਂ ਤੁਹਾਨੂੰ ਵੀ ਦੱਸਿਆ ਸੀ ਤੁਸੀਂ ਵੀ ਬਾਅਦ ਵਿੱਚ ਫੋਨ ਕਰਕੇ ਸੁਨੀਲ ਹੋਰਾਂ ਤੋਂ ਸਾਰੀ ਜਾਣਕਾਰੀ ਜਿਹੜੀ ਉਹ ਲੈ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਸਰੋਤੇ ਅੱਜ ਡਾਇਟ ਸੋਰੀ ਹੈਲਥ ਡਰੋਪਸ ਜਿਹੜਾ ਆ ਉਹਨੂੰ ਸ਼ੁਰੂ ਕਰਨਾ ਚਾਹੁੰਦੇ ਆ ਜਾਂ ਉਹਨੂੰ ਅਜ਼ਮਾਉਣਾ ਚਾਹੁੰਦੇ ਆ, ਤੁਸੀਂ ਪ੍ਰੋਗਰਾਮ ਤੋਂ ਬਾਅਦ ਤੁਸੀਂ ਸੁਨੀਲ ਜੀ ਨੂੰ ਫੋਨ ਵੀ ਕਰ ਸਕਦੇ ਹੋ। ਮੈਂ ਉਹਨਾਂ ਦੀ ਜਿਹੜੀ ਵੈਬਸਾਈਟ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰ ਦਿੰਨੀ ਆ। ਵੈਬਸਾਈਟ ਹੈ ਜੀ healthdrops.com.au। ਤੁਸੀਂ ਇਸ ਵੈਬਸਾਈਟ ਤੇ ਜਾ ਕੇ ਜਿਹੜੀ ਹੋਰ ਜਾਣਕਾਰੀ ਆ ਇਹਦੇ ਬਾਬਤ ਲੈ ਸਕਦੇ ਹੋ। ਤੇ ਇਸ ਤੋਂ ਇਲਾਵਾ ਸੁਨੀਲ ਵਰਮਾ ਹੋਰਾਂ ਦਾ ਜਿਹੜਾ ਨੰਬਰ ਆ ਉਹ ਇੱਕ ਵਾਰ ਫੇਰ ਮੈਂ ਸਾਂਝਾ ਕਰ ਦਿੰਨੀ ਆ ਜੀ। सुनील वर्मा जी का नंबर है जी 0411-229-631 0411-229-631 सो इस नंबर के उत्ते तुसी कॉल कर सकते हो हेल्थ ड्रॉप्स दे बारे च किसी भी तरह की जेकर तुसी जानकारी लेना चाहते हो तो मेनू लगता है कि आज की भी जड़ी सुनील जी असीं गलबात कीती है वो साडे स्रोतियां दे लई काफी लाहेवंद होनी है कई बार तुसी ऑन एयर गलबात नहीं करना चाहते होंगे मेरे को बहुत सारे यो जे भी स्रोतियां दे नंबर सन जिन्हां ने बहुत सोहने रिजल्ट जेडे हेल्थ ड्रॉप्स तो ले आ पर कुछ लोग जेडे आ ओ ऑन एयर जान तो झिझकदे आ इस करके ओ कई बार तजर्बा जेड़ा सांझा नहीं करना चाहते इसे तरह कई बार कुछ जमाना चाहते होंगे पर वो लाइव आना नहीं चाहते होंगे है ना सो जेड़े दोस्त सानू सुन रहे है लाइव पर ओ लाइव गलबात नहीं करना चाहते पर बाद विच जेकर तुसी किसी भी तरह का जेड़ा फायदा हेल्थ ड्रॉप्स तो लेना चाहते हो तुसी जरूर फोन करो सुनील वर्मा जी होरां नू और जां फिर तुसी उन्हां दी वैबसाइट विजिट कर सकते हो healthdrops.com.au उन्हां दी वैबसाइट है अज जेड़े भी दोस्त सानू सुन रहे हैं हरमन रेडियो दे इस मंच ते अज दे लई स्पैशल डिस्काउंट जेड़ा है नवे साल दे इस मौके दे उत्ते सुनील वर्मा जी दे रहे हैं जी 30% डिस्काउंट जेकर तुसी हेल्थ ड्रॉप्स जेड़े आ शुरू करते हो अज तो फोन करके 24 घंटे दौरान जेकर उन्हां दी कॉल जेड़ी है थोड़ी कॉल जेड़ी है उस वेले नहीं चुकी गई तो बैक कॉल करके थोड़े नाल जेड़ा संपर्क है वह बना लेंगे सो सुनील जी जान तो पहला तुसी साडे स्रोतियां नूं होर की जेड़ा मैसेज देना चाहोगे
बस मैसेज यही है जी जे तुसी प्रोडक्ट साडा बाय कीता जां जिन्हां ने ऑलरेडी कर लिया ते तुसी जे साडे नाल कम्युनिकेट करदे रहो ਕਿਸੇ ਵੀ ਵੇਲੇ ਅਸੀਂ 7 ਦਿਨ ਅਵੇਲੇਬਲ ਹੁੰਦੇ ਹਾਂ ਜਿਸ ਵੇਲੇ ਮਤਲਬ 7:30 ਸਵੇਰੇ 8:30 ਤੋਂ ਲੈ ਕੇ 7:30 ਤੱਕ ਅਸੀਂ ਹੁੰਦੇ ਹਾਂ ਆਫਿਸ ਚ ਉਸ ਤੋਂ ਬਾਅਦ ਤੁਸੀਂ ਕਿਸੇ ਵੇਲੇ ਵੀ ਮੈਸੇਜ ਕਰ ਸਕਦੇ ਹੋ ਫੇਸਬੁੱਕ ਤੇ ਵਟਸਐਪ ਤੇ ਟੈਕਸਟ ਮੈਸੇਜ ਕਿਸੇ ਤਰੀਕੇ ਨਾਲ ਕੰਟੈਕਟ ਕਰ ਲਓ ਵੋਇਸ ਮੇਲ ਛੱਡ ਦਿਓ ਕਿਸੇ ਤਰੀਕੇ ਨਾਲ ਕੰਟੈਕਟ ਕਰ ਲਓ ਜੇ ਤੁਹਾਨੂੰ ਕਿਸੇ ਤਰ੍ਹਾਂ ਦੀ ਟਰਬਲ ਆ ਰਹੀ ਹੈ ਅਸੀਂ ਕਦੇ ਵੀ ਇਹ ਨਹੀਂ ਕਹਾਂਗੇ ਕਿ ਤੁਸੀਂ ਦਿਨ ਚ 4 ਵਾਰੀ ਜਾਂ 6 ਵਾਰੀ ਕਿਉਂ ਕਾਲ ਕਰ ਰਹੇ ਹੋ ਬਟ ਜੇ ਤੁਸੀਂ ਕਾਲ ਹੀ ਨਹੀਂ ਕਰੋਗੇ ਅਸੀਂ ਤੁਹਾਡੀ ਕੋਈ ਮਦਦ ਨਹੀਂ ਕਰ ਪਾਵਾਂਗੇ ਉਹਦੇ ਨਾਲ ਨਾ ਸਾਡੇ ਲਈ ਚੰਗਾ ਨਾ ਤੁਹਾਡੇ ਲਈ ਚੰਗਾ ਕਿਉਂਕਿ ਸਾਡਾ ਬਿਜ਼ਨਸ ਟੋਟਲੀ ਡਿਪੈਂਡ ਕਿ ਜਦੋਂ ਤੁਹਾਡਾ ਲੂਜ਼ ਹੋ ਗਿਆ ਤੁਸੀਂ ਆਪ ਹੀ ਰੈਫਰ ਕਰੋਗੇ ਤੇ ਪਲੀਜ਼ ਜੇ ਤੁਸੀਂ ਲਿੱਤੀ ਹੈ ਜਾਂ ਲਉਂਗੇ ਤਾਂ ਕਮਿਊਨੀਕੇਟ ਕਰਦੇ ਰਹੋ
ਜੀ ਜੀ ਜ਼ਰੂਰ ਔਰ ਇੱਕ ਵਾਰ ਫੇਰ ਅਸੀਂ ਨੰਬਰ ਜਿਹੜਾ ਦੱਸ ਦਿੰਦੇ ਹਾਂ ਜੀ 0411-229-631 ਸੁਨੀਲ ਵਰਮਾ ਹੋਰਾਂ ਦਾ ਨੰਬਰ ਹੈ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਔਰ ਕਮਿਊਨੀਕੇਸ਼ਨ ਜਿਹੜੀ ਹੈ ਬਹੁਤ ਜ਼ਰੂਰੀ ਹੁੰਦੀ ਹੈ ਜਿਵੇਂ ਸੁਨੀਲ ਹੋਰਾਂ ਨੇ ਵੀ ਕਿਹਾ ਔਰ ਜ਼ਰੂਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਜਿਹੜੀ ਸਮੱਸਿਆ ਭਾਰ ਨੂੰ ਲੈ ਕੇ ਆ ਰਹੀ ਹੈ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰੋ ਤਾਂ ਕਿ ਜਿਹੜਾ ਕੋਈ ਨਾ ਕੋਈ ਜਿਹੜਾ ਹੱਲ ਹੈ ਉਹ ਜ਼ਰੂਰ ਇਹਦੇ ਰਾਹੀਂ ਹੈਲਥ ਡਰੋਪਸ ਦੇ ਰਾਹੀਂ ਤੁਹਾਨੂੰ ਮਿਲ ਸਕੇ ਸੋ ਦੋਸਤੋ ਅੱਜ ਦੇ ਲਈ ਇੱਕ ਵਾਰ ਫੇਰ ਮੈਂ ਤੁਹਾਨੂੰ ਜ਼ਰੂਰ ਕਹਿਣਾ ਚਾਹਾਂਗੀ ਕਿ ਅੱਜ ਦੇ ਲਈ ਸਪੈਸ਼ਲ ਡਿਸਕਾਊਂਟ ਆਫਰ ਜਿਹੜਾ ਸੁਨੀਲ ਵਰਮਾ ਹੋਰਾਂ ਵੱਲੋਂ ਦਿੱਤਾ ਜਾ ਰਿਹਾ ਹੈਲਥ ਡਰੋਪਸ ਦੇ ਬਾਰੇ ਚ ਸੋ ਹੈਲਥ ਡਰੋਪਸ ਦੇ ਲਈ ਡਿਸਕਾਊਂਟ ਜਿਹੜਾ 30% ਤੁਹਾਨੂੰ ਮਿਲੇਗਾ ਜੇਕਰ 24 ਘੰਟਿਆਂ ਦੇ ਵਿੱਚ 24 ਘੰਟਿਆਂ ਦੌਰਾਨ ਤੁਸੀਂ ਫੋਨ ਕਰਦੇ ਹੋ ਉਹਨਾਂ ਨੂੰ ਔਰ ਤੁਸੀਂ ਵਿਜਿਟ ਕਰ ਸਕਦੇ ਹੋ ਉਹਨਾਂ ਦੀ ਵੈਬਸਾਈਟ healthdrops.com.au ਜਿਹਦੇ ਤੇ ਬਹੁਤ ਸਾਰੀਆਂ ਜਿਹੜੀਆਂ ਵੀਡੀਓਜ਼ ਆ ਐਕਸਪੀਰੀਅੰਸ ਜਿਨ੍ਹਾਂ ਦਾ ਵੀ ਵਧੀਆ ਰਿਹਾ ਉਹਨਾਂ ਦੀਆਂ ਵੀ ਨੇ ਰੈਸਪੀਜ਼ ਵੀ ਨੇ ਔਰ ਜਿਵੇਂ ਉਹਨਾਂ ਨੇ ਦੱਸਿਆ ਕਿ ਐਪ ਵੀ ਬਹੁਤ ਜਲਦੀ ਉਹ ਸਟਾਰਟ ਕਰਨ ਜਾ ਰਹੇ ਫੇਸਬੁੱਕ ਪੇਜ ਵੀ ਹੈਲਥ ਡਰੋਪਸ ਦੇ ਬਾਰੇ ਚ ਬਣਿਆ ਹੋਇਆ ਤੁਸੀਂ ਉਹਨੂੰ ਵੀ ਫਾਲੋ ਕਰ ਸਕਦੇ ਹੋ ਔਰ ਮੈਨੂੰ ਲੱਗਦਾ ਕਿ ਜ਼ਰੂਰ ਅੱਜ ਦੀ ਇਸ ਗੱਲਬਾਤ ਤੋਂ ਸਾਡੇ ਜਿਹੜੇ ਸਰੋਤੇ ਆ ਉਹ ਜ਼ਰੂਰ ਫਾਇਦਾ ਲੈਣਗੇ ਤੇ ਜਿਹੜਾ ਇਹ ਫਾਇਦਾ ਜਿਵੇਂ ਅੱਜ ਸਾਡੇ ਬਹੁਤ ਸਾਰੇ ਦੋਸਤਾਂ ਨੇ ਆਪਣਾ ਸਾਂਝਾ ਕੀਤਾ ਔਰ ਤੁਹਾਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਫਾਇਦਾ ਹੁੰਦਾ ਤਾਂ ਜ਼ਰੂਰ ਸਾਡੇ ਨਾਲ ਸਾਂਝ ਪਾਇਓ ਹਰਮਨ ਰੇਡੀਓ ਦੇ ਇਸ ਮੰਚ ਤੇ ਤੇ ਪ੍ਰੋਗਰਾਮ ਦੇ ਵਿੱਚ ਜਿਹੜੇ ਦੋਸਤ ਜੁੜੇ ਹੋਏ ਆ ਜਿਨ੍ਹਾਂ ਦੇ ਸੁਨੇਹੇ ਸਾਡੇ ਤੱਕ ਪਹੁੰਚੇ ਹੋਏ ਆ ਮੈਂ ਉਹਨਾਂ ਦੇ ਜਿਹੜੇ ਵਿਚਾਰ ਆ ਉਹ ਵੀ ਤੁਹਾਡੇ ਨਾਲ ਸਾਂਝੇ ਕਰਦੀ ਆ ਤੇ ਨਾਲ ਹੀ ਨਾਲ ਇੱਕ ਦੋ ਜਿਹੜੀਆਂ ਇਵੈਂਟਸ ਆ ਉਹ ਹੋਣ ਜਾ ਰਹੀਆਂ ਜੀ ਉਹਦੇ ਬਾਬਤ ਤੁਹਾਡੇ ਨਾਲ ਸਾਂਝ ਪਾ ਦਿੰਦੀ ਹਾਂ ਹੋਲੀ ਟ੍ਰਾਈਬ ਹੋਣ ਜਾ ਰਿਹਾ 24 ਫਰਵਰੀ ਨੂੰ ਸੈਂਟ ਕਿਲਡਾ ਬੀਚ ਤੇ 11 ਵਜੇ ਸ਼ੁਰੂ ਹੋ ਜਾਣਾ ਸ਼ਾਮ 7 ਵਜੇ ਤੱਕ ਚੱਲਣਾ ਸੋ ਹੋਲੀ ਦਾ ਮੇਲਾ ਹੈ ਇਕਦਮ ਇੱਕ ਤਰ੍ਹਾਂ ਦਾ ਸੋ ਤੁਸੀਂ ਇਸ ਮੇਲੇ ਚ ਸ਼ਿਰਕਤ ਕਰ ਸਕਦੇ ਹੋ ਸੇਂਟ ਕਿਲਡਾ ਬੀਚ ਦੇ ਉੱਤੇ ਹੋਣਾ 24 ਫਰਵਰੀ ਨੂੰ ਇਸੇ ਤਰ੍ਹਾਂ 18 ਮਾਰਚ ਨੂੰ ਕਰੇਨਬਰਨ ਪੰਜਾਬੀ ਮੇਲਾ ਹੋਣ ਜਾ ਰਿਹਾ ਜੀ ਕਰੇਨਬਰਨ ਰੇਸ ਕੋਰਸ ਦੇ ਵਿੱਚ ਇੱਥੇ ਖੇਡਾਂ ਵੀ ਹੋਣੀਆਂ ਨੇ ਤੇ ਹਰਜੀਤ ਹਰਮਨ ਹੋਰਾਂ ਦਾ ਖੁੱਲਾ ਅਖਾੜਾ ਲੱਗਣਾ ਤੇ ਇੱਥੇ ਵੀ ਤੁਸੀਂ ਜਿਹੜਾ ਕਮਿਊਨਿਟੀ ਦੇ ਨਾਲ ਆਪਣੇ ਭਾਈਚਾਰੇ ਦੇ ਨਾਲ ਇਹ ਜਿਹੜਾ ਮੇਲਾ ਆ ਉਹ ਮਾਣ ਸਕਦੇ ਹੋ ਤੇ ਇਸ ਤੋਂ ਬਿਨਾਂ ਇੱਕ ਆਉਣ ਵਾਲੇ ਮਹੀਨਿਆਂ ਦੇ ਵਿੱਚ ਕਬੱਡੀ ਦਾ ਵੀ ਜੇ ਇੰਟਰਨੈਸ਼ਨਲ ਕੱਪ ਹੋਣ ਜਾ ਰਿਹਾ ਕੁਲਦੀਪ ਸਿੰਘ ਬਾਸੀ ਹੋਰਾਂ ਦਾ ਜਿਹੜਾ ਮੈਸੇਜ ਹੈ ਸਾਡੇ ਤੱਕ ਪਹੁੰਚਿਆ ਹੋਇਆ, ਉਹਦੇ ਬਾਬਤ ਹੋਰ ਜਿਹੜੀ ਜਾਣਕਾਰੀ ਹੈ ਉਹ ਅਸੀਂ ਉਹਨਾਂ ਤੋਂ ਹੀ ਕਿਸੇ ਦਿਨ ਜ਼ਰੂਰ ਲਵਾਂਗੇ। ਪਰ ਇਹ ਜਿਹੜਾ ਕਬੱਡੀ ਦਾ ਕੱਪ ਹੈ ਜੀ, ਪਨਵੈਕ ਕਬੱਡੀ ਵਰਲਡ ਕੱਪ ਹੋਣ ਜਾ ਰਿਹਾ ਤੇ ਇਹ ਅਪ੍ਰੈਲ ਦੇ ਵਿੱਚ ਹੋਣਾ, ਹਾਲੇ ਕਾਫੀ ਟਾਈਮ ਪਿਆ, ਪਰ ਇਹਦੇ ਬਾਬਤ ਵੀ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਜਾਣਕਾਰੀ ਜਿਹੜੀ ਆ ਉਹ ਦਿੰਦੇ ਰਵਾਂਗੇ। ਤੇ ਜਿਹੜੇ ਸੁਨੇਹੇ ਸਾਡੇ ਤੱਕ ਪਹੁੰਚੇ ਨੇ, ਜੋਗਾ ਲੁਬਾਣਾ ਹੋਰਾਂ ਦਾ ਸੁਨੇਹਾ ਅਸੀਂ ਸ਼ਾਮਿਲ ਕਰਦੇ ਹਾਂ ਜੀ। ਕਹਿੰਦੇ, ਗੁੱਡ ਮਾਰਨਿੰਗ, ਗੁਲਾਬ ਦੀ ਤਰ੍ਹਾਂ ਮਹਿਕਦੀ ਰਹੇ ਤੁਹਾਡੀ ਜ਼ਿੰਦਗੀ, ਗਮਾਂ ਦਾ ਪਰਛਾਵਾਂ ਤੁਹਾਡੇ ਕਦੀ ਨੇੜੇ ਨਾ ਆਵੇ, ਹਰ ਸਵੇਰ ਤੁਹਾਡੀ ਖੁਸ਼ੀਆਂ ਭਰੀ ਲੰਘੇ, ਇਹੀ ਦੁਆ ਅਸੀਂ ਰੱਬ ਅੱਗੇ ਕਰਦੇ ਹਾਂ। ਬਿਲਕੁਲ ਜੀ, ਅਸੀਂ ਵੀ ਇਹੀ ਦੁਆ ਕਰਦੇ ਹਾਂ। ਬਹੁਤ ਸੋਹਣੀ ਦੁਆ, ਬਹੁਤ ਸੋਹਣਾ ਵਿਚਾਰ, ਬਹੁਤ ਬਹੁਤ ਧੰਨਵਾਦ। ਅੱਗੇ ਇੱਕ ਹੋਰ ਵਿਚਾਰ ਇਹਨਾਂ ਨੇ ਸਾਂਝਾ ਕੀਤਾ, ਕਹਿੰਦੇ, ਪਰਮਾਤਮਾ ਦੀ ਅਦਾਲਤ ਦੀ ਵਕਾਲਤ ਬਹੁਤ ਨਿਆਰੀ ਹੈ, ਤੂੰ ਚੁੱਪ ਰਹਿ ਕੇ ਚੰਗੇ ਕਰਮ ਕਰ ਰਿਹਾ, ਤੂੰ ਚੁੱਪ ਰਹਿ ਕੇ ਚੰਗੇ ਕਰਮ ਕਰਦਾ ਰਹਿ, ਤੇਰਾ ਹਰ ਮੁਕੱਦਮਾ ਉਹ ਖੁਦ ਲੜੇਗਾ। ਕਿਆ ਬਾਤ ਹੈ ਜੀ, ਬਹੁਤ ਡੂੰਘੀ ਗੱਲ ਹੈ। ਜੋਗਾ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਬਹੁਤ ਸੋਹਣੇ ਵਿਚਾਰਾਂ ਦੇ ਨਾਲ ਹਾਜ਼ਰੀ ਲਵਾਈ ਹੈ। ਜਗਤਾਰ ਗਿਰਤ ਦਿੱਕੇ ਹਾਂਗਕਾਂਗ ਵਾਲੇ, ਅੱਛਾ ਜੀ, ਇਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਸੁਨੀਲ ਜੀ ਤੁਹਾਨੂੰ। ਤੇ ਕਹਿੰਦੇ, ਵਰਮਾ ਜੀ ਆਪਣੀ ਵੈਬਸਾਈਟ ਦੱਸਿਓ। ਵੈਬਸਾਈਟ ਮੈਨੂੰ ਲੱਗਦਾ ਜਗਤਾਰ ਭਾਜੀ ਮੈਂ ਸਾਂਝੀ ਕਰ ਦਿੱਤੀ ਆ, ਤੇ ਕਹਿੰਦੇ ਮੈਂ ਤੁਹਾਨੂੰ ਕੋਂਟੈਕਟ ਕਰਨ ਦੀ ਕੋਸ਼ਿਸ਼ ਕਰਾਂਗਾ। ਸੋ ਬਿਲਕੁਲ ਜੀ, ਕਰਿਓ ਤੁਸੀਂ ਜ਼ਰੂਰ ਫੋਨ। ਔਰ ਇਹਨਾਂ ਨੇ ਬਹੁਤ ਸੋਹਣਾ ਜਿਹਾ ਵਿਚਾਰ ਵੀ ਭੇਜਿਆ, ਕਹਿੰਦੇ, ਧੁੰਦਾਂ ਤਾਂ ਵਕਤੀ ਹੁੰਦੀਆਂ ਨੇ, ਅਸਲ ਗੱਲ ਤਾਂ ਇਨਸਾਨ ਦੇ ਅੰਦਰ ਪਸਰੀ ਧੁੰਦ ਨੂੰ ਸਾਫ਼ ਕਰਨ ਦੀ ਲੋੜ ਹੈ। ਸ਼ੁਭ ਸਵੇਰ ਦੋਸਤੋ। ਬਹੁਤ ਖੂਬ ਜੀ, ਬਹੁਤ ਵਧੀਆ, ਬਿਲਕੁਲ, ਅੰਦਰਲੀਆਂ ਧੁੰਦਾਂ ਜੇ ਸਾਫ਼ ਹੋ ਜਾਣ ਤਾਂ ਮੈਨੂੰ ਲੱਗਦਾ ਕਿ ਬਾਹਰ ਫਿਰ ਕਿਸੇ ਤਰ੍ਹਾਂ ਦੀ ਧੁੰਦ ਦਿਖਾਈ ਹੋਈ ਨਹੀਂ ਦਿੰਦੀ, ਹੈ ਨਾ। ਬਹੁਤ ਬਹੁਤ ਧੰਨਵਾਦ, ਤੁਸੀਂ ਹਾਜ਼ਰੀ ਲਗਵਾਈ ਹੈ। ਸੋ ਦੋਸਤੋ, ਅੱਜ ਦੇ ਇਸ ਸਿਲਸਿਲੇ ਦੇ ਵਿੱਚ ਤੁਸੀਂ ਜਿਹੜੀ ਵੀ ਜਾਣਕਾਰੀ ਹਾਸਲ ਕੀਤੀ ਹੈ, ਜੋ ਵੀ ਫਾਇਦਾ ਜਿਹੜਾ ਆ ਉਹਦੇ ਤੋਂ ਹੋਇਆ, ਉਹਦਾ ਫੀਡਬੈਕ ਜ਼ਰੂਰ ਭੇਜਿਓ। ਔਰ ਜੇਕਰ ਕੋਈ ਵੀ ਗੱਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਗਲਤ ਹੋਈ ਹੋਵੇ, ਮੇਰੇ ਤੋਂ ਕੋਈ ਖੁਨਾਮੀ ਹੋਈ ਹੋਵੇ, ਉਹਦੇ ਲਈ ਮੈਂ ਮਾਫ਼ੀ ਚਾਹਾਂਗੀ। ਆਪਣਾ ਫੀਡਬੈਕ ਜ਼ਰੂਰ ਦਿਆ ਕਰੋ, feedback@harmanradio.com ਤੇ ਅਸੀਂ ਉਡੀਕ ਕਰਾਂਗੇ। ਆਉਣ ਵਾਲੇ ਸਮੇਂ ਦੇ ਵਿੱਚ ਥੋੜੀਆਂ ਜਿਹੀਆਂ ਤਬਦੀਲੀਆਂ ਦੇ ਨਾਲ ਪ੍ਰੋਗਰਾਮਾਂ ਨੂੰ ਲੈ ਕੇ ਤੁਹਾਡੇ ਸਨਮੁੱਖ ਹੋਣਾ, ਹਾਜ਼ਰ ਹੋਣਾ, ਤੇ ਜਿਸ ਤਰ੍ਹਾਂ ਦੀ ਵੀ ਤੁਹਾਡੀ ਫੀਡਬੈਕ ਹੋਈ ਸਿਰ ਮੱਥੇ, ਤੇ ਅੱਜ ਦੇ ਲਈ ਤੁਸੀਂ ਜਿਹੜਾ ਇਹ ਸੈਗਮੈਂਟ ਮਾਣਿਆ, ਹੈਲਥ ਡਰੋਪਸ ਦੇ ਬਾਰੇ ਚ ਜਾਣਕਾਰੀ ਜਿਹੜੀ ਆ ਲਈ ਹੈ, ਸੁਨੀਲ ਵਰਮਾ ਜੀ ਦੇ ਨਾਲ ਗੱਲਬਾਤ ਕੀਤੀ ਹੈ। ਸੁਨੀਲ ਵਰਮਾ ਜੀ ਨੂੰ ਵੀ ਅਸੀਂ ਧੰਨਵਾਦ ਕਹਿੰਦੇ ਹਾਂ,
ਬਹੁਤ ਬਹੁਤ ਧੰਨਵਾਦ,
ਆਪਣਾ ਕੀਮਤੀ ਸਮਾਂ ਜਿਹੜਾ ਸਾਡੇ ਸਰੋਤਿਆਂ ਦੇ ਨਾਲ ਗੁਜ਼ਾਰਿਆ, ਔਰ ਬਹੁਤ ਸੋਹਣੀ ਜਾਣਕਾਰੀ ਜਿਹੜੀ ਸਾਡੇ ਸਰੋਤਿਆਂ ਨਾਲ ਸਾਂਝੀ ਕੀਤੀ ਹੈ। ਤੁਹਾਡਾ ਇੱਥੇ ਪਹੁੰਚਣ ਤੇ ਆਪਣਾ ਸਮਾਂ ਸਾਨੂੰ ਦੇਣ ਦੇ ਲਈ ਵੀ ਬਹੁਤ ਬਹੁਤ
ਧੰਨਵਾਦ,
ਸ਼ੁਕਰੀਆ। ਤੇ ਅੱਜ ਦਾ ਇਹ ਪ੍ਰੋਗਰਾਮ ਹੁਣ ਇੱਥੇ ਖਤਮ ਕਰਦੇ ਹਾਂ ਜੀ। ਵੱਜ ਚੁੱਕੇ ਨੇ 10 ਸਿਡਨੀ, ਕੈਨਬਰਾ ਤੇ ਮੈਲਬਨ ਦੇ ਸਮੇਂ ਮੁਤਾਬਕ, ਤੇ ਹੁਣ ਵਕਤ ਆ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਲਓ ਜੀ, ਫਿਰ ਮੈਨੂੰ ਤੇ ਉਹ ਇਜਾਜ਼ਤ, ਪ੍ਰੋਗਰਾਮ ਹੋਰ ਵੀ ਚੱਲੀ ਜਾਣੇ ਆ ਹਰਮਨ ਰੇਡੀਓ ਦੇ ਉੱਤੇ, ਤੁਸੀਂ ਮਾਣੋ ਜੀ ਸਾਰੇ ਹੀ ਉਹ ਪ੍ਰੋਗਰਾਮ, ਕਿਉਂਕਿ ਪ੍ਰੋਗਰਾਮਾਂ ਦਾ ਜਿਹੜਾ ਸਿਲਸਿਲਾ ਉਹ 10 ਵਜੇ ਤੋਂ ਬਾਅਦ ਵੀ ਚੱਲਦਾ ਰਹਿਣਾ 24 ਘੰਟੇ 7 ਦਿਨ, ਕਿਉਂਕਿ ਤੁਸੀਂ ਮਾਣਦੇ ਹੋ ਹਰਮਨ ਰੇਡੀਓ ਨੂੰ। ਸੋ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਤੁਸੀਂ ਜੁੜੇ ਰਹੋ ਦੋਸਤੋ ਹਰਮਨ ਰੇਡੀਓ ਦੇ ਨਾਲ।
ਅੱਲਾ ਬਿਸਮਿਲ੍ਲਾ ਤੇਰੀ ਜੁਗਨੀ, ਪੀਰ ਮੌਲਾ ਅਲੀ ਤੇਰੀ ਜੁਗਨੀ, ਅੱਲਾ ਬਿਸਮਿਲ੍ਲਾ ਤੇਰੀ ਜੁਗਨੀ, ਪੀਰ ਮੌਲਾ ਅਲੀ ਤੇਰੀ ਜੁਗਨੀ, ਸਾਈਂ